ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ 'ਚੋਂ? ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਔਰ ਦਿਲ ਦੀ ਗਹਿਰਾਈਆਂ ਤੋਂ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ, 8:01 ਘੜੀ 'ਤੇ ਹੋ ਗਏ ਨੇ 21 ਮਈ 2022 ਦਿਨ। ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ ਔਰ ਸਮਾਂ ਐਡਲੇਡ ਦੇ ਵਿੱਚ 7:31 ਹੋਏ ਨੇ ਔਰ ਪਰਥ ਦੇ ਵਿੱਚ ਸਮਾਂ 6:01 ਸੁਬਾਹ ਦਾ ਹੋਇਆ। ਨਵੀਂ ਦਿੱਲੀ ਦੇ ਵਿੱਚ 3:31 ਨੇ ਔਰ ਲੰਡਨ ਦੇ ਵਿੱਚ 11:01 ਰਾਤ ਦਾ ਹੋਇਆ। ਸ਼ੁੱਕਰਵਾਰ 20 ਮਈ ਇਹੀ ਤਰੀਕ ਦੇ ਦਿਨ ਨਿਊਯਾਰਕ ਅਤੇ ਟੋਰੋਂਟੋ 'ਚ ਨੇ 6:02 ਸ਼ਾਮ ਦੇ ਹੋਏ ਨੇ ਔਰ ਦੁਪਹਿਰ ਢਲ ਰਹੀ ਹੈ ਵੈਨਕੂਵਰ ਅਤੇ ਐਲਏ ਦੇ ਵਿੱਚ 3:02। ਜਿੱਥੋਂ ਵੀ ਤੁਸੀਂ ਜੁੜਦੇ ਹੋ ਪਿਆਰਿਓ, ਜੀ ਆਇਆਂ ਨੂੰ ਸਵਾਗਤ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਸਾਥ ਦਿਓਗੇ ਪ੍ਰੋਗਰਾਮ ਦੇ ਵਿੱਚ, ਸੁਨੇਹਾ ਵੀ ਭੇਜੋਗੇ। ਪਰ ਕੋਈ ਗੱਲ ਨਹੀਂ, ਅਗਰ ਸੱਜਣ ਮਿੱਤਰ ਪਿਆਰੇ ਸਾਇਲੈਂਟਲੀ ਵੀ ਸੁਣਦੇ ਆ ਉਹਨਾਂ ਦਾ ਵੀ ਸਵਾਗਤ ਹੈ ਅਤੇ ਪੋਡਕਾਸਟ ਵਾਲੇ ਵੀ ਸੱਜਣ ਨੋਟ ਕਰਨ ਕੀ ਹਾਲ ਚਾਲ, ਠੀਕ ਹੋ? ਅਤੇ ਸੱਜਣ ਸਵੇਰ ਦੇ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਔਰ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸੰਚਾਲਨ ਕਰਦੇ ਨੇ। ਬੜਾ ਚੰਗਾ ਲੱਗਦਾ, ਸਵੇਰੇ ਹੀ ਕੀਰਤਨ ਸੁਣ ਰਿਹਾ ਸੀ, ਮੈਂ ਪਾਠ ਵੀ ਸੁਣ ਰਿਹਾ ਸੀ ਅਤੇ ਬਹੁਤ ਸਾਰੇ ਸ਼ਬਦ ਜਦ ਤੁਸੀਂ ਰਿਪੀਟ 'ਤੇ ਸੁਣਦੇ ਹੋ, ਬਾਰ ਬਾਰ ਸੁਣਦੇ ਹੋ ਤਾਂ ਉਹ ਜ਼ਿਹਨ 'ਚ ਘਰ ਕਰ ਜਾਂਦੇ ਨੇ, ਦਿਮਾਗ ਦੇ ਵਿੱਚ, ਬੁੱਧੀ ਦੇ ਵਿੱਚ ਉਹ ਆ ਜਾਂਦੇ ਨੇ ਅਤੇ ਆਪਣੇ ਆਪ ਉਹਨਾਂ ਦੇ ਜਿਹੜੇ ਅਰਥ ਪ੍ਰਕਾਸ਼ ਹੋਣ ਲੱਗ ਪੈਂਦੇ ਨੇ। ਕਈ ਵਾਰੀ ਨੋਟ ਕੀਤਾ ਹੈ ਕਿ ਸ਼ਬਦ ਕੀਰਤਨ ਸੁਣਦੇ ਨੇ ਆਮ ਪ੍ਰਾਣੀ ਸਾਡੇ ਅਰਗੇ ਤਾਂ ਉਹ ਕਰਦੇ ਕਰਦੇ ਨਹੀਂ, ਹੋਰ ਸ਼ਬਦ ਲਾਓ ਜੀ, ਹੋਰ ਸ਼ਬਦ ਲਾਓ। ਅਤੇ ਫਿਰ ਕਈ ਵਾਰ ਮੈਂ ਕਹਿੰਦਾ ਹੁੰਦਾ, ਸਾਡੇ ਘਰ ਵੀ ਇਹੀ ਗੱਲ ਹੁੰਦੀ ਹੈ ਵੀ ਜਿਹੜੇ ਇਹ ਸ਼ਬਦ ਹੈ ਇਹ ਸਮਝ ਆ ਗਿਆ, ਜਿਹੜੇ ਇਹ ਗੁਰਬਾਣੀ ਹੈ, ਗੁਰਬਾਣੀ ਤਾਂ ਗੁਰਬਾਣੀ ਹੈ। ਅਸਲ 'ਚ ਅਸੀਂ ਕਈ ਵਾਰੀ ਟਿਊਨਾਂ ਦੇ ਵੀ ਆਦੀ ਹੋ ਜਾਂਦੇ ਹਾਂ, ਮੈਨੇ ਰੱਖਦੇ ਆ ਰਾਗ, ਪਰ ਜ਼ਿਆਦਾ ਜਿਹੜਾ ਇੰਨਾ ਯਾਦ ਰੱਖੀਏ ਕਿ ਜਿਹੜੀ ਗੁਰਬਾਣੀ ਹੈ ਉਹ ਸ਼ਬਦ ਪ੍ਰਧਾਨ ਹੈ, ਉਸਦੇ ਵਿੱਚ ਸ਼ਬਦ ਜੋ ਹੈ ਉਹ ਪ੍ਰਧਾਨ ਹੈ, ਨਾ ਕਿ ਰਾਗ ਜਾਂ ਟਿਊਨ। ਰਾਗ ਨਿਰਧਾਰਿਤ ਕੀਤਾ ਹੁੰਦਾ ਪਰ ਜਿਹੜੇ ਸ਼ਬਦ ਹੈ ਉਹ ਪ੍ਰਕਾਸ਼ ਹੁੰਦੇ ਨੇ ਆਪਣੀ ਆਪਣੀ ਬੁੱਧੀ ਦੇ ਅਨੁਸਾਰ, ਉਹਨੂੰ ਜਿੰਨਾ ਵੀ ਆਪਾਂ ਡੂੰਘਾ ਜਾਇਆ ਜਾਈਏ ਉਨਾ ਡੂੰਘੇ ਅਰਥ ਜਿਹੜੇ ਸਮਝ ਆਉਂਦੇ ਨੇ। ਕਈ ਅੱਖਰ, ਕਈ ਸ਼ਬਦ ਜਿਹੜੇ ਨੇ ਹੁਣ ਇਸ ਉਮਰੇ ਉਹਨਾਂ ਦੀ ਸਮਝ ਆਉਂਦੀ ਹੈ ਕਿ ਉਹ ਡੰਗਾਈ ਦੇ ਵਿੱਚ ਹੈ ਕੀ, ਉਹਨਾਂ ਦੇ ਨਾਲ ਜਿਹੜੀਆਂ ਫੀਲਿੰਗਸ ਜੁੜੀਆਂ ਨੇ ਉਹ ਕੀ ਨੇ। ਸੋ ਇਸ ਕਰਕੇ ਮੈਂ ਹਰੇਕ ਮਿੱਤਰ ਪਿਆਰੇ ਨੂੰ ਇਹੀ ਕਹਿੰਦਾ ਹੁੰਦਾ ਕਿ ਜਿੰਨਾ ਕੁ ਵੀ ਤੁਸੀਂ ਰਿਪੀਟ 'ਤੇ ਸੁਣ ਸਕੋ, 5, 7 ਜਾਂ 10 ਸ਼ਬਦ ਉਹ ਸੁਣਿਆ ਕਰੋ, ਬਾਰ ਬਾਰ ਸੁਣਿਆ ਕਰੋ, ਕੰਠ ਕਰਿਆ ਕਰੋ, ਇਹਨੂੰ ਸਿਮਰਨ ਦਾ ਰੂਪ ਦੇ ਲਓ, ਇਹ ਸਿਮਰਨ ਇਹੀ ਹੁੰਦਾ ਆ। ਖੈਰ ਚੱਲਦੇ ਹਾਂ ਚਿੰਤਨ ਵੱਲ, ਵਿਚਾਰਾਂ ਵੱਲ। ਅਤੇ ਵਿਚਾਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਇਲੈਕਸ਼ਨਾਂ ਨੇ, ਵੋਟਾਂ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਸਰਕਾਰ ਜ਼ਿਆਦਾਤਰ ਮੈਨੂੰ ਲੱਗਦਾ ਬਦਲ ਜਾਣੀ ਆ, ਕਿਉਂਕਿ ਆਸਟ੍ਰੇਲੀਆ ਦੇ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਨੇ ਹੁਣ ਬਹੁਤ ਟਾਈਮ ਹੋ ਗਿਆ, ਬਦਲ ਦਿਓ। ਔਰ ਕਈ ਵਾਰੀ ਇਸ ਤਰ੍ਹਾਂ ਵੀ ਦੇਖਣ ਨੂੰ ਮਿਲਿਆ ਹੈ ਕਿ ਓਪੋਜੀਸ਼ਨ ਨੂੰ ਕੁਛ ਕਰਨਾ ਹੀ ਨਹੀਂ ਪੈ ਰਿਹਾ, ਉਹਨਾਂ ਨੂੰ ਬੋਲਣਾ ਹੀ ਨਹੀਂ, ਬੋਲਣਾ ਹੀ ਨਹੀਂ ਪੈ ਰਿਹਾ, ਕਿਉਂਕਿ ਲੋਕ ਚਾਹੁੰਦੇ ਹੀ ਹੁੰਦੇ ਆ ਸਰਕਾਰ ਬਦਲਣੀ। ਸੋ ਜ਼ਿਆਦਾਤਰ ਅੱਜ ਜਿਹੜੇ ਚਾਂਸਿਸ ਹੋਣਗੇ ਉਹ ਸਰਕਾਰ ਬਦਲਦੇ ਹੋਣਗੇ। ਕਈ ਆਪਣੇ ਭਾਈਚਾਰੇ ਦੇ ਵਿੱਚੋਂ ਵੋਟਾਂ 'ਚ ਖੜ੍ਹੇ ਨੇ, ਐਡਲੇਡ ਦੇ ਵਿੱਚ ਵੀ, ਸਿਡਨੀ 'ਚ, ਬ੍ਰਿਸਬਨ 'ਚ, ਅਤੇ ਉਹ ਵੀ ਬੜਾ ਜ਼ੋਰ ਲਾ ਰਹੇ ਨੇ, ਲੱਗ ਰਿਹਾ ਜ਼ੋਰ ਸਾਰੇ ਪਾਸੇ। ਸੋ ਸ਼ਾਮ ਨੂੰ 7:30 ਦੇ ਕਰੀਬ ਰਿਜ਼ਲਟ ਨਿਕਲਣੇ ਸ਼ੁਰੂ ਹੋ ਜਾਣਗੇ, ਟੀਵੀ 'ਤੇ ਚੱਲਣਗੇ ਸਾਰੇ ਪਾਸੇ, ਅਤੇ ਤਕਰੀਬਨ 9 ਕੁ ਵਜੇ ਤੱਕ ਪਤਾ ਲੱਗ ਜਾਏਗਾ ਕਿ ਊਂਠ ਕਿਸ ਕਰਵਟ ਬੈਠਦਾ ਹੈ। ਅਤੇ ਕੱਲ੍ਹ ਨੂੰ ਫਿਰ ਪ੍ਰੋਗਰਾਮ 'ਚ ਉਸੇ ਖੁਲਾਸੇ ਕੀਤੇ ਜਾਣਗੇ, ਦੇਖਿਆ ਜਾਊਗਾ ਕਿ ਕੀ ਹੋ ਰਿਹਾ, ਕੀ ਬਣੇ, ਕੌਣ ਕੌਣ ਬਣੂਗਾ। ਖੈਰ ਭਾਰਤ ਦੇ ਵਿੱਚ ਵੀ ਪੋਲੀਟਿਕਸ ਖਾਸ ਕਰਕੇ ਪੰਜਾਬ ਦੇ ਵਿੱਚ ਮਗੀ ਹੋਈ ਆ। ਸਿੱਧੂ ਬਚ ਨਹੀਂ ਸਕਿਆ, 1 ਸਾਲ ਦੀ ਜੇਲ੍ਹ ਹੋਈ ਆ, ਅਤੇ ਵੱਡੇ ਵੱਡੇ ਲੀਡਰ ਜੇਲ੍ਹ 'ਚ ਬੈਠੇ ਨੇ। ਮਜੀਠੀਆ ਸਾਹਿਬ, ਜਿਨ੍ਹਾਂ ਦਾ ਮੁਕਾਬਲਾ ਅੰਮ੍ਰਿਤਸਰ ਸੀਟ ਤੋਂ ਹੁੰਦਾ ਹੁੰਦਾ ਸੀ, ਦੋਨੋਂ ਹੀ ਸਿੱਧੂ ਅਤੇ ਮਜੀਠੀਆ ਆਪਸ 'ਚ ਮੁਕਾਬਲਾ ਕਰਦੇ ਕਰਦੇ ਹਾਰ ਵੀ ਗਏ, ਅਤੇ ਦੋਨੋਂ ਜੇਲ੍ਹ 'ਚ ਵੀ ਨੇ। ਕਿਆ ਸਮਾਂ ਹੈ, ਕਿਆ ਸਨੈਰੀਓ ਹੈ। ਬਹੁਤ ਸਮਾਂ ਪਹਿਲਾਂ ਸਿੱਧੂ ਨੇ ਇੱਕ ਲੜਾਈ ਕੀਤੀ ਸੀ, ਗੁਰਨਾਮ ਸਿੰਘ ਉਸਦੇ ਵਿੱਚ ਮਰ ਗਿਆ ਸੀ, ਉਹ ਤਾਂ ਕਹਿੰਦੇ ਹਾਰਟ ਅਟੈਕ ਹੋ ਗਿਆ, ਬੈਟ ਮਾਰਿਆ ਕਹਿੰਦੇ, ਬਾਅਦ ਦੇ ਵਿੱਚ ਕੇਸ ਬਣ ਗਏ, ਸਿੱਧੂ ਫਰਾਰ ਹੋ ਗਿਆ, ਉਸ 'ਤੇ ਕੇਸ ਪੈ ਗਿਆ, ਬਹੁਤ ਟਾਈਮ ਚੱਲਦਾ ਰਿਹਾ, ਫਿਰ ਉਸਨੂੰ ਖਾਰਜ ਕਰ ਦਿੱਤਾ ਗਿਆ, ਫਿਰ ਹਾਈ ਕੋਰਟ ਦੇ ਵਿੱਚ ਉਸਨੂੰ ਮੁੜ ਕੇ 3 ਸਾਲ ਦੀ ਸਜ਼ਾ ਹੋ ਗਈ, ਅਤੇ ਉਸਦੀ ਅਪੀਲ ਚੱਲਦੀ ਸੀ। ਅਤੇ ਜਿੱਥੇ ਤੱਕ ਮੈਨੂੰ ਲੱਗਦਾ ਹੁਣ ਕਿ ਇਹ ਆਪਣੇ ਆਪ ਸੈਲਫ ਸਰੈਂਡਰ ਟਾਈਪ ਹੋਇਆ, ਵੀ ਮੈਂ ਨੈਗੋਸ਼ੀਏਸ਼ਨ ਕਰਕੇ ਵੀ ਮੈਂ 1 ਸਾਲ ਦੀ ਕੱਟ ਲੈਂਦਾ, ਚਲੋ ਰਫਾ ਦਫਾ ਕਰੋ, ਕੱਟਣੀ ਤਾਂ ਪੈਣੀ ਹੈ ਸਜ਼ਾ, ਉਹ ਤਾਂ ਹੋਣੀ ਹੋਣੀ ਹੈ, ਹੁਣ ਨਹੀਂ ਤਾਂ ਉਹ ਸਿਰ 'ਤੇ ਜਿਹੜਾ ਆ ਉਹ ਅਟਕਦਾ। ਤੁਸੀਂ ਬਹੁਤ ਸਾਰੀਆਂ ਫਿਲਮਾਂ ਵੀ ਦੇਖੀਆਂ ਹੋਣੀਆਂ, ਸੀਰੀਜ਼ ਵੀ ਦੇਖੀਆਂ ਹੋਣੀਆਂ, ਜਿੱਥੇ ਵੋਲੰਟੀਅਰਲੀ ਇੱਦਾਂ ਜੇਲ੍ਹ ਕੱਟ ਕੇ ਸਾਰੇ ਕਾਗਜ਼ ਜਿਹੜੇ ਆ ਨੈਗੋਸ਼ੀਏਟ ਕਰਕੇ ਸਾਫ਼ ਹੋ ਜਾਂਦੇ ਨੇ। ਇਹੀ ਮਸਲਾ ਤੁਹਾਨੂੰ ਯਾਦ ਹੋਏਗਾ, ਸੁਰਿੰਦਰ ਸਿੰਘ ਪੱਤਰਕਾਰ, ਉਹਨਾਂ 'ਤੇ ਟਾੜਾ ਦਾ ਕੇਸ ਪਿਆ ਸੀ, ਉਹ ਵੀ 90ਵਿਆਂ 'ਚ ਜਾਂ 80 ਤੋਂ ਬਾਅਦ, ਅਤੇ ਉਹ ਅੰਬਾਲੇ ਪੁਲਿਸ ਨੇ ਪਾਇਆ ਹੋਇਆ ਸੀ, ਅਤੇ ਕਈ ਸਾਲ ਪਹਿਲਾਂ 4-5 ਸਾਲ ਪਹਿਲਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ, ਡੇਢ ਦੋ ਸਾਲ ਉਹ ਜੇਲ੍ਹ 'ਚ ਰਿਹਾ, ਅਤੇ ਰੌਲਾ ਇਹੀ ਪੈਂਦਾ ਰਿਹਾ ਕਿ ਬਾਦਲ ਨੇ ਅੰਦਰ ਕਰਾਤਾ, ਬਾਦਲ ਨੇ ਅੰਦਰ ਕਰਾਤਾ, ਹਾਲਾਂਕਿ ਉਹ ਕੇਸ ਹਰਿਆਣੇ 'ਚ ਸੀ ਅਤੇ ਹਰਿਆਣੇ 'ਚ ਉਹ ਸੈਲਫ ਸਰੈਂਡਰ ਸੀਗਾ, ਪਰ ਉਸਨੂੰ ਪੋਲੀਟੀਕਲ ਰੰਗਤ ਦੇ ਕੇ ਬਾਦਲਾਂ ਦੇ ਸਿਰ ਉਹ ਕੇਸ ਪਾਇਆ ਵੀ ਇਹਨਾਂ ਨੇ ਅੰਦਰ ਕਰਾਇਆ, ਹਾਲਾਂਕਿ 1988 ਦੇ ਵਿੱਚ ਪ੍ਰੈਜੀਡੈਂਟ ਰੂਲ ਸੀਗਾ, ਔਰ ਕੇਸ ਵੀ ਹਰਿਆਣੇ ਪੁਲਿਸ ਨੇ ਅੰਬਾਲੇ 'ਚ ਸੀਗਾ। ਹੁਣ ਇਹ ਕੇਸ ਜਿਹੜਾ ਹੈ ਇਹਦੇ ਵਿੱਚ ਕੋਈ ਪੋਲੀਟੀਕਲ ਰੰਗਤ ਨਹੀਂ, ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਇਹ ਸੈਲਫ ਸਰੈਂਡਰ ਹੈ, ਅਤੇ ਆਪਣੇ ਅਗਲੇ ਪਿਛਲੇ ਸਾਰੇ ਜਿਹੜੇ ਆ ਉਹ ਨੈਗੋਸ਼ੀਏਟ ਕਰਕੇ ਉਹਨਾਂ ਨੇ ਕਲੀਅਰ ਕੀਤੇ ਆ, ਆਪਣੇ ਸਿੱਧੂ ਨੇ, ਨਵਜੋਤ ਸਿੱਧੂ ਨੇ। ਹੁਣ ਗੱਲ ਕਰਦੇ ਹਾਂ, ਪਿਛਲੇ ਹਫ਼ਤੇ ਗੱਲ ਤੁਰੀ ਸੀ ਕਰਮਾਂ ਦੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਮੈਨੂੰ ਯਾਦ ਹੈ ਜਦੋਂ ਅਸੀਂ ਨਨਕਾਣਾ ਸਾਹਿਬ ਗਏ, ਉੱਥੇ ਸਿੱਧੂ ਨੂੰ ਦੇਖਿਆ, ਇਮਰਾਨ ਖਾਨ ਨੂੰ ਦੇਖਿਆ, ਕਰਤਾਰਪੁਰ ਦੇ ਵਿੱਚ 550 ਸਾਲ ਆ। ਉਸ ਤੋਂ ਪਹਿਲਾਂ 1.5-2 ਸਾਲ ਬੜਾ ਪਬਲਿਸਿਟੀ ਹੋਈ ਕਰਤਾਰਪੁਰ ਲਾਂਘੇ ਦੀ, 3 ਕੁ ਸਾਲ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ। ਸਿੱਧੂ ਦੀ ਜੱਫੀ ਬਾਜਵਾਨ ਆਰਮੀ ਚੀਫ ਪਾਕਿਸਤਾਨ ਦੇ, ਗੱਲ ਚੱਲੀ ਅਤੇ ਕ੍ਰੈਡਿਟ ਸਿੱਧੂ ਨੇ ਲਿਆ ਕਰਤਾਰਪੁਰ ਲਾਂਘੇ ਦਾ, ਹਾਲਾਂਕਿ ਹੁਣ ਮੈਨੂੰ ਨਾਮ ਨਹੀਂ ਯਾਦ, ਉਹ ਸਿੰਘ ਸਾਹਿਬ ਜਿਹੜੇ ਸ਼ੁਰੂ ਤੋਂ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ, ਉਹਨਾਂ ਨੇ ਬਿਨ ਨਾਗਾ ਇਸ ਦੇ ਉੱਤੇ ਕੰਮ ਕੀਤਾ, ਅਤੇ ਸਰਮਬਤ ਉਹਨਾਂ ਨੇ ਵੀ ਇੱਕ ਪੋਸਟ ਪਾਈ ਅੱਜ ਜਿਹੜੀ ਮੈਨੂੰ ਚੰਗੀ ਲੱਗੀ, ਕਿ ਅਸਲ 'ਚ ਕੰਮ ਤਾਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਸੀ, ਅਤੇ ਬਾਜਵਾ ਨੇ ਇੱਛਾ ਜ਼ਾਹਰ ਕੀਤੀ ਸੀ ਕਰਤਾਰਪੁਰ ਲਾਂਘੇ ਖੋਲ੍ਹਣ ਦੀ, ਅਤੇ ਉਸ ਤੋਂ ਬਾਅਦ ਫਿਰ ਸਿੱਧੂ ਨੇ ਚਲੋ ਇਸ ਨੂੰ ਪਬਲਿਸਾਈਜ਼ ਕੀਤਾ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਜਿਹੜਾ ਕ੍ਰੈਡਿਟ ਹੈ ਉਹ ਇਕੱਲਾ ਸਿੱਧੂ ਦਾ ਨਹੀਂ ਬਣਦਾ, ਉਹ ਜਿੱਥੋਂ ਕੰਮ ਸ਼ੁਰੂ ਹੋਇਆ ਸੀ ਉਹਨਾਂ ਦਾ ਵੀ ਬਣਦਾ ਆ, ਪਾਕਿਸਤਾਨ ਸਰਕਾਰ ਦਾ ਤਾਂ ਬਣਦਾ ਹੀ ਬਣਦਾ ਆ, ਅਤੇ ਇੱਧਰ ਭਾਰਤ ਸਰਕਾਰ ਦਾ ਵੀ ਬਣਦਾ ਆ, ਬਹੁਤ ਕੰਮ ਹੋਇਆ ਆ, ਜਾ ਕੇ ਦੇਖਣ ਵਾਲੀ ਆ ਉੱਥੇ ਚੀਜ਼ ਸਾਰੀ, ਸਿਸਟਮ ਸਾਰੇ ਦੇਖਣ ਵਾਲੇ ਆ। ਅਤੇ ਉਸ ਵੇਲੇ ਜੋ ਸਰਕਾਰ ਸੀ ਕਾਂਗਰਸ ਦੀ, ਉਹਨਾਂ ਦਾ ਬੜਾ ਪੁੱਠਾ ਰੋਲ ਸੀ, ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦਾ ਸੀ, ਤੇ ਇਹ ਸਾਰੇ ਦੇ ਬਾਵਜੂਦ ਵੀ ਉਹ ਲਾਂਘਾ ਖੁੱਲਿਆ। ਹੁਣ ਕਰਮ ਬੰਦਾ ਕਿਉਂ ਕੀ ਕਰਦਾ, ਰਿਜ਼ਲਟ ਕੁਛ ਹੋਰ ਭਾਲਦਾ, ਰਿਜ਼ਲਟ ਕੀ ਭਾਲਦੇ ਸੀ ਵੀ ਇਹੋ ਜਿਹੇ ਕੰਮ ਕਰੋ। ਚੰਗੀ ਗੱਲ ਹੈ, ਪੋਲੀਟੀਸ਼ਨਾਂ 'ਚ ਫਾਇਰ ਹੋਣੀ ਚਾਹੀਦੀ, ਅੱਗ ਹੋਣੀ ਚਾਹੀਦੀ ਆ, ਇੱਛਾ ਹੋਣੀ ਚਾਹੀਦੀ ਆ ਕਿ ਕੰਮ ਕਰੀਏ ਅਤੇ ਉਸਦਾ ਰਿਜ਼ਲਟ ਕੀ ਨਿਕਲੇ, ਕਿ ਮੈਨੂੰ ਕੋਈ ਅਹੁਦਾ ਮਿਲੇ, ਮੈਂ ਚੀਫ ਮਿਨਿਸਟਰ। ਇਹ ਕੰਮ ਚੀਫ ਮਿਨਿਸਟਰਾਂ ਵਾਲੇ ਆ, ਵੱਡੇ ਅੰਤਰਰਾਸ਼ਟਰੀ ਕੰਮ ਕਰ ਗਏ ਸੀ, ਦੁਨੀਆ 'ਚ ਵਾਹਵਾ ਹੋ ਗਈ ਸੀ। ਅਖੀਰ ਨੂੰ ਮਿਲਿਆ ਕਿ 1 ਸਾਲ ਦੀ ਜੇਲ੍ਹ, ਇਲੈਕਸ਼ਨ ਵੀ ਹਾਰ ਗਏ, ਇੰਨਾ ਕੰਮ ਕਰਕੇ ਇਲੈਕਸ਼ਨ ਵੀ ਹਾਰ ਗਿਆ, ਜੇਲ੍ਹ ਵੀ ਹੋ ਗਈ। ਇੱਥੋਂ ਹੀ ਫਿਰ ਉਹ ਸ਼ਬਦ ਜਿਹੜਾ ਪਿਛਲੀ ਵਾਰੀ ਆਪਾਂ ਸ਼ੁਰੂ ਕੀਤਾ ਸੀ ਭਗਤਾਂ ਦੀ ਬਾਣੀ ਦੇ ਵਿੱਚੋਂ, ਭਗਤ ਤਰਲੋਚਨ ਜੀ ਦਾ, ਕਿ ਉਹ ਆਪਣੀ ਪਤਨੀ ਨੂੰ ਕਹਿ ਰਹੇ ਨੇ ਕਿ ਪਰਮਾਤਮਾ ਨੂੰ ਨਾ ਨਿੰਦ, ਤੂੰ ਐਵੇਂ ਭੁੱਲੀ ਫਿਰਦੀ ਆ, ਗਵਾਰ ਮਾਰਦੀ ਆ। ਦੁਕ੍ਰਿਤ ਦੁਕ੍ਰਿਤ, ਜਿਹੜੇ ਮਾੜੇ ਕੰਮ ਹੋ ਰਹੇ ਨੇ, ਕੰਮ ਮਾੜੀਆਂ ਚੀਜ਼ਾਂ ਹੋ ਰਹੀਆਂ ਨੇ, ਸੁਕ੍ਰਿਤ ਜਿਹੜੀਆਂ ਚੰਗੀਆਂ ਚੀਜ਼ਾਂ ਹੋ ਰਹੀਆਂ ਨੇ ਤੇਰੇ ਨਾਲ ਜਾਂ ਵਰਤ ਰਹੀਆਂ ਨੇ, ਉਥਾਰੋ ਕਰਮ ਰੀ। ਉਹ ਜੋ ਐਕਸ਼ਨ ਰਿਐਕਸ਼ਨ ਹੋ ਰਹੇ ਨੇ ਉਹ ਤੇਰੇ ਹੋ ਰਹੇ ਨੇ ਕੀਤੇ ਹੋਏ। ਹੁਣ ਇਹਦੇ ਵਿੱਚ ਪਿਛਲੀ ਵਾਰੀ ਵੀ ਐਗਜ਼ਾਮਪਲਸ ਕਾਫੀ ਦਿੱਤੀਆਂ ਹੋਈਆਂ ਭਗਤ ਜੀ ਨੇ, ਅਤੇ ਇਹਨਾਂ ਨੂੰ ਅਗਰ ਅਸੀਂ ਘੋਖਦੇ ਹਾਂ ਤਾਂ ਉਹ ਐਗਜ਼ੈਂਪਲਰੀ ਤੌਰ 'ਤੇ ਇਹਨੂੰ ਵਰਤ ਸਕਦੇ ਹਾਂ। ਇਹ ਨਹੀਂ ਹੈਗਾ ਵੀ ਇਹ ਸੱਚੀ ਹੋਈਆਂ ਹੋਊਗੀਆਂ ਜਾਂ ਹੋਈਆਂ ਹੋਣੀਆਂ, ਪਰ ਉਹ ਇੱਕ ਐਗਜ਼ੈਂਪਲ ਦੇ ਤੌਰ 'ਤੇ ਵਰਤੇ ਕਥਾ ਕਹਾਣੀਆਂ ਦੇ ਰੂਪ ਦੇ ਵਿੱਚ। ਪਰ ਮੇਨ ਥੀਮ ਇਹ ਹੈ ਇਸ ਸ਼ਬਦ ਦਾ ਜਿਹੜਾ ਆਪਾਂ ਅਖੀਰ ਦੇ ਵਿੱਚ ਕਰਾਂਗੇ। ਇੱਕ ਸਮੁੰਦਰ ਦੀ ਐਗਜ਼ਾਂਪਲ ਹੈ ਇਹਦੇ ਵਿੱਚ, ਕਿ ਜਿਹੜਾ ਸਮੁੰਦਰ ਹੈ ਉਹ ਸਾਰੀਆਂ ਨਦੀਆਂ ਦਾ ਮਾਲਕ ਹੈ, ਜੋ ਦੁਨੀਆਂ ਦੇ ਉੱਤੇ ਅੰਮ੍ਰਿਤ ਵੀ ਹੈ ਉਹ ਵੀ ਸਮੁੰਦਰ ਦੇ ਵਿੱਚੋਂ ਨਿਕਲਦਾ, 13 ਪਦਾਰਥ ਵੀ ਸਮੁੰਦਰ ਦੇ ਵਿੱਚੋਂ ਨਿਕਲਦੇ। ਅੰਮ੍ਰਿਤ ਨਿਕਲਦਾ ਮਤਲਬ ਕਿ ਵੈਪੋਰੇਟ ਹੁੰਦਾ ਆ, ਉਹਦੇ ਵਿੱਚੋਂ ਉਹ ਵੈਪੋਰੇਟ ਹੋ ਕੇ ਬੱਦਲ ਬਣਦੇ ਨੇ, ਮੀਂਹ ਪੈਂਦਾ ਆ, ਅੰਮ੍ਰਿਤ ਬੂੰਦ ਡਿੱਗਦੀ ਹੈ ਚਾਤ੍ਰਿਕ ਦੇ ਮੂੰਹ ਦੇ ਵਿੱਚ ਜਿਸ ਦਾ ਉੱਥੇ ਆਇਆ ਹੁੰਦਾ। ਮਨੁੱਖਾਂ ਜੀਵਾਂ ਦੇ ਲਈ ਜਲ ਜੀਵਨ ਬਣਦਾ, ਸਰੀਰ ਪਲਦੇ ਨੇ, ਬਨਸਪਤੀ ਪਲਦੀ ਹੈ, ਸਮੁੰਦਰ ਦੇ ਵਿੱਚੋਂ ਹੀ ਪਾਣੀ ਨਿਕਲਦਾ ਉੱਠਦਾ ਹੈ ਅਤੇ ਮੀਂਹ ਪੈਂਦਾ ਹੈ। ਅਤੇ ਜਿੰਨੀਆਂ ਨਦੀਆਂ ਆ ਉਹਨਾਂ ਦਾ ਮਾਲਕ ਹੈ, ਚੰਦਰਮਾ ਦਾ ਮਾਲਕ ਹੈ, ਕਾਮਧੇਨ ਦਾ ਮਾਲਕ ਹੈ, ਲੱਛਮੀ ਦਾ ਮਾਲਕ ਹੈ, ਕਲਪ ਰੁੱਖ ਦਾ ਮਾਲਕ ਹੈ। ਅੰਮ੍ਰਿਤ ਸਸੀਆ ਧੇਨ ਲੱਛਮੀ ਕਲਪੱਤਰ ਸਿਖਰ ਸੁਨਾਗਰ ਨਦੀ ਚੇ ਨਾਥਨ, ਸੱਤ ਮੂਹਾਂ ਘੋੜਾ ਧਨੰਤਰ ਵੈਦ, ਜਿੱਥੋਂ 14 ਰਤਨ ਨਿਕਲਦੇ ਨੇ, ਇਹ ਸਾਰਿਆਂ ਦਾ ਮਾਲਕ ਸਮੁੰਦਰ ਹੈ। ਪਰ ਸਿਰਫ ਆਪਣੇ ਕਰਮ ਕਰਕੇ ਉਹ ਖਾਰਾ ਆ, ਮੰਦੇ ਕਰਮ। ਇਹ ਕਿਤੇ ਫਿਰ ਡਿਟੇਲ 'ਚ ਹੈ, ਕਾਫੀ ਗੱਲ ਹੈ, ਪਰ ਉਹ ਖਾਰਾ ਹੀ ਰਹਿੰਦਾ ਆ। ਸਮੁੰਦਰ ਨੂੰ ਸਿੱਧਾ ਕੋਈ ਪੀ ਨਹੀਂ ਸਕਦਾ, ਉਹਦੇ ਵਿੱਚ ਇੱਕ ਇਹ ਅਵਗੁਣ ਹੈ, ਇਹ ਦੁਕ੍ਰਿਤ ਹੈ ਉਹਦੇ ਵਿੱਚ, ਬਾਕੀ ਗੱਲਾਂ ਸੁਕ੍ਰਿਤ ਹੈ। ਹੁਣ ਕਈਆਂ ਨੇ ਦਾਨ ਦਿੱਤੇ ਇਲੈਕਸ਼ਨਾਂ ਤੋਂ ਪਹਿਲਾਂ, ਕਿਸੇ ਨੇ ਕੱਟਾ ਦਿੱਤਾ, ਕਿਸੇ ਨੇ ਬੱਕਰੀ ਚੋਈ, ਔਰ ਸੁਣਨ 'ਚ ਆਇਆ ਕਿ ਨਵਜੋਤ ਸਿੱਧੂ ਨੇ ਵੀ ਹਾਥੀ ਦੀ ਸਵਾਰੀ ਕੀਤੀ। ਬੜਾ ਕੁਛ ਕਰਦਾ, ਬੜੇ ਧਾਗੇ ਤਵੀਤ ਕਰਦਾ, ਪਰ ਪੂਰਬਲੋ ਕ੍ਰਿਤ ਕਰਮ ਨ ਮਿਟੇਰੀ, ਕਰ ਗਏ ਹਨ ਤਾਂ ਚੇ ਮੋਹੇ ਜਪ ਲੀਏ ਰਾਮ ਚੇ ਨਮ। ਜਿਹੜੇ ਕਰਮ ਹੈ ਉਹਨਾਂ ਨੂੰ ਭੁਗਤਣਾ ਹੀ ਪੈਣਾ ਹੈ, ਉਹ ਮਿੱਟਦੇ ਨਹੀਂ ਹੁੰਦੇ। ਇੱਦਾਂ ਔਹੜ ਪੌਹੜ ਕਰਕੇ, ਦੁਨਿਆਵੀ ਔਹੜ ਪੌਹੜ ਕਰਕੇ ਨਹੀਂ ਮਿੱਟਦੇ, ਉਹਦਾ ਇੱਕੋ ਹੀ ਤਰੀਕਾ ਹੈ, ਤਰੀਕਾ ਹੈਗਾ ਆ, ਪਰ ਇੱਕੋ ਹੀ ਤਰੀਕਾ, ਸਾਰੀ ਗੁਰਬਾਣੀ ਵੇਦ ਸਾਰੇ ਇਹੀ ਕਹਿ ਰਹੇ ਨੇ, ਭਗਤ ਜੀ ਵੀ ਇਹੀ ਕਹਿ ਰਹੇ ਨੇ ਕਿ ਐਡੇ ਐਡੀਆਂ ਐਗਜ਼ਾਂਪਲਾਂ ਲੈ ਲਈਆਂ, ਵੱਡੇ ਵੱਡੇ ਬ੍ਰਹਿਮੰਡ ਦੇ ਐਗਜ਼ਾਂਪਲ ਲੈ ਲਏ, ਇੱਕੋ ਹੀ ਤਰੀਕਾ ਆ, ਮੋਹੇ ਜਾਪੀਏ ਲੇ ਆਰਾਮ ਚ ਨਾਮਾ, ਨਾਮ ਜਪਣ ਦੇ ਨਾਲ ਹੀ ਇਹ ਕੱਟ ਹੋਣੇ ਨੇ। ਬਦਿਤ ਤਰਲੋਚਨ ਰਾਮ ਜੀ, ਰਾਮ ਰਾਮ ਕਰਕੇ ਉਸ ਦੀ ਸ਼ਰਨ 'ਚ ਆ ਕੇ ਨਾਮ ਜਪ ਕੇ ਹੀ ਇਹ ਸਾਰੇ ਕਰਮ ਜਿਹੜੇ ਨੇ ਇਹਨਾਂ 'ਤੇ ਪੜਦਾ ਪੈਣਾ ਆ। ਕੂੜ ਕੀ ਮੱਲ ਉਤਰੇ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਅੱਜ ਗੀਤ ਵੀ ਆਪਾਂ ਸੋਹਣੇ ਸੋਹਣੇ ਲਾਉਣੇ ਆ, ਅਤੇ ਚਾਹਲ ਸਾਹਿਬ ਨੂੰ ਜ਼ੁਕਾਮ ਹੋਇਆ ਆ ਅਤੇ ਉਹਨਾਂ ਦਾ ਸੁਨੇਹਾ ਆ ਗਿਆ, ਪਰ ਨਾਲ ਦੀ ਨਾਲ ਖਬਰਾਂ ਆ ਰਹੀਆਂ ਨੇ ਅਤੇ ਉਹ ਵੀ ਆਪਾਂ ਸੁਣਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਅਤੇ ਇੱਕ ਪਹਿਲਾਂ ਗੀਤ ਨਵਾਂ ਹੀ ਆਇਆ ਹਰਭਜਨ ਮਾਨ ਅਤੇ ਜਸਵੀਰ ਜੱਸੀ ਦਾ, ਰੱਖ ਹੌਂਸਲਾ। ਅਤੇ ਉਹ ਗੀਤ ਸੁਣਦੇ ਹਾਂ, ਤਾਂ ਗੀਤ ਤੋਂ ਬਾਅਦ ਫਿਰ ਇੱਕ ਬਹੁਤ ਟੌਪ ਦਾ ਹਿੰਦੀ ਦਾ ਗੀਤ ਸੁਣਾਂਗੇ।
ਲੈ ਕੇ ਉੱਡੀ ਅਕਾਲ ਪੁਰਖ ਦੀ ਤੁਰਿਆ ਮੰਜ਼ਿਲ ਵੱਲ, ਖੁਦ ਲੈ ਕਾਂਦਾ ਸਿਰਜਣ ਹਾਰਾ ਹਿੰਮਤ ਜਿਸ ਦੇ ਪੱਲੇ, ਵਿਗੜੇ ਪੈਂਡੇ ਔਖੀਆਂ ਰਾਹਾਂ, ਵਿਗੜੇ ਪੈਂਡੇ ਔਖੀਆਂ ਰਾਹਾਂ, ਲੰਮੇ ਪੰਧ ਨਬੇੜੇ ਤੂੰ ਰੱਖ ਹੌਂਸਲਾ।
ਸਨ ਜਸਵੀਰ ਜੱਸੀ, ਸ਼ਾਇਦ ਹਰਭਜਨ ਮਾਨ ਵੈਸੇ ਹੀ ਨਾਲ ਖੜ੍ਹੇ ਹੋਣ, ਪਰ ਗੀਤ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਸੀ, ਸੋ ਮੈਂ ਸੋਚਿਆ ਉਹ ਵੀ ਨਾਲ ਗਾਉਂਦੇ ਹੋਣਗੇ। ਖੈਰ ਗੀਤ ਬੜਾ ਵਧੀਆ, ਜਸਵੀਰ ਜੱਸੀ ਇੱਕ ਬੜੇ ਹੀ ਇਸਟੈਬਲਿਸ਼ਡ ਗੀਤ ਸਿੰਗਰ ਰਹੇ ਨੇ ਅਤੇ ਬਹੁਤ ਸੋਹਣੇ ਸੋਹਣੇ ਗੀਤ ਉਹਨਾਂ ਨੇ ਦਿੱਤੇ ਨੇ। ਸੋ ਪਿਆਰਿਓ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਨਿਸ਼ਾਨ ਅਮਰਕੋਟ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੁਲਵੀਰ ਸੰਧੂ ਜੀ ਐਡਮਿੰਟਨ ਤੋਂ ਕਨੇਡਾ ਤੋਂ ਫਤਿਹ ਬੁਲਾ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਚਾਲ ਸਾਹਿਬ, ਸਿਹਤ ਠੀਕ ਰੱਖਿਓ, ਅਤੇ ਤੁਹਾਡੀਆਂ ਦੋ ਖਬਰਾਂ ਜਿਹੜੀਆਂ ਇਹਨਾਂ 'ਤੇ ਗੱਲ ਕਰਾਂਗੇ ਅੱਜ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇੱਕ ਉਦਾਸ ਖਬਰ ਦੇ ਰਹੇ ਨੇ ਕਿ ਕੁਲਦੀਪ ਸਿੰਘ ਜੀ ਵਡਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਬਹੁਤ ਮੰਦਭਾਗੀ ਖਬਰ ਹੈ, ਅਤੇ ਇਸ 'ਤੇ ਆਪਾਂ ਗੱਲ ਕਰਾਂਗੇ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ। ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸੇਖੋਂ ਵੀ ਮੈਲਬਨ ਤੋਂ ਜੁੜਦੇ ਨੇ, ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਸੋ ਜੀ ਆਇਆਂ ਨੂੰ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਸੋ ਪਿਆਰਿਓ ਪ੍ਰੋਗਰਾਮ ਦੇ ਵਿੱਚ ਆਪਾਂ ਹੁਣ ਥੋੜ੍ਹਾ ਮੌਸਮ 'ਤੇ ਵੀ ਝਾਤੀ ਮਾਰਨੀ ਹੈ। ਅਮਰੀਕ ਫਲੋਰਾ ਭਾਅ ਜੀ ਵੀ ਆਉਂਦੇ ਹੋਣਗੇ, ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਮੌਸਮ ਆਸਟ੍ਰੇਲੀਆ ਦੇ ਵਿੱਚ ਕੋਲਡ ਫਰੰਟ ਚੱਲ ਰਿਹਾ ਹੈ ਅਤੇ ਠੰਡ ਹੈ। ਸਿਡਨੀ ਦੇ ਵਿੱਚ 20 ਡਿਗਰੀ ਮੀਂਹ ਦੱਸਿਆ ਜਾ ਰਿਹਾ। ਕੌਫ ਸਾਰਵਰ ਦੇ ਵਿੱਚ ਵੀ ਮੈਨੂੰ ਤਾਂ ਲੱਗਦਾ ਕਿ 17-18 ਡਿਗਰੀ ਦੇ ਲਾਗੇ ਛਾਗੇ ਹੋਊਗਾ, ਅਤੇ ਮੈਲਬਨ ਦੇ ਵਿੱਚ 15 ਡਿਗਰੀ, ਬ੍ਰਿਸਬਨ 'ਚ 19 ਡਿਗਰੀ, ਅਤੇ ਐਡਲੇਡ ਦੇ ਵਿੱਚ 20 ਡਿਗਰੀ। ਬ੍ਰਿਸਬਨ 'ਚ ਵੀ ਮੀਂਹ ਆ, ਸੋ ਸਾਡੇ ਵੀ ਮੀਂਹ ਆ, ਸਾਰੇ ਕੋਸਟ 'ਤੇ ਮੀਂਹ ਪੈ ਰਿਹਾ। ਈਸਟ ਕੋਸਟ 'ਤੇ ਕੈਨਬਰਾ 17 ਡਿਗਰੀ ਅਤੇ ਡਾਰਵਿਨ 35 ਡਿਗਰੀ, ਦਿਨ ਸਾਫ਼। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 28 ਡਿਗਰੀ ਹੈ ਔਰ ਦਿਨਾਂ ਨੂੰ 39 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਈਏ, ਵੋਟਾਂ ਨੇ ਅੱਜ ਆਸਟ੍ਰੇਲੀਆ ਦੇ ਵਿੱਚ, ਆਪਣੀ ਵੋਟ ਜ਼ਰੂਰ ਪਾਉਣੀ ਪੈਣੀ ਹੈ, ਨਹੀਂ ਤਾਂ ਫਾਈਨ ਹੋਣਾ ਹੈ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਘਾਹ ਕੱਟ ਰਹੇ ਨੇ, ਠੀਕ ਹੈ, ਬਹੁਤ ਲੰਬਾ ਚੌੜਾ ਇਹਨਾਂ ਨੇ ਬਾਗ ਰੱਖਿਆ ਹੋਇਆ ਕਈ ਏਕੜਾਂ ਦੇ ਵਿੱਚ, ਅਤੇ ਘਾਹ ਕੱਟਦੇ ਕੱਟਦੇ ਸੁਣ ਰਹੇ ਨੇ ਵੀਡੀਓ ਲੋਨ ਮੋਵਰ ਦਾ, ਭੇਜ ਦਿੱਤਾ। ਚਲੋ ਹੈਪੀ ਲੋਨ ਮੂਵਿੰਗ। ਅਤੇ ਗੀਤ ਇੱਕ ਹੋਰ ਤੁਹਾਨੂੰ ਸੁਣਾਉਂਦੇ ਹਾਂ, ਅਤੇ ਉਸ ਤੋਂ ਬਾਅਦ ਅਮਰੀਕ ਭਾਅ ਜੀ ਸਾਡੇ ਨਾਲ ਜੁੜਨਗੇ। ਅਤੇ ਗੀਤ ਦਾ ਇੱਦਾਂ ਹੈ ਕਿ ਸਾਡੇ ਜਿਹੜੇ ਮਿੱਤਰ ਪਿਆਰੇ ਨੇ ਉਹ ਰੋਮੈਂਟਿਕ ਗੀਤ ਸੁਣਨਾ ਚਾਹੁੰਦੇ ਹੁੰਦੇ ਆ, ਖਾਸ ਕਰਕੇ ਕੋਬਰਮ ਵਾਲੇ, ਨਿਊਜ਼ੀਲੈਂਡ ਵਾਲੇ। ਅਤੇ ਆਹ ਜਿਹੜਾ ਗੀਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਇਹ ਗੀਤ ਪੁਰਾਣੀ ਫਿਲਮ ਦਾ ਜੁਦਾਈ, ਸ਼ਾਇਦ 1974 ਦੇ ਵਿੱਚ, 1980 'ਚ ਆਈ ਸੀ, 1980 ਦੇ ਵਿੱਚ ਆਈ ਸੀ। ਅਤੇ ਇਸਦੇ ਗੀਤ ਜਦ ਰੇਡੀਓ 'ਤੇ ਚੱਲਦੇ ਸੀ ਤਾਂ ਇੱਕ ਮਾਹੌਲ ਬਣਦਾ ਸੀ ਇੰਡੀਆ ਦੇ ਵਿੱਚ, ਅਤੇ ਇਹ ਮੇਰੀ ਉਮਰ ਵਾਲੇ ਜਾਂ ਮੇਰੇ ਤੋਂ ਜਿਹੜੇ ਪਹਿਲਾਂ ਉੱਥੋਂ ਰਹੇ ਨੇ, ਅਤੇ ਕਿਸ਼ੋਰ ਕੁਮਾਰ ਜੀ ਔਰ ਆਸ਼ਾ ਭੋਸਲੇ ਦਾ ਗੀਤ ਸੁਣਗੇ ਤਾਂ ਆਸ਼ਾ ਸ਼ਕਰਨ ਉੱਠਣਗੇ। ਅਤੇ ਆਓ ਅੱਜ ਫਿਰ ਉਹੀ ਮਾਹੌਲ ਸਿਰਜੀਏ, ਦਿਨ ਸ਼ਨਿਚਰਵਾਰ ਹੈ ਅਤੇ ਫੀਲਿੰਗ ਬਿਲਕੁਲ ਇੰਡੀਆ ਵਾਲੀ। ਗੀਤ ਕਿਸ਼ੋਰ ਜੀ ਔਰ ਆਸ਼ਾ ਜੀ ਦੀ ਆਵਾਜ਼ 'ਚ।
तेरी याद जो आई फिर आंखों में नींद। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ, ਦਿਲ ਵਾਲੀਆਂ ਗੱਲਾਂ ਕਰਾਂਗੇ, ਕਿਉਂਕਿ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਸਿਡਨੀ ਤੋਂ, ਤੇ ਉਹਨਾਂ ਦਾ ਹਾਰਦਿਕ ਸਵਾਗਤ ਕਰਦਾ ਮੈਂ। ਸਤਿ ਸ਼੍ਰੀ ਅਕਾਲ ਭਾਅ ਜੀ, ਚੀਆ ਨੂੰ ਵੈਲਕਮ।
ਬਾਰਾ ਕੱਢਾ ਉੱਤੇ ਲੀਕ ਸਾਨੂੰ ਤੇਰੀਆਂ ਅੜੀਕਾਂ, ਕਿਤੇ ਕੋਲ ਤੇ ਕਰਾਰ ਤਾਂ ਨੀ ਭੁੱਲ ਗਿਆ ਵੇ, ਸਿਟੀ ਮਾਰ ਮੈਚ ਬਾਰਾ ਤੇਰਾ ਭੁੱਲ ਗਿਆ ਵੇ, ਆਪੇ ਲੱਭ ਜਾਣਾ ਠੋਕਦੇ ਤਾੜੀ ਸੁਣ ਜਾਣਾ ਮੈਨੂੰ।
ਅੱਛਾ ਭਾਜੀ, ਅੱਜ ਬੜੇ ਸ਼ਾਇਰਾਨਾ ਅੰਦਾਜ਼ ਚ ਆਏ ਆ। ਮੈਨੂੰ ਲੱਗਦਾ ਕਿ ਹੁਣ ਸਿੱਧੂ ਦੀ ਸੀਟ ਖਾਲੀ ਹੋ ਗਈ ਤੇ ਅਮਰੀਕ ਭਾਜੀ ਕੈਂਡੀਡੇਟ ਬਣ ਗਏ ਨੇ। ਸਤਿ ਸ੍ਰੀ ਅਕਾਲ ਤਾਂ ਬੁਲਾ ਲਈ
ਅਮਨਦੀਪ,
ਸਿੱਧੇ ਸ਼ੇਅਰ ਨਾਲ ਕੰਮ
ਕੀਤਾ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਨਮਸਕਾਰ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਏਗਾ। ਮੈਂ ਸਿੱਧੂ ਬਾਰੇ ਗੱਲ ਕਰ ਰਿਹਾ ਸੀ ਕਿ ਉੱਧਰ ਮਜੀਠੀਆ ਸਾਹਿਬ ਵੀ ਉਸੇ ਜੇਲ੍ਹ 'ਚ ਆ ਤੇ ਉਹ ਗਾਣਾ ਗਾਉਂਦੇ ਹੋਣੇ ਆ, ਕੰਧਾਂ ਉੱਤੇ ਲੀਕਾਂ ਸਾਨੂੰ ਤੇਰੀਆਂ ਅੜੀਕਾਂ, ਕਿਤੇ ਕੋਲ ਤੇ ਕਰਾਰ ਤਾਂ ਨੀ ਭੁੱਲ ਗਿਆ ਵੇ, ਸਿੱਟੀ ਮਾਰ ਮੈਂ ਚਬਾਰਾ ਤੇਰਾ ਭੁੱਲ ਗਿਆ ਵੇ। ਉਧਰੋਂ ਮਜੀਠੀਆ ਸਾਹਿਬ ਕਹਿੰਦੇ ਹੁਣੇ ਠੋਕੋ ਤਾਰ ਮੈਂ ਆਪੇ ਸੁਣ ਲੈਣੀ ਆ।
ਬਸ ਕਿਆ ਬਾਤ ਹੈ ਜੀ। ਸੋ ਇੱਦਾਂ ਹੈ ਕਿ
ਇਹ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗਾਣਾ ਆਇਆ ਸੀ, ਬਾਲ ਸਭਾ ਵਿੱਚ ਗਾਉਂਦੇ ਹੁੰਦੇ ਸੀ, ਤੇ ਉਹ ਮੈਨੂੰ ਅੱਜ ਯਾਦ ਆਇਆ ਉਹ ਇਸੇ ਗੱਲ ਤੋਂ। ਉਹ ਗਾਣਾ ਏਦਾਂ ਹੁੰਦਾ ਸੀ ਜਿੱਦਾਂ ਰਣਜੀਤ ਕੌਰ ਕਹਿੰਦੀ ਹੁੰਦੀ ਸੀ ਨਾ, ਤੇ ਫਿਰ ਸਦੀਕ ਸਾਹਿਬ ਵੀ ਏਦਾਂ ਗਾਉਂਦੇ ਹੁੰਦੇ ਸੀ। ਮੈਨੂੰ ਉਹ ਬਿਲਕੁਲ ਗਾਣਾ ਯਾਦ ਆ ਗਿਆ ਵੀ ਅਸੀਂ ਦੋਸਤ ਰਹੇ ਹਾਂ, ਇਕੱਠੇ ਰਹੇ ਹਾਂ, ਜਿੱਥੇ ਵੀ ਜਾਵਾਂਗੇ ਆਪਣੇ ਕੌਲ ਪਗਾਵਾਂਗੇ। ਪਹਿਲਾਂ ਦੋਸਤ ਰਹੇ ਨਾ ਬਹੁਤ ਜ਼ਿਆਦਾ ਮਜੀਠੀਆ ਤੇ ਆਪਣੇ ਨਵਜੋਤ ਸਿੰਘ ਸਿੱਧੂ, ਤੇ ਏਦਾਂ ਕਹਿੰਦੇ ਹੁੰਦੇ ਸਾਡੀ ਜਿਹੜੀ ਦੋਸਤੀ ਆ ਜਿੱਦਾਂ ਵੀਰੂ ਤੇ ਆਪਣੇ ਅਮਿਤਾਭ ਬੱਚਨ ਤੇ ਧਰਮਿੰਦਰ ਦੀ ਦੋਸਤੀ ਇੱਦਾਂ ਰਹੂਗੀ,
ਇੱਥੇ
ਵੀ ਜਾਵਾਂਗੇ ਟਿਕਟਾਂ ਲੈ ਲਈ ਦੋ। ਹਾਂਜੀ ਟਿਕਟਾਂ ਲੈ ਲਈ ਦੋ, ਹੁਣ ਦੋਏ ਟਿਕਟਾਂ ਲੈ ਲਈ, ਚਾਹੇ ਜੇਲ੍ਹ ਹੋਵੇ ਚਾਹੇ ਖੇਲ ਹੋਵੇ, ਰਹਿਣੇ ਇਕੱਠੇ ਹੀ ਆ,
ਇਕੱਠੇ ਹੀ ਆ।
ਇਹ ਤਾਂ ਗੱਲ ਵਧੀਆ।
ਵੈਸੇ ਇਤਫਾਕ ਦੇਖੋ ਕਿੱਦਾਂ ਵੀ, ਮਤਲਬ ਇੱਕੋ ਹਲਕਿਆਂ 'ਚ ਲੜਦੇ ਰਹੇ, ਇੱਕੋ ਪਾਰਟੀ 'ਚ ਵੀ ਰਹੇ, ਫਿਰ ਹਾਰ ਵੀ ਇਕੱਠੇ ਗਏ, ਜੇਲ੍ਹ ਵੀ ਇਕੱਠੀ ਹੋ ਗਈ, ਦੈਟਸ ਅਮੇਜ਼ਿੰਗ। ਭਾਜੀ ਇਸ ਦੇ ਉੱਤੇ ਇੱਦਾਂ ਵੈਸੇ ਆਪਾਂ ਚਿੰਤਨ ਕਰਾਂਗੇ ਅੱਜ, ਹੋਰ ਵੀ ਸੱਜਣਾ ਮਿੱਤਰਾਂ ਨੂੰ ਕਹਾਂਗੇ ਵੀ ਉਹਨਾਂ ਦੀ ਕੀ ਰਾਏ ਆ, ਉਹ ਵੀ ਜ਼ਰੂਰ ਲਿਖ ਕੇ ਭੇਜਣ। ਕਿ ਜਿਹੜੇ ਨਾ ਹੁਣ ਕਈਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਹੋਣੀ ਆ ਵੀ ਸਿੱਧੂ ਅੰਦਰ ਚਲੇ ਗਿਆ, ਲੀਡਰ ਅੰਦਰ ਚਲੇ ਗਿਆ, ਮਜੀਠੀਆ ਅੰਦਰ ਚਲੇ ਗਿਆ, ਹੈ ਨਾ। ਪਰ ਜੇ ਆਪਾਂ ਇਸ ਦੀ ਗਹਿਰਾਈ ਤੱਕ ਜਾਈਏ, ਤਹਿ ਤੱਕ ਜਾਈਏ, ਤੁਹਾਨੂੰ ਨਹੀਂ ਲੱਗਦਾ ਇਟਸ ਅ ਵੈਰੀ ਨਾਸਟੀ ਜੋਕ, ਮਤਲਬ ਇੱਕ ਇੱਕ ਘਨਾਉਣਾ ਮਜ਼ਾਕ ਕਾਨੂੰਨ ਦੇ ਨਾਮ 'ਤੇ ਕੀਤਾ ਜਾ ਰਿਹਾ ਆ। ਮਤਲਬ ਇਹ ਨਹੀਂ ਕਹਿੰਦਾ ਕਿ ਇਹ ਦੋਨੋਂ ਜਿਹੜੇ ਆ ਇਹਨਾਂ ਨੇ ਕੁਛ ਕੀਤਾ ਨਹੀਂ ਹੋਊਗਾ, ਪਰ ਜੇ ਕੀਤਾ ਹੋਊਗਾ ਇਟਸ ਲੌਂਗ ਲੌਂਗ ਟਾਈਮ, 25-30-40 ਸਾਲ। ਮਤਲਬ ਵਟ ਇਜ਼ ਦਿਸ ਨੌਨਸੈਂਸ ਗੋਇੰਗ ਔਨ।
ਹਿੰਦੁਸਤਾਨ ਦੀ ਜਿਹੜੀ ਜੁਡੀਸ਼ਰੀ ਆ ਨਾ, ਇਹਦੇ ਬਾਰੇ ਕਾਫੀ ਕ੍ਰਿਟਿਸਿਜ਼ਮ ਵੀ ਹੁੰਦਾ ਕਿ ਇਹ ਜਿਹੜੀ ਜੁਡੀਸ਼ਰੀ ਆ ਨਿਆਂ ਨਹੀਂ ਦਿੰਦੀ, ਇਹਨੂੰ ਐਕਸੈਸ ਕਰਕੇ ਇਹਨੂੰ ਆਪਣੇ ਵੱਲ ਮੋਲਡ ਕਰ ਲਿਆ ਜਾਂਦਾ। ਕੁਛ ਹੱਦ ਤੱਕ ਹੋ ਸਕਦਾ ਕਿ ਜੁਡੀਸ਼ਰੀ ਨੂੰ ਆਪਣੇ ਵੱਲ ਕਰ ਲਿਆ ਜਾਂਦਾ ਹੋਵੇ, ਲੇਕਿਨ ਜਿਹੜਾ ਨਿਆਂ ਆ ਨਿਆਂ ਤਾਂ ਮਿਲਦਾ ਹੀ ਆ। ਇਸ ਦੇ ਵਿੱਚ ਥੋੜ੍ਹੀ ਸਜ਼ਾ ਦੀ ਨੈਗੋਸ਼ੀਏਸ਼ਨ ਹੋ ਸਕਦੀ ਹੋਈ ਹੋਵੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਆ, ਅਤੇ ਵੈਸੇ ਦੇਖਿਆ ਜਾਵੇ ਤਾਂ ਹਿੰਦੁਸਤਾਨ ਦੀ ਜਿਹੜੀ ਨਿਆਂਪਾਲਿਕਾ ਆ ਉਹ ਨਿਆਂ ਤਾਂ ਕਰਦੀ ਆ। ਇਹਦੇ ਵਿੱਚ ਵੱਡੇ ਵੱਡੇ ਜਿਹੜੇ ਬਹੁਤ ਵੱਡੇ ਵੱਡੇ ਆਪਣਿਆਂ ਨੂੰ ਕਹਾਉਂਦੇ ਸੀ ਇੰਟਰਨੈਸ਼ਨਲ ਲੀਡਰ ਸੀ, ਇੰਦਰਾ ਗਾਂਧੀ ਵਰਗੇ, ਲਾਲੂ ਪ੍ਰਸ਼ਾਦ ਯਾਦਵ ਵਰਗੇ ਬਹੁਤ ਸਾਰੇ ਲੀਡਰਾਂ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਦੱਕਿਆ ਆ, ਅਤੇ ਰਹੀਮ ਸਾਹਿਬ ਵੀ ਜੇਲ੍ਹ ਦੇ ਵਿੱਚ ਆ। ਜੁਡੀਸ਼ਰੀ ਆਪਣਾ ਕੰਮ ਤਾਂ ਕਰਦੀ ਆ, ਲੇਕਿਨ ਉਦੋਂ ਪਤਾ ਲੱਗਦਾ ਅਮਨਦੀਪ ਜਦੋਂ ਕਿਸੇ ਕੇਸ ਵਿੱਚ ਨਾ ਤੁਸੀਂ ਫਸ ਜਾਂਦੇ ਆ ਜਾਂ ਤੁਹਾਨੂੰ ਕੇਸ ਕੋਈ ਕੇਸ ਹੋ ਜਾਂਦਾ ਤੁਹਾਡੇ 'ਤੇ, ਫਿਰ ਪਤਾ ਲੱਗਦਾ ਕਿ ਜੁਡੀਸ਼ਰੀ ਜਿਹੜੀ ਕਿੰਨੀ ਕੰਪਲੀਕੇਟਡ ਆ, ਇਹਦੇ ਕਿੰਨੇ ਹੱਥ ਵੱਡੇ ਆ ਅਤੇ ਇਹਦਾ ਕਿੰਨਾ ਨੁਕਸਾਨ ਬੰਦੇ ਨੂੰ ਕਰ ਸਕਦੀ ਆ। ਉੱਦਾਂ ਬਾਹਰੋਂ ਲੱਗਦਾ ਹੁੰਦਾ ਵੀ ਇਹ ਜੁਡੀਸ਼ਰੀ ਸਾਡੀ ਕੁਛ ਨਹੀਂ ਕਰਦੀ, ਲਾਅ ਸਾਡਾ ਕੁਛ ਨਹੀਂ ਕਰਦਾ, ਜਿਸ ਵੇਲੇ ਬੰਦਾ ਫਸਦਾ ਆ ਨਾ ਫਿਰ ਪਤਾ ਲੱਗਦਾ ਕਿ ਇਹਦੇ ਹੱਥ ਕਿੰਨੇ ਟੇਢੇ ਆ ਅਤੇ ਕਿੰਨੇ ਸਖਤ ਆ ਅਤੇ ਇਹ ਬੰਦੇ ਨੂੰ ਕਿੱਦਾਂ ਅੜਕੇ ਲੈ ਲੈਂਦੀ ਆ। ਵੈਸੇ ਕਈ ਬੰਦੇ ਖੁਸ਼ ਬਹੁਤ ਹੁੰਦੇ ਆ ਵੀ ਉਹਨੂੰ ਜੇਲ੍ਹ ਹੋ ਗਈ, ਉਹ ਫਸ ਗਿਆ ਜਾਂ ਰੰਜਿਸ਼ਾਂ ਉਹਦੇ ਨਾਲ ਹੁੰਦੀਆਂ ਆ, ਪਰ ਇਹ ਅਮਨਦੀਪ ਦਾ ਗਲਤ ਗੱਲ ਆ। ਜੇ ਕਿਸੇ ਨੂੰ ਸਜ਼ਾ ਵੈਸੇ ਹੋਣੀ ਨਹੀਂ ਚਾਹੀਦੀ, ਜੇ ਕਿਸੇ ਨੇ ਮਾੜਾ ਕਰਮ ਕੀਤਾ ਤਾਂ ਵੈਸੇ ਤਾਂ ਸਜ਼ਾ ਹੋ ਹੀ ਜਾਂਦੀ ਆ, ਅਤੇ ਇਹ ਵੈਸੇ ਬਹੁਤੇ ਖੁਸ਼ ਨਹੀਂ ਹੋਣਾ ਚਾਹੀਦਾ ਇਸ ਗੱਲ ਦੇ ਵਿੱਚ ਕਿ ਉਹਨੂੰ ਜੇਲ੍ਹ ਹੋ ਗਈ, ਉੱਥੇ ਚਲ ਗਏ, ਉਹਨੇ ਇੱਦਾਂ ਹੋਣੀ ਚਾਹੀਦੀ ਸੀ। ਇਹ ਕਿਸੇ ਨਾਲ ਵੀ ਘਟਨਾ ਮੰਦੀ ਵਾਪਰ ਸਕਦੀ, ਜ਼ਿੰਦਗੀ ਦੇ ਮੋੜਾਂ ਦਾ ਪਤਾ ਨਹੀਂ ਹੁੰਦਾ ਕਿਹੜੇ ਮੋੜ 'ਤੇ ਕੀ ਹੋਣਾ, ਕਿਹੜੇ ਵੇਲੇ ਕੀ ਹੋਣਾ, ਕਿਹੜੇ ਮੂਵਮੈਂਟ 'ਚ ਅਸੀਂ ਅੜਕੇ ਆ ਸਕਦੇ ਹਾਂ ਜਾਂ ਕੀ ਹੋ ਸਕਦੇ ਹਾਂ। ਗਲਤੀਆਂ ਤਾਂ ਸਾਰੇ ਇਨਸਾਨ ਕਰਦੇ ਆ, ਲੇਕਿਨ ਕਈ ਉਹਦੇ ਵਿੱਚ ਫਸ ਜਾਂਦੇ ਆ, ਕਈ ਨਿਕਲ ਜਾਂਦੇ ਆ, ਲੇਕਿਨ ਐਡੀ ਵੱਡੀ ਗਲਤੀ ਕਰਕੇ ਬਚਣਾ ਬੜਾ ਮੁਸ਼ਕਿਲ ਹੁੰਦਾ ਆ। ਅਤੇ ਦੇਖ ਲਓ 34-35 ਸਾਲ ਹੋ ਗਏ ਆ, ਇੱਕ 3 ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ, ਲੇਕਿਨ ਕਾਨੂੰਨ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਕਈ ਚੜ੍ਹਦੀ ਕਲਾਂ ਵਿੱਚ ਵੀ ਆਏ, ਕਦੇ ਬਹੁਤ ਅੱਛੇ ਮੌਕੇ ਵੀ ਆਏ ਜਦੋਂ ਇੰਨੀ ਪ੍ਰਸਿੱਧੀ ਹੋਈ ਉਹਨਾਂ ਦੀ, ਜਦੋਂ ਸਾਰਾ ਹਿੰਦੁਸਤਾਨ ਉਹਨਾਂ ਦੇ ਪਿੱਛੇ ਹੁੰਦਾ ਸੀ, ਠੋਕੋ ਤਾੜੀ ਅਤੇ ਟੀ ਵੀ ਪ੍ਰੋਗਰਾਮ ਦੇ ਵਿੱਚ ਕ੍ਰਿਕਟ ਵੀ ਖੇਡੀ, ਉਸ ਤੋਂ ਬਾਅਦ ਦੇਖੋ ਕਿੱਦਾਂ ਰਾਜਨੀਤੀ ਦੇ ਵਿੱਚ ਬੱਲੇ ਬੱਲੇ ਹੋਏ, ਜਿੱਦਾਂ ਜਿੱਦਾਂ ਰਾਹ ਖੁੱਲਿਆ ਸੀ ਕਰਤਾਰਪੁਰ ਸਾਹਿਬ ਦਾ, ਉੱਥੇ ਉਹਨਾਂ ਦੀ ਇੱਦਾਂ ਲੱਗਦਾ ਸੀ ਕਿ ਬਹੁਤ ਵੱਡੇ ਨੈਸ਼ਨਲ ਲੀਡਰ ਆ, ਸੀਗੇ ਵੀ ਹੋ ਸਕਦਾ, ਲੇਕਿਨ ਸਾਂਭਿਆ ਨਹੀਂ ਗਿਆ। ਕਈ ਵਾਰੀ ਜਿੱਦਾਂ ਖੁਸ਼ੀਆਂ ਪ੍ਰਾਪਤ ਹੁੰਦੀਆਂ, ਕਈ ਵਾਰ ਤੁਹਾਨੂੰ ਬਹੁਤ ਵੱਡੇ ਵੱਡੇ ਮੌਕੇ ਮਿਲਦੇ ਆ, ਕਈ ਬੰਦੇ ਉਹਨਾਂ ਨੂੰ ਸਾਂਭ ਲੈਂਦੇ ਆ, ਕਈ ਬੰਦਿਆਂ ਤੋਂ ਉਹ ਮੌਕੇ ਜਿਹੜੇ ਖਿਲਰ ਜਾਂਦੇ ਆ। ਮੈਂ ਤਾਂ ਇਹ ਵੀ ਕਹਿੰਦਾ ਕਿ ਸਿੱਧੂ ਨੂੰ ਮੌਕੇ ਬੜੇ ਮਿਲੇ, ਲੇਕਿਨ ਉਹਨਾਂ ਨੂੰ ਉਹ ਮੌਕਿਆਂ ਨੂੰ ਸਾਂਭ ਨਹੀਂ ਸਕੇ, ਮੌਕੇ ਉਹਨਾਂ ਮੌਕੇ ਜਿਹੜੇ ਉਹਨਾਂ ਦੇ ਹੱਥਾਂ ਵਿੱਚੋਂ ਖਿਲਰ ਗਏ। ਅਤੇ ਇੱਕ ਅਮਨਦੀਪ ਹੋਰ ਵੀ ਗੱਲ ਇੱਥੇ ਮੈਂ ਕਹਿਣੀ ਚਾਹੁੰਦਾ, ਜਿਸ ਵੇਲੇ ਤੁਸੀਂ ਕਿਸੇ ਇੱਕ ਦੇ ਨਾਲ ਰਹਿੰਦੇ ਆ ਨਾ, ਕਿਸੇ ਇੱਕ ਬੰਦੇ ਦੇ ਨਾਲ ਤੁਹਾਡੀ ਜਿਹੜੀ ਆਸਥਾ ਹੁੰਦੀ ਆ, ਤੁਹਾਡਾ ਵਿਸ਼ਵਾਸ ਹੁੰਦਾ, ਤੁਹਾਡੀ ਇੰਟੈਗਰਿਟੀ ਹੁੰਦੀ, ਸੋਲੀਡੈਰਿਟੀ ਹੁੰਦੀ, ਕੋਪਰੇਸ਼ਨ ਹੁੰਦੀ ਆ, ਇੱਕ ਬੰਦੇ ਨਾਲ ਜੇ ਤੁਹਾਡੀ ਹੈਗੀ ਆ, ਤਾਂ ਤੁਸੀਂ ਇਨ ਦਾ ਲੌਂਗ ਟਰਮ ਯੂ ਵਿਲ ਗੇਨ ਸਮਥਿੰਗ ਪੋਜ਼ਿਟਿਵ। ਅਗਰ ਤੁਸੀਂ ਇੱਧਰ ਉੱਧਰ ਭੱਜਦੇ ਆ, ਅੱਜ ਉੱਥੇ ਤਾਂ ਕੱਲ੍ਹ ਉੱਥੇ, ਫਿਰ ਉਹਦੇ ਨਤੀਜੇ ਤਾਂ ਮੰਦੀ ਇੱਦਾਂ ਦੇ ਹੀ ਨਿਕਲਦੇ ਹੁੰਦੇ ਆ।
ਮੇਰਾ ਖਿਆਲ ਭਾਅ ਜੀ ਜਿੱਦਾਂ ਸਿੱਧੂ ਬਸ ਟ੍ਰੇਨ ਟੂ ਚੇਂਜ ਦ ਸਾਈਡਸ, ਉਹਦੀ ਟ੍ਰੇਨਿੰਗ ਜਿੱਦਾਂ ਪਹਿਲਾਂ ਬੈਟਿੰਗ ਐਂਡ 'ਤੇ ਆ ਅਤੇ ਫਿਰ ਬੋਲਿੰਗ ਐਂਡ 'ਤੇ ਆ, ਮਤਲਬ ਮੇਰਾ ਖਿਆਲ ਉਹ ਰੋਂਗ ਐਂਡ 'ਤੇ ਰਿਹਾ ਆਲਵੇਜ਼ ਹੀ, ਮਤਲਬ ਨੋਨ ਸਟ੍ਰਾਈਕਰ ਐਂਡ 'ਤੇ ਹੀ ਰਿਹਾ ਆ।
ਹੀ ਕੁਡ ਮੇਰੇ ਖਿਆਲ 'ਚ ਅਗਰ ਉਹਦਾ ਐਟੀਟਿਊਡ ਥੋੜ੍ਹਾ ਠੀਕ ਹੋਵੇ ਨਾ, ਜਿੱਦਾਂ ਸਿੱਧੂ ਦਾ ਐਟੀਟਿਊਡ ਠੀਕ ਹੁੰਦਾ, ਹੀ ਵਾਜ਼ ਏ ਵੈਰੀ ਗ੍ਰੇਟ ਪਲੇਅਰ ਆਫ ਕ੍ਰਿਕਟ, ਉਹ ਹਿੰਦੁਸਤਾਨ ਦਾ ਕ੍ਰਿਕਟ ਕੈਪਟਨ ਵੀ ਬਣ ਸਕਦਾ ਸੀ, ਅਤੇ ਮੇਰੇ ਖਿਆਲ 'ਚੋਂ ਬਣ ਨਹੀਂ ਸਕਿਆ। ਇਸ ਤਰ੍ਹਾਂ ਇੱਕ ਯੋਗਰਾਜ ਬਹੁਤ ਵਧੀਆ ਪਲੇਅਰ ਹੁੰਦਾ ਸੀ, ਫਾਸਟ ਬੋਲਰ ਸੀ, ਕਪਿਲ ਦੇਵ ਅਤੇ ਜੋਗਰਾਜ ਨੂੰ ਮਿਸਟਰ ਆਜ਼ਾਦ ਨੇ ਹੀ ਟ੍ਰੇਨ ਕੀਤਾ ਸੀ, ਲੇਕਿਨ ਕਪਿਲ ਦੇਵ ਦੇਖੋ ਕਿੱਥੇ ਦਾ ਕਿੱਥੇ ਪਹੁੰਚ ਕੇ, ਲੇਕਿਨ ਜੋਗਰਾਜ ਆਪਣੀ ਮੇਰੇ ਖਿਆਲ 'ਚ ਅੜਵੇਲਾਪਣ ਜਾਂ ਬੋਲੀ ਵੀ ਕਈ ਵਾਰ ਤੁਹਾਨੂੰ ਲੈਬ ਡੁੱਬਦੀ ਹੈ, ਉਸ ਕਰਕੇ ਉਹ ਇੰਨਾ ਅੱਗੇ ਨਹੀਂ ਜਾ ਸਕੇ। ਇਸੇ ਤਰ੍ਹਾਂ ਸਿੱਧੂ ਦੀ ਵੀ ਕਹਾਣੀ ਆ ਕਿ ਉਹ ਬਹੁਤ ਵੱਡਾ ਹੁੰਦਾ ਹੋਇਆ ਵੀ ਇੱਕ ਜਿਹੜੀ ਬਹੁਤ ਜ਼ਿਆਦਾ ਸਿੱਖਾਂ ਛੂ ਸਕਦਾ ਸੀ, ਉਹਨੂੰ ਛੂ ਨਹੀਂ ਸਕਿਆ।
ਮੈਂ ਥੋੜ੍ਹਾ ਜਿਹਾ ਇੱਥੇ ਵਾਧਾ ਕਰਨਾ ਚਾਹਾਂਗਾ, ਚਲੋ ਅੱਜ ਸਿੱਧੂ ਦੀ ਗੱਲ ਚੱਲੀ ਆ, ਅਤੇ ਮੈਂ 94-95 ਤੋਂ ਬਾਅਦ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਾ ਬੋਲਬਾਲਾ ਸੀ ਆਸਟ੍ਰੇਲੀਆ ਦਾ ਦੁਨੀਆ ਦੇ ਵਿੱਚ, ਅਤੇ ਬੜਾ ਰਗੜਦੇ ਹੁੰਦੇ ਸੀਗੇ ਜਿਹੜੀ ਵੀ ਟੀਮ ਆਉਂਦੀ ਆ ਉਹਨਾਂ ਨੂੰ ਮੋਰਲੀ ਮੈਂਟਲੀ ਕੰਟਰੋਵਰਸੀਆਂ ਕਰਨੀਆਂ ਫਿਰ ਉਹਨਾਂ ਨੂੰ ਹਰਾਉਣਾ, ਅਤੇ ਜਦੋਂ ਫਿਰ ਉਹ ਮੰਕੀ ਦਾ ਰੌਲਾ ਪਿਆ, ਐਂਡਰੂ ਸਾਇਮੰਡ ਵੀ ਜਾਂਦਾ ਲੱਗਾ ਵਿਚਾਰਾ, ਉਸਦਾ ਵੀ ਅਫਸੋਸ ਆਪਾਂ ਹਜੇ ਕਰਨਾ ਆ। ਅਤੇ ਅਸਲ ਦੇ ਵਿੱਚ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਸੌਰਵ ਗਾਂਗਲੀ ਹੁਣਾਂ ਦੀ, ਇਹਦੇ ਸਚਿਨ ਤੇਂਦੁਲਕਰ ਦੀ, ਅਤੇ ਸਿੱਧੂ ਨੂੰ ਜਦੋਂ ਲੈ ਕੇ ਆਏ ਨਾ ਟੀਮ ਦੇ ਵਿੱਚ ਆਇਆ, ਅਤੇ ਸਿੱਧੂ ਨੇ ਦੇਖਿਆ ਵੀ ਇਹ ਤਾਂ ਬੁਲੀ ਕਰਦੇ ਆ, ਇਹ ਤਾਂ ਤੰਗ ਕਰਦੇ ਆ, ਅਤੇ ਅਸਲ ਦੇ ਵਿੱਚ ਕਹਿੰਦੇ ਵੀ ਸਿੱਧੂ ਨੇ ਫਿਰ ਮੀਟਿੰਗ ਕਰਕੇ ਕਿਹਾ ਸੀ ਵੀ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ, ਠੋਕੋ ਤਾਲੀ ਇਹਨਾਂ ਦੀ, ਅਤੇ ਉਹਨੇ ਮੈਂਟਰਿੰਗ ਜਿਹੜੀ ਇੰਡੀਆ ਦੀ ਟੀਮ ਦੀ, ਹਾਲਾਂਕਿ ਕੈਪਟਨ ਉਦੋਂ ਇਹ ਸਚਿਨ ਹੋਣੀ ਸੀਗੇ ਜਾਂ ਸੌਰਵ ਗਾਂਗਲੀ ਸੀਗਾ, ਅਤੇ ਇੱਕ ਤਾਂ ਉਹ ਵੀ ਬੰਗਾਲੀ ਸੀਗਾ ਅਤੇ ਦੂਜਾ ਇੱਧਰੋਂ ਪੰਜਾਬੀ ਰਲਿਆ, ਅਤੇ ਇਹਨਾਂ ਨੇ ਹਰਭਜਨ ਸਿੰਘ ਉਹਨਾਂ ਨੇ ਰਲ ਕੇ ਨਾ ਫਿਰ ਸਾਰੀ ਟੀਮ ਨੂੰ ਕਿਹਾ ਵੀ ਨਹੀਂ ਵੀ ਹੈਵ ਟੂ ਸਟੇ ਅਗੇਂਸਟ ਦੈਮ, ਵੀ ਇਹਨਾਂ ਇਹਨਾਂ ਦੇ ਉਲਟ ਸਾਨੂੰ ਖੜ੍ਹਨਾ ਹੀ ਪੈਣਾ ਆ, ਹੈ ਨਾ, ਇਹਨਾਂ ਨੂੰ ਇੱਕ ਵਾਰੀ ਟੱਕਰ ਦੇਣੀ ਪੈਣੀ ਹੈ, ਅਤੇ ਉਹ ਜਿਹੜੀ ਮਾਨਸਿਕਤਾ ਬਦਲੀ ਉਹਦੇ ਵਿੱਚ ਸਿੱਧੂ ਦਾ ਬਹੁਤ ਵੱਡਾ ਰੋਲ ਸੀ, ਇਹ ਉਹ ਆਪ ਟੀਮ ਮੰਨਦੀ ਆ। ਆਪ ਬਹੁਤਾ ਪਰਫੋਰਮ ਨਹੀਂ ਕਰ ਸਕਿਆ ਇੰਡੀਆ 'ਚ, ਕੀਤਾ ਪਰਫੋਰਮ ਪਰ ਵਿਦੇਸ਼ਾਂ 'ਚ ਨਹੀਂ ਕਰ ਸਕਿਆ, ਪਰ ਜਿਹੜੀ ਲੀਗਸੀ ਛੱਡ ਗਿਆ ਸਵੈ ਮਾਨ ਦੀ ਇੱਜ਼ਤ ਦੀ ਪੰਜਾਬੀਆਂ ਵਾਲੀ, ਉਹਦੇ ਨਾਲ ਜਿਹੜੀ ਇੰਡੀਆ ਦੀ ਕ੍ਰਿਕਟ ਉਹ ਬਿਲਕੁਲ ਉਹਦਾ ਪਾਸਾ ਪਲਟਿਆ ਔਰ ਇਹ ਟੀਮ ਉਹਦੀ ਐਕਨੋਲੇਜ ਕਰਦੀ ਹੈ, ਸਾਰੇ ਕਰਦੇ ਆ। ਦੂਜੀ ਗੱਲ ਜਿਹੜੀ ਆਪਾਂ ਨੌਨ ਸਟ੍ਰਾਈਕਰ ਐਂਡ ਦੀ ਕਰਦੇ ਹਾਂ ਗੱਲ, ਵੀ ਸਿੱਧੂ ਕਦੇ ਇਸ ਪਾਰਟੀ 'ਚ ਕਦੇ ਉਸ ਪਾਰਟੀ 'ਚ, ਇਸ ਪੱਧਰ ਦੇ ਉੱਤੇ ਦੇਖੋ ਕਿੰਨੇ ਸਾਲ ਐੱਮ ਐੱਲ ਏ ਐੱਮ ਪੀ ਰਿਹਾ ਹੈ ਨਾ, ਉਹ ਇੱਕ ਉਪਲਬਧੀ ਆ, ਉਹ ਵੀ ਉਹਨੂੰ ਪਿੱਛੇ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਆਪਾਂ ਵੱਡੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਵੱਡੀ ਲੀਡਰਸ਼ਿਪ ਦੇ ਵਿੱਚ ਸਮੱਸਿਆ ਬੀ ਜੇ ਪੀ ਦੀ ਪਹਿਲਾਂ ਇਹ ਸੀ ਕਿ ਉਹ ਪੰਜਾਬ ਦੇ ਵਿੱਚ ਸਿੱਖ ਚਿਹਰਾ ਨਹੀਂ ਚਾਹੁੰਦੀ ਸੀ ਲਿਆਉਣਾ, ਉਹ ਅਕਾਲੀ ਦਲ ਉਹਨਾਂ ਦੇ ਭਾਈਵਾਲ ਸੀ, ਇਹ ਉਹਨਾਂ ਦੀ ਪ੍ਰੋਬਲਮ ਸੀ। ਸਿੱਧੂ ਹਾਲਾਂਕਿ ਇੱਕ ਪਰਫੈਕਟ ਸਿੱਖ ਚਿਹਰਾ ਕੈਂਡੀਡੇਟ ਸੀ ਜਿਹੜਾ ਹੁਣ ਉਹ ਲੱਭਦੀ ਫਿਰਦੀ ਹੈ ਬੀ ਜੇ ਪੀ। ਦੂਜੇ ਪਾਸੇ ਜਿਹੜੀ ਕਾਂਗਰਸ ਹੈ, ਕਾਂਗਰਸ ਦੇ ਇੰਟਰਨਲ ਜਿਹੜਾ ਆ ਉਹ ਕੈਪਟਨ ਪੇਸ਼ ਨਹੀਂ ਸੀ ਜਾਣ ਦਿੰਦਾ ਕਿਸੇ ਦੀ, ਉਹ ਤਾਂ ਸਾਰੀ ਪਾਰਟੀ ਤਹਿਸ ਨਹਿਸ ਕਰਤੀ। ਸੋ ਦੋਨੋਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਸੀਗੀਆਂ, ਅਤੇ ਸਿੱਧੂ ਕਦੇ ਆਮ ਆਦਮੀ ਪਾਰਟੀ 'ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਉਹਨੂੰ ਦਿਖਾਈ ਨਹੀਂ ਸੀ ਦੇ ਰਿਹਾ ਕੁਛ। ਸੋ ਹੀ ਵਾਜ਼ ਐਟ ਰੋਂਗ ਪਲੇਸ ਐਟ ਰੋਂਗ ਟਾਈਮ, ਗਲਤ ਥਾਂ 'ਤੇ ਸੀ। ਪਰ ਮੈਂ ਇੱਕ ਉੱਥੇ ਵੀ ਦੇਖਿਆ ਸੀ ਪਾਕਿਸਤਾਨ, ਮੈਂ ਤੁਹਾਨੂੰ ਦੱਸਿਆ ਜਦੋਂ ਕਿ ਮੈਨੂੰ ਇਹਦੇ ਸਪੀਚ ਦੇ ਵਿੱਚ, ਇਮਰਾਨ ਖਾਨ ਔਰ ਸਿੱਧੂ ਦੇ ਸਪੀਚ ਦੇ ਵਿੱਚ ਥੋੜ੍ਹਾ ਜਿਹਾ ਹਲਕਾਪਣ ਲੱਗਿਆ ਸੀਗਾ ਉਸ ਵੇਲੇ, ਜਿਸ ਤਲਖੀ ਦੇ ਨਾਲ ਕਰਤਾਰਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਸਪੀਚ ਕੀਤਾ, ਅਤੇ ਸਾਰਿਆਂ ਨੂੰ ਮੈਂ ਅੱਗੇ ਵੀ ਰੇਡੀਓ 'ਤੇ ਵੀ ਦੱਸਿਆ ਕਿ ਸਾਰਿਆਂ ਨੂੰ ਵੱਧ ਸੋਲਿਡ ਮੌਕੇ 'ਤੇ ਢੁੱਕਦਾ ਜਿਹੜਾ ਸਪੀਚ ਸੀਗਾ ਉਹ ਜਥੇਦਾਰ ਸਾਹਿਬ ਦਾ ਸੀ, ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ। ਉਹਨਾਂ ਨੇ ਇਹਨਾਂ ਸਾਰਿਆਂ ਨੂੰ ਐਨ ਤਹਿ ਲਾ ਕੇ ਰੱਖਤਾ ਔਰ ਵਧੀਆ ਐਨ ਮੌਕੇ ਦੇ ਅਨੁਸਾਰ, ਗੱਲ ਵੀ ਬਹੁਤ ਵੱਡੀ ਕਸ਼ਮੀਰ ਦੀ ਵੀ ਕਹੀ ਉਹਨਾਂ ਨੇ, ਪੰਜਾਬ ਦੀ ਵੀ ਕਹੀ, ਹਿੰਦੁਸਤਾਨ ਦੀ ਸਰਕਾਰ ਨੂੰ ਵੀ ਝਾੜ ਪਾਈ ਔਰ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ। ਬਹੁਤ ਵਧੀਆ ਸਪੀਚ ਸੀ ਅਤੇ ਉਸ ਕੈਲੀਵਰ ਦਾ, ਮਤਲਬ ਉਹ ਤੋਂ ਉਹਨਾਂ ਦਾ ਸਪੀਚ ਸੁਣ ਕੇ ਲੱਗਿਆ ਵੀ ਸਿੱਧੂ ਥੋੜ੍ਹਾ ਜਿਹਾ ਹਲਕਾ ਕੰਮ ਕਰਦਾ ਆ, ਅਤੇ ਜਿੱਦਾਂ ਟੀ ਵੀ 'ਤੇ ਥੁੱਕੋਤਾਲੀ ਵਾਲਾ ਹਾਸਾ, ਮਤਲਬ ਕਈ ਥਾਵਾਂ ਹੁੰਦੀਆਂ ਨੇ ਉਹਨਾਂ ਦੀ ਆਪਣੀ ਰਵਾਇਤ ਹੁੰਦੀ ਆ, ਉਹਨਾਂ ਦਾ ਆਪਣਾ ਔਰਾ ਹੁੰਦਾ। ਸੋ ਮੇਰਾ ਖਿਆਲ ਉਹ ਜਿਹੜੀ ਡੈਪਥ ਹੈ ਸਿੱਧੂ ਦੇ ਵਿੱਚ ਘੱਟ ਲੱਗੀ ਆ। ਮਰੀਕ ਭਾਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ?
ਅਮਨਦੀਪ, ਜਿੱਦਾਂ ਤੁਸੀਂ ਪਹਿਲਾਂ ਕ੍ਰਿਕਟ ਦੀ ਗੱਲ ਕੀਤੀ ਸੀ ਕਿ ਕ੍ਰਿਕਟ ਦੇ ਵਿੱਚ ਜੇ ਗਹਿਮਾਇਆ ਜਾਂ ਉਹਦੀ ਜਿਹੜੀ ਗੌਰਵ ਆ ਸਿੱਧੂ ਨੇ ਵਧਾਇਆ, ਠੀਕ ਆ ਸਿੱਧੂ ਨੇ ਮੀਟਿੰਗ ਕੀਤੀ ਹੋਊਗੀ, ਲੇਕਿਨ ਕ੍ਰਿਕਟ ਦਾ ਜਿਹੜਾ ਸੂਰਜ ਉਦੋਂ ਮਗਣਾ ਸ਼ੁਰੂ ਹੋਇਆ ਹਿੰਦੁਸਤਾਨ ਦੇ ਵਿੱਚ ਜਦੋਂ ਆਈ ਪੀ ਐੱਲ ਸ਼ੁਰੂ ਹੋਇਆ, ਕਿਉਂਕਿ ਆਈ ਪੀ ਐੱਲ ਬਹੁਤ ਅਮੀਰ ਇੱਕ ਤਰ੍ਹਾਂ ਬਣਾਉਂਦਾ ਸੀ ਕ੍ਰਿਕਟਰਸ ਨੂੰ, ਅਤੇ ਆਈ ਪੀ ਐੱਲ ਸ਼ੁਰੂ ਹੋਣ ਦੇ ਨਾਲ ਇੰਡੀਆ ਦੇ ਜਿਹੜੀ ਕ੍ਰਿਕਟ ਬੋਰਡ ਸੀ ਉਹ ਸਾਰੀ ਦੁਨੀਆ ਦੇ ਕ੍ਰਿਕਟ ਬੋਰਡ ਤੋਂ ਅਮੀਰ ਹੋ ਗਿਆ, ਉਹਦੇ ਬਸ ਪੈਸਾ ਬਹੁਤ ਆਉਣ ਲੱਗ ਪਿਆ। ਤੁਹਾਨੂੰ ਇਹ ਜਾਣ ਕੇ ਸ਼ਾਇਦ ਲੱਗੂਗਾ, ਥੋੜ੍ਹੀ ਸ਼ੌਕ ਵੀ ਲੱਗ ਸਕਦਾ ਕਿ ਜਿਹੜਾ ਇੰਡੀਆ ਦਾ ਕ੍ਰਿਕਟ ਬੋਰਡ ਆ ਉਹ ਸਾਰੇ ਦੁਨੀਆ ਦੇ ਕ੍ਰਿਕਟ ਬੋਰਡ ਦੀ ਅਗਰ ਮਨੀ ਇਕੱਠੀ ਕਰ ਲਵੇ ਉਹ ਤੋਂ 7 ਗੁਣਾ ਜ਼ਿਆਦਾ ਉਹਦੇ ਕੋਲ ਪੈਸਾ ਆ, ਤਾਂ ਉਹਦੀ ਡੋਮੀਨੈਂਸ ਜਿਹੜੀ ਸ਼ੁਰੂ ਹੋਈ ਆ 2007-08 ਦੇ ਵਿੱਚ, ਇਹ ਐਪੀਸੋਡ ਵੀ ਉਦੋਂ ਹੀ ਹੋਇਆ ਸੀ ਜਦੋਂ ਆਈ ਪੀ ਐੱਲ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਜਦੋਂ ਇੰਡੀਅਨ ਕ੍ਰਿਕਟ ਇੱਥੇ ਆਈ ਸੀ ਉਹਦੇ 'ਚ ਕੱਢੀ ਤਾਂ ਵੈਸੇ ਗਾਲ ਹੋਊਗੀ, ਹਰਭਜਨ ਸਿੰਘ ਨੇ ਥੋੜ੍ਹਾ ਐਟੀਟਿਊਡ ਦਿਖਾਲਣ ਲੱਗ ਪਏ ਸੀ, ਇੰਡੀਅਨ ਵੀ ਆਪਣੇ ਡੋਲੇ ਦਿਖਾਲਣ ਲੱਗ ਪਏ ਸੀ, ਮਸਲ ਦਿਖਾਲਣ ਲੱਗ ਪਏ ਸੀ ਔਨ ਦ ਫੀਲਡ, ਕਿ ਉਹਨਾਂ ਨੂੰ ਜੇ ਕੁਛ ਖੇਡਦਾ ਸੀ ਤਾਂ ਉਹ ਵੀ ਜਵਾਬ ਦਿੰਦੇ ਸੀ, ਚੰਗੀ ਗੱਲ ਆ, ਕ੍ਰਿਕਟ ਦੇ ਵਿੱਚ ਇੱਦਾਂ ਕਰਨਾ ਚਾਹੀਦਾ, ਖੇਡ 'ਚ ਇੱਦਾਂ ਕਰਨਾ ਚਾਹੀਦਾ, ਦੂਜੇ ਖਿਡਾਰੀ ਨੂੰ ਇਮੋਸ਼ਨਲੀ ਤੁਸੀਂ ਡਾਊਨ ਕਰਕੇ ਵੀ ਉਹ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਉਸ ਤੋਂ ਬਾਅਦ ਭਾਰਤੀ ਕ੍ਰਿਕਟ ਕਾਫੀ ਪ੍ਰਫੁੱਲਿਤ ਵੀ ਹੋਈ, ਮਹਿੰਦਰ ਸਿੰਘ ਧੋਨੀ ਕਪਤਾਨ ਜਦੋਂ ਬਣੇ ਆ ਤਾਂ ਉਹਨਾਂ ਨੇ ਵੀ ਕਾਫੀ ਇੱਕ ਤਰ੍ਹਾਂ ਦੇ ਨਾਲ ਕ੍ਰਿਕਟ ਵਿੱਚ ਬਹੁਤ ਜ਼ਿਆਦਾ ਚੇਂਜਸ ਲਿਆਉਣੀਆਂ, ਉਹ ਠੀਕ ਹੈ ਠੰਡੇ ਬਹੁਤ, ਲੇਕਿਨ ਕ੍ਰਿਕਟ ਦੇ ਮੈਦਾਨ ਦੇ ਵਿੱਚ ਬੜਾ ਐਗਰੈਸਿਵ ਐਟੀਟਿਊਡ ਅਪਣਾਉਂਦੇ ਸੀ। ਸੌਰਵ ਗੰਗੂਲੀ ਵੀ ਬਹੁਤ ਹਿੰਦੁਸਤਾਨ ਦੇ ਬਹੁਤ ਵਧੀਆ ਪਲੇਅਰ ਆਏ, ਉਹਨਾਂ ਨੇ ਵੀ ਐਗਰੈਸ਼ਨ ਬਹੁਤ ਦਿਖਾਇਆ ਕ੍ਰਿਕਟ ਦੇ ਵਿੱਚ, ਉਹ ਵੀ ਕਾਫੀ ਡਰਦੇ ਨਹੀਂ ਸੀ ਵੈਸੇ, ਕਾਫੀ ਐਗਰੈਸਿਵ ਰਹੇ, ਬੰਗਾਲੀ ਖਿਡਾਰੀ ਸੀਗੇ, ਅਤੇ ਇੱਦਾਂ ਕ੍ਰਿਕਟ ਦੇ ਵਿੱਚ ਕਾਫੀ ਸੁਧਾਰ ਹੋਇਆ। ਲੇਕਿਨ ਸਿੱਧੂ ਨੇ ਹੋ ਸਕਦਾ ਮੀਟਿੰਗ ਦੇ ਵਿੱਚ, ਕਿਸੇ ਮੀਟਿੰਗ ਦੇ ਵਿੱਚ ਇੱਦਾਂ ਕਿਹਾ ਹੋਵੇ, ਕਿਉਂਕਿ ਸਿੱਧੂ ਤਾਂ ਕ੍ਰਿਕਟ ਜਿਹੜਾ 97-98 ਛੱਡ ਗਿਆ ਸੀ, ਉਸ ਤੋਂ ਬਾਅਦ ਇਹ ਜਿਹੜੀ ਘਟਨਾ ਹੋਈ 2008 ਦੇ ਵਿੱਚ ਹੋਈ ਹੈ,
ਇਹ
ਹੋ ਸਕਦਾ ਕਿਸੇ ਮੀਟਿੰਗ ਵਿੱਚ ਕਿਹਾ
ਹੋਵੇ। ਨਹੀਂ ਮੀਟਿੰਗ 'ਚ ਨਹੀਂ ਭਾਜੀ, ਉਦੋਂ ਦੀ ਗੱਲ ਹੈ, ਉਦੋਂ ਹੀ ਇਹ ਗੱਲਾਂ ਹੋਈਆਂ ਨੇ, ਪੁਰਾਣੀਆਂ ਗੱਲਾਂ ਕਿ ਉੱਥੋਂ ਉਦੋਂ ਤੋਂ ਸ਼ੁਰੂ ਹੋ ਗਿਆ ਸੀ ਜਿਹੜੀ ਮੈਂਟਰਿੰਗ ਹੋਣੀ ਹੈ ਨਾ, ਮੈਂ ਇਹ ਗੱਲ ਕਰ ਰਿਹਾ।
ਤੁਸੀਂ ਟੂਰ ਦੇਖਿਆ ਹੋਊਗਾ ਜਦੋਂ 2000 ਇੱਕ ਦੇ ਵਿੱਚ 1999 2001 ਦੇ ਵਿੱਚ ਇੰਡੀਅਨ ਟੀਮ ਇੱਥੇ ਆਈ
ਉਹ ਇਮੀਡੀਏਟ
ਕੀਤਾ ਨਹੀਂ ਨਹੀਂ
96 ਦੀ ਗੱਲ 96 ਦੀ ਗੱਲ ਕਰ ਰਿਹਾ ਮੈਂ 96 ਇੰਡੀਆ ਦੇ ਟੂਰ ਤੇ ਗਏ ਸੀ ਆਸਟ੍ਰੇਲੀਆ ਵਾਲੇ ਉੱਥੇ ਕਾਫੀ ਤਲਾਈ ਹੋਈ ਸੀ ਆਸਟ੍ਰੇਲੀਆ ਦੀ ਤੇ ਉਹ ਉਸ ਟੂਰ ਦੀ ਗੱਲ ਹੈ
ਹਾਂ 96 ਦੀ ਗੱਲ ਬਹੁਤ ਪੁਰਾਣੀ ਗੱਲ ਕਰਦੇ
ਤੁਸੀਂ ਹਾਂਜੀ ਫੇ ਮੈਂ ਕਿਹੜੇ ਤੁਸੀਂ ਕਿਹੜੇ ਤੁਸੀਂ ਵੀ ਇੰਨੇ
ਪੁਰਾਣੇ ਉਦੋਂ ਸੀਗਾ ਇਹ
ਤੁਸੀਂ ਵੀ ਬਹੁਤ ਪ੍ਰਾਤਨ ਹੈ ਭਾਜੀ ਤੁਸੀਂ ਵੀ ਕਿਹੜੇ ਨਾ ਟਾਰਨੈਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਅਮਰੀਕ ਜੀ ਅੱਜ ਕ੍ਰਿਕਟ ਖੇਡਣ ਦੇ ਮੂਡ ਵਿੱਚ ਲੱਗ ਰਹੇ ਨੇ ਜਿਹੜੇ ਸ਼ਬਦਾਂ ਰਾਹੀਂ ਛੱਕੇ ਮਾਰ ਰਹੇ ਨੇ ਬਿਲਕੁਲ ਬਿਲਕੁਲ ਤੇ ਵਰਿੰਦਰ ਸਿੰਘ ਉਹਨਾਂ ਨੇ ਜਿਹੜੀ ਤਸਵੀਰ ਭੇਜੀ ਸੀ ਨਾ ਅਸਲ ਦੇ ਵਿੱਚ ਵੀਡੀਓ ਉਹ ਉਹਨਾਂ ਦੇ ਫਾਦਰ ਸਾਹਿਬ ਘਾਹ ਕੱਟ ਰਹੇ ਨੇ ਅਤੇ ਉਹ ਵੀ ਕਹਿੰਦੇ ਮੈਂ ਵੀ ਤੇਰੀ ਮਦਦ ਕਰਨੀ ਹੈ ਕਿਉਂਕਿ ਇਹਨਾਂ ਨੂੰ ਕੰਮ ਨਹੀਂ ਕਿਉਂਕਿ ਉਹ ਆਪਣੇ ਫਾਦਰ ਸਾਹਿਬ ਨੂੰ ਕੰਮ ਨਹੀਂ ਕਰ ਦਿੰਦਾ ਚਲੋ ਇਹ ਰਾਈਡ ਔਨ ਲੋਨ ਮੋਵਰ 'ਤੇ ਤਾਂ ਕਰ ਲੈਣ ਦੇਣਾ ਚਾਹੀਦਾ ਆ ਥੋੜ੍ਹਾ ਜਿਹਾ ਜੇ ਸੇਫਟੀ ਦੇ ਨਾਲ ਕਰ ਸਕਦੇ ਆ ਜੇ ਕਰ ਸਕਦੇ ਆ ਤਾਂ ਚੰਗੀ ਗੱਲ ਹੈ ਥੋੜ੍ਹਾ ਜਿਹਾ ਬੰਦੇ ਨੂੰ ਆਹਰ ਰਹਿੰਦਾ ਆ ਕਿ ਕੁਛ ਨਾ ਕੁਛ ਕਰਨਾ ਆ ਚੰਗੀ ਗੱਲ ਹੈ ਜੀ ਅਤੇ ਭਾਅ ਜੀ ਗੱਲ ਆਪਾਂ ਜੁਡੀਸ਼ਰੀ ਦੀ ਕਰ ਰਹੇ ਸੀ ਜਾਂ ਸਿਸਟਮ ਦੀ ਕਰ ਰਹੇ ਸੀ ਮੈਂ ਇਹ ਗੱਲ ਕਰਨਾ ਚਾਹੁੰਦਾ ਸੀਗਾ ਕਿ ਕਈਆਂ ਦੀਆਂ ਤਰੀਕਾਂ ਪਈ ਜਾਂਦੀਆਂ ਅਮੀਰ ਬੰਦਾ ਤਾਂ ਇਹ ਗੱਲਾਂ ਅਫੋਰਡ ਕਰ ਸਕਦਾ 30-35 ਸਾਲ 40 ਸਾਲ 20 ਸਾਲ ਪਰ ਜਿਹੜਾ ਇੱਕ ਗਰੀਬ ਬੰਦਾ ਆ ਉਹਦੀ ਤਾਂ ਸਾਰੀ ਫਿਰ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਨਾ ਉਹ 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 ਇੰਨਾ ਡਿਲੇਅ ਥੋੜ੍ਹਾ ਕਰ ਸਕਦਾ ਆ ਇਹ ਸਾਰਾ ਕੁਛ ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਅਮੀਰ ਬੰਦਾ ਆ ਉਹ ਮਨੀਪੂਲੇਟ ਕਰ ਸਕਦਾ ਉਹ ਆਪਣੀ ਮਰਜ਼ੀ ਦੇ ਨਾਲ ਜਾ ਸਕਦਾ ਵੀ ਮੈਂ ਕਦੋਂ ਜਾਣਾ ਸਾਰੀ ਉਮਰ ਭੋਗ ਕੇ ਜਾਣਾ ਜਾਂ ਪਹਿਲਾਂ ਜਾਇਆ ਮੈਂ ਚਲੋ ਜਾਣਾ ਤਾਂ ਹੈਗਾ ਹੀ ਹੈ ਪਰ ਉਹ ਕੰਟਰੋਲ ਕਰ ਸਕਦਾ ਸਿਸਟਮ ਨੂੰ ਮਨੀਪੂਲੇਟ ਕਰਕੇ ਪੈਸੇ ਨਾਲ ਪਾਵਰ ਨਾਲ ਸਿਫਾਰਸ਼ਾਂ ਨਾਲ ਪਰ ਜਿਹੜਾ ਆਮ ਬੰਦਾ ਆ ਉਹ ਉਹ ਨਹੀਂ ਕਰ ਸਕਦਾ ਉਹਦੇ ਲਈ ਹੋਰ ਕਾਨੂੰਨ ਹੈ ਇਹ ਸੇਮ ਨਹੀਂ ਹੋਣੇ ਚਾਹੀਦੇ
ਨਹੀਂ ਕਾਨੂੰਨ ਤਾਂ ਮਨਦੀਪ ਸੇਮ ਹੋਣੇ ਚਾਹੀਦੇ ਲੇਕਿਨ ਜਿਹੜੀ ਮਨੀ ਪਾਵਰ ਹੈ ਵੀ ਆਪਣੇ ਆਪ ਵਿੱਚ ਬੜੀ ਵਿਲੱਖਣਤਾ ਰੱਖਦੀ ਆ ਇਹਦੀ ਪਾਵਰ ਹੁੰਦੀ ਹੈ ਇਹਨਾਂ ਤੁਸੀਂ ਮੈਨੂਪੂਲੇਟ ਤਾਂ ਕਰ ਸਕਦੇ ਹਾਂ ਕਿਸੇ ਚੀਜ਼ ਨੂੰ ਪੋਸਟਪੋਨ ਡੈਫਰ ਤਾਂ ਕਰ ਸਕਦੇ ਹਾਂ ਪੋਸਟਪੋਨ ਕਰ ਸਕਦੇ ਹਾਂ ਪਰ ਉਹ 'ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਤੁਸੀਂ ਦੇਖਿਆ ਹੋਊਗਾ ਬਹੁਤ ਕੇਸਾਂ ਦੇ ਵਿੱਚ ਕੇਸ ਨੂੰ ਡਰੈਗ ਆਊਟ ਕੀਤਾ ਜਾਂਦਾ ਆ ਅਤੇ ਡਰੈਗ ਆਊਟ ਕਰਨ ਤੋਂ ਬਾਅਦ ਫਿਰ ਉਹ ਕੇਸ ਹਾਰ ਜਾਂਦੇ ਆ ਅਤੇ ਮੇਰੇ ਖਿਆਲ ਵਿੱਚ ਅਗਰ ਤੁਸੀਂ ਕਿਸੇ ਕੇਸ ਨੂੰ ਡਰੈਗ ਆਊਟ ਕਰਦੇ ਹਾਂ ਉਹਨੂੰ ਬਹੁਤ ਦੇਰ ਤੱਕ ਉਲਝਾ ਕੇ ਰੱਖਦੇ ਹਾਂ ਤਾਂ ਟੈਨਸ਼ਨ ਹੀ ਆਪਣੇ ਦੇ ਮਨ 'ਤੇ ਰੱਖਦੇ ਹਮੇਸ਼ਾ ਤੁਹਾਨੂੰ ਟੈਨਸ਼ਨ ਰਹਿੰਦੀ ਆ ਜੇ ਛੇਤੀ ਫੈਸਲੇ ਹੋ ਜਾਂਦੇ ਉਹ ਟੈਨਸ਼ਨ ਤੁਹਾਡੀ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਆਪਣਾ ਜਿਹੜਾ ਜ਼ਿੰਦਗੀ ਤੁਸੀਂ ਜੀ ਸਕਦੇ ਇੱਦਾਂ ਵੀ ਹੁੰਦਾ ਜਿਹੜਾ ਗਰੀਬ ਆਦਮੀ ਆ ਉਹਦੀ ਪਰਮਾਤਮਾ ਖੁਦ ਹੀ ਮਦਦ ਕਰ ਦਿੰਦਾ ਉਹਨੂੰ ਛੇਤੀ ਛੇਤੀ ਫੈਸਲੇ ਹੋ ਜਾਂਦੇ ਆ ਅਤੇ ਉਹ ਫੈਸਲੇ ਹੋਣ ਤੋਂ ਬਾਅਦ ਉਹ ਆਪਣੇ ਉਹਨੂੰ ਟੈਨਸ਼ਨ ਘੱਟ ਹੁੰਦੀ ਵੈਸੇ ਮੈਂ ਦੇਖਿਆ ਕਿ ਜਿਹੜਾ ਗਰੀਬ ਆਦਮੀ ਆ ਉਹ ਛੋਟੇ ਛੋਟੇ ਕੇਸ ਹੁੰਦੇ ਉੱਠ ਕੇ ਐਡੇ ਵੱਡੇ ਵੱਡੇ ਕੇਸ ਹੁੰਦੇ ਉਹਦੇ 'ਤੇ ਅਤੇ ਕਈ ਵਾਰੀ ਇੱਦਾਂ ਵੀ ਹੁੰਦੀ ਆ ਮਨਦੀਪ ਜਿਹਦੇ ਤੁਸੀਂ ਕੇਸ ਨੂੰ ਲੰਬਾ ਖਿੱਚਦੇ ਆ ਉਹਦੇ ਵਿੱਚ ਤੁਸੀਂ ਪਰੇਸ਼ਾਨੀਆਂ ਦਾ ਇੱਕ ਹੜ ਆਪਣੇ ਆਪ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਆ
ਆਪ ਵੀ
ਮੇਰੇ ਨਾਲ ਸਹਿਮਤ ਹੋਵੋਗੇ
ਨਹੀਂ ਨਹੀਂ ਮੈਂ ਬਿਲਕੁਲ ਤੁਹਾਡੇ ਸਾਹ ਆਪ ਵੀ ਬੜੇ ਧਾਗੇ ਤਵੀਤ ਕਰਨੇ ਪੈਂਦੇ ਆ ਫਿਰ ਕਦੇ ਕੋਈ ਕਿਸੇ ਗੁਰਦੁਆਰੇ ਜਾਣਾ ਪੈਂਦਾ ਕਦੇ ਕਿਤੇ ਮਤਲਬ ਪੂਜਾ ਕਰਨੀ ਪੈਂਦੀ ਹੈ ਕਿਤੇ ਮਸਜਿਦ ਜਾਣਾ ਪੈਂਦਾ ਕਿਤੇ ਟਿੱਕਾ ਲਵਾਉਣਾ ਪੈਂਦਾ ਕਿਤੇ ਹਾਥੀ 'ਤੇ ਚੜ੍ਹਨਾ ਪੈਂਦਾ ਕਿਤੇ ਕੱਟਾ ਦਾਨ ਕਰਨਾ ਪੈਂਦਾ ਕਿੰਨਾ ਕੁਛ ਮਤਲਬ ਕਰਨਾ ਪੈਂਦਾ ਆ ਇਸ ਚੀਜ਼ ਤੋਂ ਬਚਣ ਦੇ ਲਈ ਪਰ ਦੂਜੀ ਗੱਲ ਇਹ ਵੀ ਆ ਭਾਜੀ ਵੀ ਚਲੋ ਆਪਣਾ ਉਹ ਲੜਾਈ ਹੋਈ ਹੈ ਨਾ ਕਾਰ ਪਾਰਕ ਦੇ ਵਿੱਚ ਅਤੇ ਕਈ ਵਾਰੀ ਹੁਣ ਉੱਥੇ ਤਾਂ ਪਤਾ ਨਹੀਂ ਕੌਣ ਸੀ ਮੌਕੇ 'ਤੇ ਹੁਣ ਸਿੱਧੂ ਨੂੰ ਪਤਾ ਹੋਊਗਾ ਕੀ ਹੋਇਆ ਪਰ ਕਈ ਵਾਰੀ ਮੌਤ ਉੱਦਾਂ ਹੀ ਹੋ ਜਾਂਦੀ ਆ ਜਾਂ ਸੱਟ ਲੱਗਦੇ ਆ ਆਪ ਵੀ 26 ਦਾ ਕੇਸ ਪਾ ਦਿੰਦੇ ਆਪਣੇ ਮਾਰ ਕੇ ਅਤੇ ਸੋ ਯੂ ਡੋਂਟ ਨੋ ਹੈ ਨਾ ਉੱਥੇ ਉੱਥੇ ਕੀ ਹੋਇਆ ਮੌਕੇ ਦੇ ਉੱਤੇ ਕਿਸ ਤਰ੍ਹਾਂ ਦਾ ਕੇਸ ਬਣਿਆ ਹੈ ਨਾ ਸੋ ਇਹ ਵੀ ਇੱਕ ਜਸਟਿਸ ਤਾਂ ਇਹ ਤਾਂ ਆਪਣੇ ਆਪ 'ਤੇ ਹੀ ਆ ਵੀ ਹਾਂ ਵੀ ਇੱਦਾਂ ਹੀ ਕਹਿ ਸਕਦੇ ਹਾਂ ਜੇ ਹਿਸਾਬ ਨਾਲ ਰਿਕਾਰਡ ਹੈ ਖੈਰ ਅਮਰੀਕ ਭਾਅ ਜੀ ਅੱਗੇ ਚੱਲਦੇ ਹਾਂ ਅਤੇ ਉੱਧਰ ਇੰਡੀਆ ਦੇ ਵਿੱਚ ਵੀ ਕਈ ਰੌਲੇ ਪੈ ਰਹੇ ਨੇ ਇੱਕ ਮਸਜਿਦ ਦਾ ਅਤੇ ਇੱਕ ਮੰਦਰ ਦਾ ਬਵਾਲ ਸ਼ੁਰੂ ਹੋਇਆ ਉਸ 'ਤੇ ਆਪਾਂ ਥੋੜ੍ਹੀ ਘੱਟ ਗੱਲ ਕਰਾਂਗੇ ਪਰ ਜਿਹੜਾ ਖਬਰਾਂ ਦੇ ਵਿੱਚ ਅੱਜ ਇਲੈਕਸ਼ਨਾਂ ਆ ਉਹ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ ਕਿ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਵੋਟ ਪਾਤੀ ਆ ਜਾਂ ਪਾਉਣੀ ਆ ਕਿ ਨਹੀਂ ਪਾਉਣੀ
ਨਹੀਂ ਮਾਦੀ ਵੋਟ ਪਾਣੀ ਹੈ ਮੈਂ$150 ਜੁਰਮਾਨਾ ਤੁਹਾਨੂੰ ਕਰਾਉਣਾ ਹੈ ਵੋਟ ਪਾਉਣ ਜਾਵਾਂਗੇ 11 ਤੋਂ ਬਾਅਦ ਇਸ ਵੇਲੇ ਤਾਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਅਮਦੀਪ ਲੱਗੀਆਂ ਆਲੇ ਦੁਆਲੇ ਤੇ ਵੋਟ ਪਾਉਣ ਤਾਂ ਵੈਸੇ ਗਏ ਸੀਗੇ ਅਸੀਂ ਜਿਸ ਵੇਲੇ ਦੇਖਿਆ ਕਿ ਲਾਈਨਾਂ ਦੀ ਜਿਹੜੀ ਮੈਗਨੀਟਿਊਡ ਆ ਵੱਡਾ ਲਾਈਨਾਂ ਦੀ ਕਤਾਰ ਜਿਹੜੀ ਬਹੁਤ ਲੰਬੀ ਲੱਗੀ ਉਹ ਵਾ ਤੇ ਫਿਰ ਅਸੀਂ ਵਾਪਸ ਆ ਗਏ ਸੀ 11 ਵਜੇ ਤੋਂ ਬਾਅਦ 12 ਵਜੇ ਤੋਂ ਬਾਅਦ ਥੋੜੀਆਂ ਲਾਈਨਾਂ ਕੱਟਣੀਆਂ ਸ਼ੁਰੂ ਹੁੰਦੀਆਂ ਆ ਵੈਸੇ ਆਸਟ੍ਰੇਲੀਆ ਵਿੱਚ ਤਾਂ ਮਨਦੀਪ ਜੇ ਤੁਸੀਂ ਜ਼ਿਆਦਾ ਥੋੜੇ ਜਿਹੇ ਚਲਾਕ ਆ ਮਤਲਬ ਚਲਾਕ ਨਹੀਂ ਮਤਲਬ ਤੁਸੀਂ ਇਫੀਸ਼ੀਐਂਟ ਜ਼ਿਆਦਾ ਤਾਂ ਪਹਿਲਾਂ ਵੋਟ ਪਾ ਦੇਣੀ ਚਾਹੀਦੀ ਆ ਪਹਿਲਾਂ ਵੀ ਸੈਂਟਰ ਖੁੱਲ੍ਹੇ ਹੋਏ ਹੁੰਦੇ 1-2 ਵੀਕ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸਾਰਾ ਪ੍ਰੋਸੈਸ ਇਹ ਅਤੇ ਉਦੋਂ ਹੀ ਵੋਟ ਪਾ ਦੇਣੀ ਚਾਹੀਦੀ ਚਲੋ ਵੋਟ ਪਾਉਣੀ ਜ਼ਰੂਰੀ ਹੈ ਅਤੇ ਅੱਜ ਤੁਸੀਂ ਕਿਹਾ ਕਿ ਸ਼ਾਮ ਨੂੰ ਨਵੀਂ ਸਰਕਾਰ ਦਾ ਆਗਮਨ ਹੋਣਾ ਆ ਅਤੇ ਹੋ ਸਕਦਾ ਪ੍ਰਾਈਮ ਮਿਨਿਸਟਰ ਬਦਲ ਜਾਣ ਜਾਂ ਉਹੀ ਰਹਿਣ ਲੇਕਿਨ ਬਦਲ ਦੇ ਚਾਂਸਿਸ ਥੋੜ੍ਹੇ ਜਿਹੇ ਮਾਰਜਨਲ ਸੀਟਾਂ ਨੂੰ ਦੇਖ ਕੇ ਜ਼ਿਆਦਾ ਦਿਖਾਈ ਦੇ ਰਿਹਾ ਹੈ ਜੀ ਅਮਨਦੀਪ
ਹਾਂਜੀ ਕਿਉਂਕਿ ਇੱਕ ਸੀਟ ਦਾ ਹੀ ਮਾਰਜਨ ਹੈ ਅਤੇ ਇਹ ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹਦੇ ਅਗੇਂਸਟ ਜਾਂਦੀ ਹੈ ਔਰ ਪਿਛਲੀ ਵਾਰੀ ਨਾ ਇਹ ਸਾਰਾ ਹੀ ਕੰਮ ਖਰਾਬ ਹੋ ਗਿਆ ਸੀਗਾ ਲੇਬਰ ਵਾਸਤੇ ਕਿਉਂਕਿ ਉਹ ਥੋੜ੍ਹਾ ਜਿਹਾ ਰਿਸ਼ੀ ਜ਼ਮਾਲ ਨੂੰ 1-2 ਬਿਆਨ ਦੇ ਹੋ ਗਏ ਸੀਗੇ ਇਹਨਾਂ ਦੇ MPਾਂ ਤੋਂ ਅਤੇ ਉਸਨੇ ਥੋੜ੍ਹਾ ਕੰਮ ਖਰਾਬਾ ਕੀਤਾ ਅਤੇ ਇਸ ਵਾਰੀ ਨੋਟ ਕੀਤਾ ਜਾ ਰਿਹਾ ਕਿ ਓਪੋਜੀਸ਼ਨ ਲੀਡਰ ਕੁਛ ਬੋਲ ਹੀ ਨਹੀਂ ਰਹੇ ਕੋਈ ਪੋਲਿਸੀ ਨਹੀਂ ਦੱਸ ਰਿਹਾ ਅਸੀਂ ਕੀ ਕਰਾਂਗੇ ਕੀ ਨਹੀਂ ਕਰਾਂਗੇ ਉਹਨਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਇਹ ਵੀ ਇੱਕ ਟੈਕਟਿਕ ਹੁੰਦਾ ਕਿ ਮੌਜੂਦਾ ਸਰਕਾਰ ਦੇ ਅਗੇਂਸਟ ਤਕਰੀਬਨ ਸਾਰੇ ਗਰੁੱਪ ਹੋਏ ਹੁੰਦੇ ਲੋਕ ਹੋਏ ਹੁੰਦੇ ਅੱਕੇ ਹੁੰਦੇ ਉਹਨਾਂ ਨੂੰ ਟੀਵੀਆਂ 'ਤੇ ਦੇਖ ਦੇਖ ਕੇ ਅਤੇ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਉਹਨਾਂ ਦੀ ਨੁਕਤਾਚੀਨੀਆਂ ਸੁਣ ਸੁਣ ਕੇ ਅਤੇ ਓਪੋਜੀਸ਼ਨ ਨੂੰ ਕੁਛ ਕਰਨ ਦੀ ਲੋੜ ਨਹੀਂ ਹੁੰਦੀ ਉਸ ਵੇਲੇ ਕਿ ਲੋਕ ਆਪਣੇ ਆਪ ਹੀ ਨੁਕਤਾਚੀਨੀ ਦੇ ਵਿੱਚ ਪਏ ਹੁੰਦੇ ਆ ਇਹ ਤਾਂ ਸਾਨੂੰ ਵੀ ਪਤਾ ਆ ਕਿ ਜਦੋਂ ਤੁਸੀਂ ਮੂਹਰੇ ਹੋ ਜਾਓ ਅਤੇ ਕੰਮ ਕਰੋ ਅਤੇ ਕਾਫੀ ਲੋਕ ਤੁਹਾਡੇ ਨਾਲ ਹੁੰਦੇ ਨੇ ਸਪੋਰਟ ਕਰਦੇ ਨੇ ਪਰ ਕਈ ਫਿਰ ਜਿਹੜੇ ਆ ਉਹ ਨੈਰੇਟਿਵ ਬਿਲਡ ਕਰਨਾ ਸ਼ੁਰੂ ਕਰ ਦਿੰਦੇ ਤੁਹਾਡੇ ਉਲਟ ਕਿ ਤਾਂ ਐਂ ਕਰਤਾ ਜੀ ਓਂ ਕਰਤਾ ਝੂਠੀਆਂ ਗੱਲਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਅਤੇ ਚੰਗੀ ਨੁਕਤਾਚੀਨੀ ਵੀ ਹੁੰਦੀ ਹੈ ਪਰ ਜ਼ਿਆਦਾ ਜਿਹੜੀ ਉਹ ਨਿੰਦਾ ਟਾਈਪ ਹੋ ਜਾਂਦਾ ਕੰਮ ਸੋ ਉਸ ਕੇਸ ਦੇ ਵਿੱਚ ਜਿਹੜਾ ਆਟੋਮੈਟਿਕਲੀ ਲੋਸ ਫਿਰ ਹੁੰਦਾ ਹੀ ਹੁੰਦਾ ਆ ਪਰ ਅਮਰੀਕ ਭਾਅ ਜੀ ਇਹ ਸੇਮ ਸਿਚੁਏਸ਼ਨ ਭਾਰਤ ਦੇ ਵਿੱਚ ਬਣਦੀ ਜਾ ਰਹੀ ਹੈ ਜਿੱਦਾਂ ਪਿਛਲੀ ਵਾਰੀ ਤਾਂ ਹੋਰ ਵੀ ਬਹੁਤ ਵੱਡੀ ਬਹੁਮਤ ਦੇ ਨਾਲ BJP ਜਿੱਤੀ ਸੀਗੀ ਇਸ ਵਾਰੀ ਤੁਹਾਨੂੰ ਕੀ ਲੱਗਦਾ ਮਤਲਬ ਹਾਲਾਤ ਇੱਦਾਂ ਸੀਗੇ ਪਿਛਲੀ ਵਾਰੀ ਕਹਿੰਦੇ ਵੀ ਲੈ ਵੀ ਸੀਟਾਂ ਘਟਣੀਆਂ ਨੇ ਮੋਦੀ ਸਾਹਿਬ ਦੀਆਂ ਉਹ ਤਾਂ ਜਮ੍ਹਾਂ ਹੀ ਮਤਲਬ ਜਿੱਤੂਗਾ ਤਾਂ ਥੋੜ੍ਹੀਆਂ ਵੋਟਾਂ ਜਿੱਤੂਗਾ ਪਰ ਹੋਇਆ ਇਸ ਤੋਂ ਉਲਟ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਇੱਦਾਂ ਹੀ ਹੋਇਆ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਤਾ ਦਿੱਤਾ ਕੀ ਕੀ ਮਿੰਟ ਹੁਣ ਕੀ ਸਿਚੁਏਸ਼ਨ ਹੈ ਕਿ ਜੇ ਅੱਜ ਵੋਟਾਂ ਪੈਣ ਭਾਰਤ ਦੇ ਵਿੱਚ ਹੁਣ ਸੁਨੀਲ ਜਾਖੜ ਨੂੰ BJP ਦੇ ਵਿੱਚ ਲੈ ਲਿਆ ਹੈ ਤਾਂ ਕੀ ਹੋਏਗਾ ਕੀ ਕਿੱਧਰ ਨੂੰ ਜਾਣ ਦੀ ਸੰਭਾਵਨਾ ਹੈ
ਅਮਨਦੀਪ ਭਾਰਤ ਜਿੱਥੇ ਨੈਸ਼ਨਲ ਜਿੱਥੇ ਤੱਕ ਤੁਹਾਡਾ ਫੈਡਰਲ ਇਲੈਕਸ਼ਨ ਦਾ ਸਵਾਲ ਹੈ ਕਿ ਅਗਰ ਅੱਜ ਹਿੰਦੁਸਤਾਨ ਦੇ ਵਿੱਚ ਚੋਣ ਹੁੰਦੀ ਹੈ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਅਤੇ ਉਹਦੇ ਵਿੱਚ ਕੋਈ ਓਪੋਜੀਸ਼ਨ ਤਾਂ ਤੁਹਾਨੂੰ ਐਡੀ ਸਟਰੋਂਗ ਲੱਗਦੀ ਨਹੀਂ ਹੈ ਕਿ ਕੋਈ ਓਪੋਜੀਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਉਹਦਾ ਮੁਕਾਬਲਾ ਕਰਨ ਦੇ ਲਈ ਕਾਂਗਰਸ ਬੜੀ ਬੜੇ ਹਾਸ਼ੀਏ 'ਤੇ ਪਹੁੰਚੀ ਹੋ ਆ ਅਤੇ ਬਾਕੀ ਜਿਹੜੀਆਂ ਪਾਰਟੀਆਂ ਉਹਦੇ ਕੋਈ ਖਾਸ ਪਾਰਟੀਆਂ ਹੈ ਹੀ ਨਹੀਂ ਹੈ ਇੱਕ ਤਰ੍ਹਾਂ ਦੇ ਨਾਲ ਜਿਹੜਾ ਸੰਗਠਨ ਬਣਦਾ ਸੀ ਉਹ ਵੀ ਦਿਖਾਈ ਨਹੀਂ ਦੇ ਰਿਹਾ ਕਿ ਕੋਈ ਬਣੂਗਾ ਅਤੇ ਜਿਹੜੇ ਓਪੋਜੀਸ਼ਨ ਦੇ ਲੀਡਰ ਆ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਜਾਂ ਫਿਰ ਤੁਸੀਂ ਸੋਨੀਆ ਗਾਂਧੀ ਲੈ ਉਹਨਾਂ 'ਚ ਇੰਨੀ ਕਸ਼ਮਤਾ ਹੈ ਨਹੀਂ ਹੈ ਇੰਨੀ ਕੈਪੇਬਿਲਿਟੀ ਹੈ ਨਹੀਂ ਹੈ ਕਿ ਦੇਸ਼ ਨੂੰ ਉਹ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਦੇਖਿਆ ਜਾਵੇ ਲੇਕਿਨ ਜਿੱਥੇ ਤੱਕ ਮਮਤਾ ਬੈਨਰਜੀ ਦਾ ਸਵਾਲ ਹੈ ਉਹ ਇੱਕ ਦੋ ਪਾਰਟੀਆਂ ਨੂੰ ਨਾਲ ਲੈ ਕੇ ਇੱਕ ਫਰੰਟ ਤਿਆਰ ਕਰ ਸਕਦੀ ਆ ਉਹਦੇ ਵਿੱਚ ਕਾਂਗਰਸ ਕਹਿੰਦੀ ਮੈਂ ਡੋਮੀਨੇਟ ਕਰ ਰਿਹਾ ਹਾਂ ਫੇਮਸ ਅਸੀਂ ਵੱਡੀ ਪਾਰਟੀਆਂ ਦੇਸ਼ 'ਤੇ 70 ਸਾਲ ਤੱਕ ਰਾਜ ਕੀਤਾ 60 ਸਾਲ ਤੱਕ ਰਾਜ ਕੀਤਾ ਉਹ ਅੜਿੱਕਾ ਬਣਦੀ ਆ ਅਤੇ ਇੱਕ ਤਰ੍ਹਾਂ ਦਾ ਜਿਹੜਾ ਅਲਾਇੰਸ ਹੈ ਓਪੋਜੀਸ਼ਨ ਅਲਾਇੰਸ ਹੈ ਭਾਰਤ ਦੀ ਜਿਹੜੀ ਪੋਲੀਟੀਕਲ ਲੈਂਡਸਕੇਪ 'ਤੇ ਉਹ ਬਣ ਨਹੀਂ ਰਿਹਾ ਅਤੇ ਇੱਧਰ ਜਿਹੜੀ BJP ਆ ਇਹ ਇੱਕ ਹਿੰਦੂਤਵ ਨੂੰ ਲੈ ਕੇ ਉਹਦੇ 'ਤੇ ਕਾਫੀ ਲੋਕਾਂ ਨੂੰ ਇਕੱਠਾ ਵੀ ਕਰ ਰਹੀ ਆ ਅਤੇ ਉਹਦੇ ਨਾਲ ਕਾਫੀ ਲੋਕ ਜੁੜੇ ਹੋ ਟੁੱਟ ਨਹੀਂ ਰਹੇ ਕਾਫੀ ਸਟੇਟਾਂ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਰਾਜ ਵੀ ਹੈ ਅਤੇ ਇੰਟਰਨੈਸ਼ਨਲ ਲੈਵਲ 'ਤੇ ਜੇ ਤੁਸੀਂ ਹਿੰਦੁਸਤਾਨ ਦੀ ਇਕਨੋਮਿਕ ਫਰੰਟ ਨੂੰ ਦੇਖੋ ਤਾਂ ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਕੰਪੇਅਰ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਖਾਸ ਤੁਹਾਨੂੰ ਇਹਦੇ ਲੂਪ ਹੋਸ ਲੱਭਦੇ ਨਹੀਂ ਹੈ ਕਿ ਕ੍ਰਿਟੀਸਾਈਜ਼ ਤੁਸੀਂ ਕਰੋਗੇ ਹੁਣ ਯੂਕਰੇਨ ਲੜਾਈ ਦੇ ਵਿੱਚ ਜਿੱਦਾਂ ਹਿੰਦੁਸਤਾਨ ਨੇ ਆਪਣਾ ਇੱਕ ਲਿਬਰਲ ਜਾਂ ਇੱਕ ਇੱਦਾਂ ਦਾ ਪਾਰਟ ਅਦਾ ਕੀਤਾ ਨਾ ਉੱਧਰ ਨਾ ਉੱਧਰ ਇਹਦੇ ਆਪਣੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਡਿਪਲੋਮੇਸੀ ਆ ਉਹਨੂੰ ਇੰਟੈਕਟ ਰੱਖਿਆ ਜਿਹੜੀ ਹਮੇਸ਼ਾ ਚੱਲਦੀ ਆ ਰਹੀ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਉਹ BJP ਦੀ ਸਰਕਾਰ ਸੀ ਉਹ ਜਿਹੜੀ ਡਿਪਲੋਮੇਸੀ ਇੰਟੈਕਟ ਰੱਖਣੀ ਆ ਉਹ ਬਹੁਤ ਵੱਡੀ ਗੱਲ ਆ। ਤੇ ਉਹਦੇ ਨਾਲ ਇਹਦੇ ਜਿਹੜੇ ਰਸ਼ੀਆ ਦੇ ਨਾਲ ਸੰਬੰਧ ਵੀ ਠੀਕ ਆ, ਚਾਈਨਾ ਦੇ ਨਾਲ ਸੰਬੰਧ ਥੋੜੇ ਖਰਾਬ ਹੋਏ ਸੀ ਲੇਕਿਨ ਹੁਣ ਠੀਕ ਹੋ ਰਹੇ ਆ, ਤੇ ਅਮਰੀਕਾ ਦੇ ਨਾਲ ਵੀ ਸੰਬੰਧ ਉਹਦੇ ਇੰਨੇ ਵਿਗੜੇ ਹੋਏ ਨਹੀਂ। ਜੇ ਤੁਸੀਂ ਸਾਰੇ ਫਰੰਟਾਂ ਨੂੰ ਦੇਖਿਓ, ਉੱਥੇ ਤੁਸੀਂ ਇਕਨੋਮਿਕ ਫਰੰਟ 'ਤੇ ਵੀ ਜੇ ਤੁਸੀਂ ਇੱਕ ਤਰ੍ਹਾਂ ਦੇ ਨਾਲ ਚੱਜ ਨਾਲ ਧਿਆਨ ਮਾਰ ਕੇ ਦੇਖੋ ਤਾਂ ਹਿੰਦੁਸਤਾਨ ਕੋਈ ਜ਼ਿਆਦਾ ਮਾੜਾ ਕਰ ਨਹੀਂ ਰਿਹਾ। ਹੁਣ ਜੇ ਤੁਸੀਂ ਜੀ ਡੀ ਪੀ ਨੂੰ ਦੇਖੋ ਜਾਂ ਤੁਹਾਡਾ ਇਨਫਲੇਸ਼ਨ ਰੇਟ ਦੇਖੋ ਬਾਕੀ ਕੰਟਰੀਆਂ ਦੇ ਮੁਕਾਬਲੇ, ਉਹ ਘੱਟ ਆ ਇਸ ਵੇਲੇ। ਅਤੇ ਇਸ ਵੇਲੇ ਜੇ ਤੁਸੀਂ ਦੇਖੋ ਜਿਹੜੀ ਮਹਿੰਗਾਈ ਆ ਦੁਨੀਆਂ 'ਚ ਵਧੀ, ਉਹ ਆਸਟ੍ਰੇਲੀਆ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਇਸ ਵੇਲੇ ਹੈਗੀ ਆ, ਇੰਗਲੈਂਡ ਦੇ ਵਿੱਚ ਆ, ਯੂਰੋਪੀਅਨ ਕੰਟਰੀਆਂ ਦੇ ਵਿੱਚ ਆ, ਅਮੈਰੀਕਾ ਦੇ ਵਿੱਚ ਲੋਕਾਂ ਦਾ ਲੱਕ ਤੋੜਿਆ ਮਹਿੰਗਾਈ ਨੇ, ਉਹ ਫਰੰਟ ਨੂੰ ਅਸੀਂ ਕਰ ਸਕਦੇ ਉਹਨੂੰ ਲੈ ਨਹੀਂ, ਇਸ ਕੰਟੈਕਸਟ ਵਿੱਚ ਲੈ ਨਹੀਂ ਸਕਦੇ, ਕੋਈ ਵੀ ਨਹੀਂ ਲੈ ਸਕਦਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਤਰ੍ਹਾਂ ਦਾ ਲੱਗਦਾ ਹੈ ਕਿ ਅੱਜ ਅਗਰ ਇਲੈਕਸ਼ਨ ਭਾਰਤ ਵਿੱਚ ਹੋ ਜਾਂਦੀ ਆ ਤਾਂ ਬੀਜੇਪੀ ਦਾ ਪਲੜਾ ਹਮੇਸ਼ਾ ਭਾਰੀ ਰਹੂਗਾ। ਅਤੇ ਜੇ ਹੁਣ ਤੁਸੀਂ ਪੰਜਾਬ ਦੀ ਵੀ ਗੱਲ ਕੀਤੀ ਆ ਕਿ ਜਿਸ ਵੇਲੇ ਕੋਈ ਪਾਰਟੀ ਹੁੰਦੀ ਉਹਦਾ ਵਿਜ਼ਨ ਬਹੁਤ ਬੜਾ ਹੁੰਦਾ ਆ, ਉਹ ਆਪਣੇ ਆਪ ਨੂੰ ਦੇਖਦੀ ਕਿ ਮੈਂ 5 ਸਾਲ ਬਾਅਦ ਜਾਂ 10 ਸਾਲ ਬਾਅਦ ਕਿੱਥੇ ਹੋਣਾ ਆ, ਉਹਦੇ ਲਈ ਮੈਨੂੰ ਹੁਣ ਤੋਂ ਤਿਆਰੀ ਕਰਨੀ ਸ਼ੁਰੂ ਕਰਦੀ ਆ, ਫਿਰ ਕਰਨੀ ਚਾਹੀਦੀ ਹੈ। ਅਤੇ ਮੈਨੂੰ ਲੱਗਦਾ ਕਿ 1927 ਦੀਆਂ ਜਿਹੜੀ ਪੰਜਾਬ ਇਲੈਕਸ਼ਨ ਆ ਉਹਦੇ ਲਈ ਕੋਈ ਕੈਂਡੀਡੇਟ ਜਿਹੜੇ ਬੀਜੇਪੀ ਨੇ ਉਹ ਲੱਭਣੇ ਸ਼ੁਰੂ ਕਰ ਦਿੱਤੇ ਆ, ਜਿੱਦਾਂ ਇੱਕ ਬਹੁਤ ਵੱਡਾ ਹਿੰਦੂ ਚਿਹਰਾ ਉਹਦੇ ਵਿੱਚ ਗਿਆ ਆ, ਅਤੇ ਉਹਦੇ ਨਾਲ ਹੋ ਸਕਦਾ ਕਿ ਉਹਨਾਂ ਨੂੰ ਅਗਲੀ ਇਲੈਕਸ਼ਨ ਦੇ ਵਿੱਚ ਐਜ਼ ਏ ਚੀਫ ਮਿਨਿਸਟਰ ਵੀ ਪ੍ਰੋਜੈਕਟ ਕੀਤਾ ਜਾਵੇ। ਜਿਮਨੀ ਚੋਣ ਵੀ ਅਮਨ ਦੀ ਆ ਰਹੀ ਆ, ਜਿਮਨੀ ਚੋਣ ਵੀ ਆ ਰਹੀ ਆ, ਅਤੇ ਉਹ ਭਗਵੰਤ ਮਾਨ ਵਾਲੀ, ਅਤੇ ਹੋ ਸਕਦਾ ਉੱਥੇ ਵੀ ਉਹਨਾਂ ਨੂੰ ਖੜਾ ਕੀਤਾ ਜਾਵੇ, ਪਰ ਇਹ ਟੂ ਅਰਲੀ ਆ। ਅਗਰ ਜਿਮਨੀ ਚੋਣ ਵਿੱਚ ਜਾਖੜ ਸਾਹਿਬ ਨੂੰ ਖੜਾ ਕੀਤਾ ਜਾਂਦਾ ਤਾਂ ਉਹ ਇੰਨਾ ਬੈਨੀਫਿਸ਼ੀਅਲ ਨਹੀਂ ਆ, ਕਿਉਂਕਿ ਇਸ ਵੇਲੇ ਹਾਲਾਤ ਇੰਨੇ ਚੰਗੇ ਨਹੀਂ ਪੰਜਾਬ ਦੇ ਵਿੱਚ ਕਿ ਬੀਜੇਪੀ ਨੂੰ ਸਪੋਰਟ ਮਿਲ ਸਕਦੀ ਹੈ। ਇਨ ਦਾ ਲੌਂਗ ਟਰਮ ਮੇਰੇ ਖਿਆਲ ਦੇ ਵਿੱਚ ਜੇ ਇੱਧਰ ਨੂੰ ਸਾਡੇ ਪੰਜਾਬੀ ਲੋਕ ਸੋਚਣ, ਆਪਣੇ ਸਾਰੀ ਕਮਿਊਨਿਟੀ ਸੋਚੇ, ਤਾਂ ਜਿੱਥੋਂ ਤੱਕ ਰਿਸੋਰਸਿਸ ਦਾ ਸਵਾਲ ਆ, ਅਗਰ ਇਹ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ ਤਾਂ ਤਰੱਕੀ ਕਾਫੀ ਹੋ ਸਕਦੀ ਹੈ ਮੇਰੇ ਖਿਆਲ ਦੇ ਵਿੱਚ।
ਤੁਸੀਂ ਕਹਿੰਦੇ ਬਦਲਾਅ ਆਉਣਾ, ਬਦਲਾਅ ਪੰਜਾਬ ਦੇ ਵਿੱਚ ਕਾਫੀ ਆਉਣੇ ਆ, ਇਨਕਲਾਬ ਆਇਆ ਹੋਇਆ ਆ। ਹੁਣ ਇਨਕਲਾਬ ਇਹ ਆਇਆ ਹੋਇਆ ਕਿ ਸੰਗਰੂਰ ਦੀ ਜਿਹੜੀ ਤੁਸੀਂ ਜਿਮਨੀ ਚੋਣ ਦੀ ਗੱਲ ਕੀਤੀ ਆ, ਉੱਥੇ ਭਗਵੰਤ ਮਾਨ ਦੇ ਭੈਣ ਜੀ ਨੂੰ ਖੜੇ ਕੀਤਾ ਜਾ ਰਿਹਾ, ਉਸ ਨੂੰ ਸੀਟ ਦਿੱਤੀ ਜਾ ਰਹੀ ਆ, ਸੁਣਨ ਦੇ ਵਿੱਚ ਆਇਆ ਆ, ਔਰ ਲੱਗ ਵੀ ਰਿਹਾ ਜਿਸ ਹਿਸਾਬ ਨਾਲ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ। ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਆਏ ਨੇ, ਉਹਨਾਂ ਨੂੰ ਕਵਰੇਜ ਦਿੱਤੀ ਗਈ ਆ, ਸਿਕਿਉਰਟੀ ਦਿੱਤੀ ਗਈ ਆ। ਹੁਣ ਗੱਲਾਂ ਇਹ ਸਾਹਮਣੇ ਆ ਰਹੀਆਂ ਕਿ ਉਹਨਾਂ ਦੇ ਸਿਸਟਰ ਨੂੰ ਸੀਟ ਦਿੱਤੀ ਜਾਏਗੀ ਸੰਗਰੂਰ ਦੀ। ਅਤੇ ਜਿਹੜਾ ਰੌਲਾ ਭਗਵੰਤ ਮਾਨ ਹੋਣੀ ਜਾਂ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ, ਅਸੀਂ ਵੀ ਕਹਿੰਦੇ ਹਾਂ ਪਰਿਵਾਰਵਾਦ ਪਰਿਵਾਰਵਾਦ, ਅਤੇ ਫਿਰ ਇਹ ਕੀ ਆ, ਇਹ ਪਰਿਵਾਰਵਾਦ ਨਹੀਂ? ਆਮ ਆਦਮੀ ਪਾਰਟੀ ਦੇ ਵਿੱਚ ਹੋਰ ਕੋਈ ਬੰਦਾ ਨਹੀਂ ਹੈਗਾ ਜਿਹੜਾ ਸੰਗਰੂਰ ਦੀ ਟਿਕਟ ਜਿਹਨੂੰ ਦੇ ਕੇ ਉਹਨੂੰ ਜਿਤਾਇਆ ਜਾ ਸਕਦਾ, ਸਿਰਫ ਭਗਵੰਤ ਮਾਨ ਦੀ ਭੈਣ ਹੀ ਆ, ਇਹ ਵੀ ਪਰਿਵਾਰਵਾਦ ਹੀ ਆ ਫਿਰ। ਭਾਜੀ
ਜੀ ਅਮਨਦੀਪ,
ਤੁਸੀਂ ਤਾਂ ਸਰਤਾਜ ਵਾਂਗਰ, ਤੁਸੀਂ ਤਾਂ ਸਰਤਾਜ ਵਾਂਗਰ ਚੁੱਪ ਚਾਪ ਹੀ ਹੋ ਗਏ। ਮੈਂ ਤੁਹਾਡਾ
ਤੁਸੀਂ ਬਾਣੀ ਇੰਨੀ ਵਧੀਆ ਬੋਲ ਰਹੇ ਹੋ, ਚੁੱਕ ਉਹ 'ਚ ਉਹਨੂੰ ਸੁਣਨ ਨੂੰ ਚੰਗਾ ਲੱਗਦਾ, ਫਿਰ ਬੰਦਾ ਸੁਣੀ ਜਾਂਦਾ, ਗਾਰਾ ਦਿੰਦਾ ਨਹੀਂ ਆ। ਇਸ ਵੇਲੇ ਮਿਠਾਸ ਹੁੰਦੀ ਆ, ਕਿਸੇ ਵਿੱਚ ਕਹਿਣ 'ਚ ਗਹਿਰਾਈ ਹੁੰਦੀ ਆ, ਉਹ ਸੁਣਨਾ ਜ਼ਿਆਦਾ ਚੰਗਾ ਲੱਗਦਾ। ਅਤੇ ਚਲੋ
ਚਲੋ ਗੱਲ ਚਲੋ ਮੈਂ ਜਾਰੀ ਰੱਖਦਾ ਹਾਂ ਗੱਲ ਪਰਿਵਾਰਵਾਦ ਦੀ, ਹੈ ਨਾ, ਜਿਹੜੇ ਪੱਤੇ ਪਹਿਲਾਂ ਲਏ ਜੀ, ਇਹ ਤਾਂ ਹੁਣ ਦੇਖੋ ਮੈਂ ਵੀ ਕਹਿੰਦਾ ਹਾਂ ਕਿ ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ, ਉਹਨਾਂ ਦੀ ਨੌਂ, ਉਹਨਾਂ ਦੇ ਸਾਲੇ, ਉਹਨਾਂ ਦੇ ਮੁੰਡੇ, ਹੈ ਨਾ, ਸਾਰੇ ਇੱਕੋ ਪਰਿਵਾਰ ਦੇ, ਸਾਰੇ ਕੈਬਨਿਟ ਮੰਤਰੀ ਨੇ, ਅਤੇ ਰੋਂਗ ਹੈ, ਗਲਤ ਹੈ, ਹੈ ਨਾ। ਇੱਦਾਂ ਪਾਰਟੀਆਂ ਨਹੀਂ ਚੱਲਦੀਆਂ, ਨਹੀਂ ਚੱਲੀਆਂ। ਹੁਣ ਅਕਾਲੀ ਦਲ ਸਿਮਟ ਕੇ ਰਹਿ ਗਿਆ, ਕਾਂਗਰਸ ਜਿਹੜੀ ਆ ਉਹ ਪਰਿਵਾਰਵਾਦ ਨੇ ਹੀ ਖਰਾਬ ਕੀਤੀ ਹੈ। ਇੱਕ ਰੂਲਿੰਗ ਐਡੀ ਵੱਡੀ ਪਾਰਟੀ ਜਿਹੜੀ ਆ ਉਹ ਸਿਮਟ ਕੇ ਇੱਕ ਸੂਬੇ 'ਚ ਵੀ ਨਹੀਂ ਹੈਗੀ, ਇੱਕ ਦੋ ਸੂਬਿਆਂ 'ਚ ਰਹਿ ਗਈ, ਉਹ ਵੀ ਖਤਮ ਹੋ ਜਾਣੀਆਂ। ਹੁਣ ਦੇਖਣ ਵਾਲੀ ਗੱਲ ਹੈ ਕਿ ਸਿਰਫ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ 3 ਜੀ ਇੱਕੋ ਟੱਬਰ ਦੇ ਰਹਿ ਗਏ ਜਿਹੜੇ ਨੇ ਹਜੇ ਬੀਜੇਪੀ ਜੁਆਇਨ ਨਹੀਂ ਕੀਤੀ, ਬਾਕੀ ਸਾਰੇ ਕਰ ਗਏ ਨੇ, ਉਹ ਕਰਨੀ ਪੈਣੀ ਆ ਸਾਰਿਆਂ ਨੂੰ, ਕਿਉਂਕਿ ਉਹਨਾਂ ਦਾ ਕੋਈ ਚਾਂਸ ਹੀ ਹੈ ਨਹੀਂ। ਉਹਨਾਂ ਦੀ ਪੋਲਿਸੀ ਇਹ ਹੈ, ਕਾਂਗਰਸ ਦੀ ਪੋਲਿਸੀ ਇਹ ਆ ਕਿ ਇੱਕ ਵੱਡੇ ਬੋਰਡ ਦੇ ਹੇਠਾਂ ਦੂਜਾ ਬੋਰਡ ਉਹ ਲੱਗਣ ਨਹੀਂ ਦਿੰਦੇ, ਸਿੱਧੀ ਜਿਹੀ ਗੱਲ ਹੈ, ਠੀਕ ਹੈ। ਇੱਦਾਂ ਹੀ ਇੱਦਾਂ ਹੀ ਬਾਦਲ ਸਾਹਿਬ ਹੋਣੀ ਆ, ਇੱਦਾਂ ਹੀ ਇੱਧਰ ਚੌਟਾਲਾ ਫੈਮਿਲੀ ਸੀਗੀ, ਇਹ ਸਾਰਾ ਕੁਛ ਜਦੋਂ ਫੈਮਿਲੀ ਬੇਸਡ ਪੋਲੀਟਿਕਸ ਚੱਲਣੀ ਹੈ। ਇੱਦਾਂ ਹੀ ਹੁਣ ਜੇ ਦੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਹੋਇਆ ਕੰਮ, ਹੈ ਨਾ, ਇਨ ਦਾ ਐਂਡ, ਕਿ ਉਹ ਪਰਿਵਾਰ ਵੱਲ ਨੂੰ ਜਾਣ ਦੀ ਬਜਾਏ ਜੇ ਉਹ ਕੈਪੇਬਿਲਿਟੀ ਦੇ ਆਧਾਰ ਦੇ ਉੱਤੇ ਆਪਣੇ ਰਾਜੇ ਚੁਣਦੇ, ਹਰੀ ਸਿੰਘ ਨਲੂਏ ਨੂੰ ਚੁਣ ਲੈਂਦੇ, ਹੋਰ ਕਈ ਜਨਰਲ ਸੀਗੇ ਜਿਹੜੇ ਰਾਜ ਕਰ ਸਕਦੇ ਸੀ, ਤਾਂ ਇਹ ਰਾਜ ਚੱਲਦਾ ਰਹਿਣਾ ਸੀ, ਕਾਫੀ ਕੁਛ ਗਾਂ ਤੇ ਗਾਂ ਚੱਲਦਾ ਰਹਿਣਾ ਸੀ। ਸੋ ਜਿਹੜੀ ਫੈਮਿਲੀ ਟਾਈਪ ਕੰਮ ਹੈ ਨਾ, ਇਹ ਕਹਿਣ ਦੀਆਂ ਗੱਲਾਂ ਹੋਰ ਹੈ ਅਤੇ ਜਦੋਂ ਲੋੜ ਪੈਂਦੀ ਹੈ ਟਾਈਮ ਆਉਂਦਾ ਫਿਰ ਉਦੋਂ ਹੋਰ, ਅਤੇ ਇਹੀ ਗੱਲਾਂ ਜਿਹੜੀਆਂ ਇਹ ਪਤਨ ਦਾ ਕਾਰਨ ਬਣਨਗੀਆਂ ਕਿ ਜਿਹੜੇ ਲੈਕਚਰ ਦਾਅਵੇ ਵਾਅਦੇ ਹੋਰ ਅਤੇ ਇਨ ਦਾ ਐਂਡ ਕਰਨਾ ਕੁਛ ਹੋਰ। ਸੋ ਇਹ ਜਿਹੜੀਆਂ ਇੱਥੇ ਵੀ ਅੱਜ ਚੋਣਾਂ ਹੋ ਰਹੀਆਂ ਨੇ, ਭਾਰਤ ਵਿੱਚ ਚਿਮਨੀ ਚੋਣਾਂ ਹੋਣੀਆਂ ਨੇ ਸੰਗਰੂਰ ਦੀਆਂ, ਅਤੇ ਉੱਥੇ 2024 ਦੀ ਹੁਣੇ ਮਨੂਵਰਿੰਗ ਸ਼ੁਰੂ ਹੋ ਚੁੱਕੀ ਆ, ਅਤੇ ਇਸ ਦੇ ਬਾਰੇ ਖੁਲਾਸੇ ਹੋਏ ਨੇ, ਗੱਲਾਂ ਬਾਤਾਂ ਕਰਦੇ ਹਾਂ, ਅਤੇ ਨਾਲ ਦੀ ਨਾਲ ਸਾਡੇ ਸੁਨੇਹੇ ਵੀ ਆ ਰਹੇ ਨੇ। ਰਜਿੰਦਰ ਸਿੰਘ ਧਨੀ,
ਇੱਕ ਅਮਨਦੀਪ ਹੋਰ ਮੈਂ ਇੱਥੇ ਐਡ ਕਰਨਾ ਚਾਹੁੰਦਾ, ਇੱਕ ਮੈਂ ਕਿਤਾਬਾਂ ਵਿੱਚ ਵੀ ਦੇਖਿਆ, ਥੋੜ੍ਹਾ ਪੜ੍ਹਿਆ ਵੀ ਆ ਕਿ ਡੈਮੋਕਰੇਟਿਕ, ਈਵਨ ਡੈਮੋਕਰੇਟਿਕ ਸੈਟਅਪ ਦੇ ਵਿੱਚ ਵੀ ਉਹੀ ਗੌਰਮੈਂਟ ਜ਼ਿਆਦਾ ਸਟੇਬਲਸ ਹੁੰਦੀਆਂ ਆ, ਬਹੁਤ ਜ਼ਿਆਦਾ ਸਟੇਬਲ ਹੁੰਦੀਆਂ, ਜਿਹੜੀਆਂ ਕਿ ਜਿਹੜੀਆਂ ਮਜੋਰਟੀ ਨਾਲ ਰਿਲੇਟਡ ਹੁੰਦੀਆਂ, ਜਿਸ ਪੋਪੂਲੇਸ਼ਨ ਮਜੋਰਟੀ ਆ, ਡੈਮੋਗ੍ਰਾਫਿਕ ਉਹਨਾਂ ਦਾ ਡੈਮੋਗ੍ਰਾਫਿਕ ਸੈਟਅਪ ਜਿਹੜਾ ਉਹਦੇ ਵਿੱਚ ਜਿਹੜੀ ਮਜੋਰਟੀ ਆ, ਅਗਰ ਉਹ ਕਿਸੇ ਦੇਸ਼ ਵਿੱਚ ਰਾਜ ਕਰਦੀ ਆ ਤਾਂ ਉਹ ਕਮਿਊਨਿਟੀ ਜਾਂ ਉਹ ਕੰਟਰੀਜ਼ ਦੇ ਵਿੱਚ ਸਟੇਬਲ ਗਵਰਨਮੈਂਟ ਹੁੰਦੀ ਹੈ। ਈਵਨ ਤੁਸੀਂ ਦੇਖੋ ਯੂਰਪੀਅਨ ਕੰਟਰੀ ਦੇ ਵਿੱਚ ਵੀ ਜਿਹੜੇ ਗੋਰੇ ਆ ਉਹਨਾਂ ਦੀ ਆਪਣੀ ਸਰਕਾਰ ਹੁੰਦੀ, ਹੁਣ ਅਮੈਰੀਕਾ ਦੇ ਵਿੱਚ ਵੀ ਗੋਰਿਆਂ ਦੀ ਸਰਕਾਰ ਆ, ਆਸਟ੍ਰੇਲੀਆ ਵਿੱਚ ਵੀ ਜਿਹੜੇ ਗੋਰੇ ਡੋਮੀਨੇਟ ਕਰਦੇ ਆ ਉਹਨਾਂ ਦੀ ਸਰਕਾਰ ਆ, ਅਤੇ ਹਿੰਦੁਸਤਾਨ ਵੀ ਉਹਨਾਂ ਲੀਹਾਂ 'ਤੇ ਹੁਣ ਚੱਲ ਰਿਹਾ ਆ, ਅਤੇ ਤੁਸੀਂ ਨਹੀਂ ਇਹ ਸਹਿਮਤ ਕਿ ਜਿਸ ਵੇਲੇ ਮਨੋਰਟੀ ਦੀ ਸਰਕਾਰ ਆਉਂਦੀ ਆ ਉਹਦੇ ਵਿੱਚ ਇਨਸਟੇਬਿਲਿਟੀ ਜ਼ਿਆਦਾ ਹੁੰਦੀ ਹੈ? ਇੱਕ ਟੈਕਨੀਕਲ ਪੁਆਇੰਟ ਆ, ਵੈਸੇ ਅਸੀਂ ਉੱਦਾਂ ਕਮੈਂਟ ਨਹੀਂ ਕਰਦੇ ਕਿ ਮਿਨੋਰਟੀ ਦੀ ਸਰਕਾਰ ਹੋਣੀ ਨਹੀਂ ਚਾਹੀਦੀ, ਲੇਕਿਨ ਜ਼ਿਆਦਾ ਕਾਮਯਾਬੀ ਉਹਨੂੰ ਮਿਲਦੀ ਹੈ ਜਿਸ ਜਿਹੜੀ ਕਮਿਊਨਿਟੀ ਡੋਮੀਨੇਟ ਕਰਦੀ ਆ, ਕਿਉਂਕਿ ਇਸ਼ੂ ਬਹੁਤ ਸੁੱਕੜ ਜਾਂਦੇ, ਘੱਟ ਜਾਂਦੇ ਆ। ਜੇ ਤੁਸੀਂ ਮਿਨੋਰਟੀ ਦੀ ਗਵਰਨਮੈਂਟ ਹੋਊਗੀ ਫਿਰ ਜਿਹੜੇ ਮਜੋਰਟੀ ਉਹਦੇ ਜ਼ਿਆਦਾ ਇਸ਼ੂਜ਼ ਉਹਦੇ ਜ਼ਿਆਦਾ ਉਭਾਰੂਗੇ, ਉਹ ਬਹੁਤ ਜੇ ਤੱਕ ਚੱਲਣ ਨਹੀਂ ਦਊਗੇ। ਇੱਕ ਤਰ੍ਹਾਂ ਦੇ ਨਾਲ ਇਹਦੇ ਨਾਲ ਵੀ ਰਿਸੋਰਸਿਸ ਜਿਹੜੇ ਖੁਰਦੇ ਆ, ਤੁਸੀਂ ਕੀ ਕਹੋਗੇ?
ਇਹ ਤਾਂ ਦੇਖੋ ਕਈ ਐਸਪੈਕਟ ਬਣਦੇ ਨੇ, ਪਰਿਵਾਰਵਾਦ ਦੇ ਵਿੱਚ ਵੀ ਸਮੱਸਿਆਵਾਂ ਨੇ, ਜਿਹੜੀ ਐਬਸੋਲੂਟ ਮਜੋਰਿਟੀ ਆ ਉਹ ਵੀ ਨਹੀਂ ਚਾਹੀਦੀ, ਜਿੱਦਾਂ ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਦੋ ਸੀਟਾਂ 'ਤੇ ਹੀ ਆ, ਮਾਰਜਿਨ 'ਤੇ ਹੀ ਆ ਸਾਰਾ ਕੁਛ ਸੈਨੇਟ ਦੇ ਵਿੱਚ ਵੀ, ਅਤੇ ਇਹਦੇ ਨਾਲ ਨਾ ਜਿਹੜੀ ਗਵਰਨਮੈਂਟ ਆ ਉਹ ਸਟੇ ਪੁੱਟ ਰਹਿੰਦੀ ਆ, ਉਹਨਾਂ ਨੂੰ ਕੰਮ ਕਰਨੇ ਪੈਂਦੇ ਨੇ, ਅਤੇ ਜਦੋਂ ਜ਼ਿਆਦਾ ਮਜੋਰਿਟੀ ਆ ਜਾਵੇ ਫਿਰ ਉਹ ਹੰਕਾਰ ਆ ਜਾਂਦਾ ਵੀ ਹੁਣ ਤਾਂ ਲੈ ਵੀ ਹੁਣ ਤਾਂ ਅਸੀਂ ਚੱਕ ਦਿਆਂਗੇ ਕਿਉਂਕਿ ਸਾਰੇ ਬੰਦੇ ਮੇਰੇ ਨਾਲ ਜੋ ਮਰਜ਼ੀ ਕਰੀ ਜਾਓ। ਉਹਦੇ ਵਿੱਚ ਗਲਤੀਆਂ ਵੀ ਹੁੰਦੀਆਂ ਨੇ, ਜਿੱਦਾਂ ਹੁਣ ਫੋਰ ਐਗਜ਼ਾਮਪਲ, ਕਲਾਸਿਕ ਐਗਜ਼ਾਮਪਲ ਤਾਜ਼ੀ ਭਗਵੰਤ ਮਾਨ ਸਰਕਾਰ ਦੀ, ਆਉਂਦਿਆਂ ਨੇ ਰੇੜੇ ਬੰਦ ਕਰਤੇ, ਹੈਂ ਆਹ ਬੰਦ ਕਰਤਾ, ਉਹ ਉਹਦਾ ਕੋਈ ਅਲਟਰਨੇਟਿਵ ਨਹੀਂ ਦਿੱਤਾ, ਟਾਈਮ ਫਰੇਮ ਨਹੀਂ ਦਿੱਤਾ ਉਹਨਾਂ ਨੂੰ ਵੀ 6 ਮਹੀਨੇ 'ਚ ਜੀ ਤੁਸੀਂ ਜਾਂ ਸਾਲ ਦੇ ਵਿੱਚ ਅਸੀਂ ਤੁਹਾਨੂੰ ਆ ਰੇੜਿਆਂ ਦੇ ਥਾਂ ਅਸੀਂ ਈ ਸਕੂਟਰ ਦਿੰਦੇ ਹਾਂ ਜਾਂ ਇਹਦੀ ਇੰਨੀ ਗਰਾਂਟ ਦਿੰਦੇ ਹਾਂ ਜਾਂ ਇੰਨੀ ਗਰਾਂਟ ਦੇ ਕੇ ਇਹਨਾਂ ਨੂੰ 1 ਸਾਲ ਦੇ ਵਿੱਚ ਫੇਜ਼ ਆਊਟ ਕਰ, ਰਾਤ ਵਿਚਾਲੇ ਉਹ, ਕਿਉਂਕਿ ਮਸਲਾ ਸੀ ਮਜੋਰਟੀ ਦਾ, ਉਹ ਇੱਕ ਦਿਨ ਦੇ ਵਿੱਚ ਹੀ ਉਹ ਸਾਰਾ ਕੁਛ ਪਲਟਣਾ ਪਿਆ। ਇੱਦਾਂ ਹੀ ਜਦੋਂ ਹੋਰ ਵੀ ਆ, ਆਪਾਂ ਲੋਕਲ ਲੈਵਲ 'ਤੇ ਵੀ ਦੇਖ ਲਈਏ, ਕਿਤੇ ਕਲੱਬ ਦੀ ਕਮੇਟੀ ਆ, ਕਿਤੇ ਗੁਰਦੁਆਰੇ ਦੀ ਕਮੇਟੀ ਆ, ਉਹਨੇ ਪਹਿਲਾਂ ਜਾਂ ਮਜੋਰਟੀ ਜਿੱਤ ਕੇ ਪਹਿਲਾਂ ਕੰਮ ਪੁਰਾਣਾ ਸਾਰਾ ਢਾਉਣਾ, ਚੱਲਦਾ ਨਹੀਂ ਰੱਖਣਾ, ਫਿਰ ਉਹ ਸਾਲ ਡੇਢ ਸਾਲ ਇਹੀ ਕਲੇਸ਼ ਚੱਲੀ ਜਾਣਾ, ਮਤਲਬ ਆਉਂਦੇ ਹੀ ਜਿਹੜਾ ਲੈਕ ਆਫ ਫਿਰ ਕਹਿ ਲਓ ਰਿਸਪੋਂਸੀਬਿਲਿਟੀ ਹੈ ਨਾ ਜ਼ਿਆਦਾ ਮਜੋਰਟੀ ਦੇ ਨਾਲ ਉਹ ਹੋ ਜਾਂਦੀ ਹੈ, ਅਤੇ ਬੰਦਾ ਫਿਰ ਉਹੋ ਜਿਹਾ ਕੰਮ ਕਰਦਾ ਜਿਹਦੇ ਨਾਲ ਉਹ ਫਿਰ ਪਤਾ ਨਾਲ ਨੂੰ ਉਹਨਾਂ ਦਾ ਕੰਮ ਚੱਲ ਪੈਂਦਾ। ਪਰ ਦੂਜੇ ਪਾਸੇ ਭਾਜੀ ਮੈਂ ਉੱਥੇ ਆ ਰਿਹਾ, ਮੈਂ ਉੱਥੇ ਆ ਰਿਹਾ, ਇੱਕ ਤਾਂ ਇਹ ਮਜੋਰਟੀ ਹੈ ਨਾ, ਇਹ ਜਦੋਂ ਟੂ ਮੈਨੀ ਬੰਦੇ ਹੁੰਦੇ ਆ ਡਿਸੀਜਨ ਮੇਕਰ, ਕੰਮ ਨਹੀਂ ਹੁੰਦਾ। ਅਸੀਂ ਇਹ ਨੋਟ ਕੀਤਾ ਆ ਜਦੋਂ ਟੂ ਮੈਨੀ, ਹੁਣ ਦੇਖੋ ਇੰਡੀਆ ਦੇ ਵਿੱਚ ਹੈ, ਆਪਾਂ ਕਲਾਸਿਕਲ ਐਗਜ਼ਾਮਪਲ ਗੁਰਦੁਆਰਾ ਸਾਹਿਬ ਦੀ ਲਾ ਲੈਂਦੇ ਹਾਂ, ਠੀਕ ਹੈ, ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਨੇ, ਚੰਗੀ ਗੱਲ ਹੈ, ਸੰਗਤ ਦੀ ਸੇ ਆ, ਪਰ ਜਦੋਂ ਜੇ ਤਾਂ ਉਹ ਬੰਦੇ ਹੋਣ ਕੰਮ ਵਾਲੇ ਫਿਰ ਤਾਂ ਕੰਮ ਚੱਲ ਪੈਂਦਾ ਆ, ਪਰ ਜਦੋਂ ਸਿਰਫ ਕਮੇਟੀ ਜੇ ਮੰਨਣਾ ਫਿਰ ਕੋਈ ਕੰਮ ਨਹੀਂ ਚੱਲਦਾ। ਫਿਰ ਉੱਥੇ ਜਦ ਡੇਰੇ ਆ ਜਿਹੜੇ, ਡੇਰਿਆਂ 'ਚ ਕਿਉਂ ਚੱਲਦਾ ਕੰਮ? ਕਿਉਂਕਿ ਇੱਕ ਬੰਦਾ ਹੀ ਡਾਇਰੈਕਟ ਕਰ ਰਿਹਾ ਹੁੰਦਾ, ਉਹਦੀ ਸੋਚ ਹੁੰਦੀ ਵੀ ਮੈਂ ਡੇਰਾ ਚਲਾਉਣਾ, ਮੈਂ ਇੱਦਾਂ ਚਲਾਉਣਾ, ਮੈਂ ਇੱਦਾਂ ਚਲਾਉਣਾ, ਮੈਂ ਇੱਦਾਂ ਚਲਾਉਣਾ, ਅਤੇ ਸਾਰੇ ਬਾਕੀ ਤੁਸੀਂ ਕੰਮ ਕਰੋ। ਜੇ ਨਹੀਂ ਕੰਮ ਕਰਦਾ, ਉਹਦੇ ਕੋਲ ਅਥਾਰਟੀ ਹੁੰਦੀ ਆ, ਉਹ ਬੰਦੇ ਨੂੰ ਲਾ ਕੇ ਦੂਜੇ ਨੂੰ ਲਾ ਦਿੰਦਾ, ਉਹ ਤੋਂ ਕਰਾ ਲੈਂਦਾ, ਉਹ ਤੋਂ ਕਰਾ ਲੈਂਦਾ, ਉੱਥੇ ਭਾਅ ਜੀ ਕੰਮ ਹੁੰਦੇ ਆ। ਜਦੋਂ ਜਿੱਦਾਂ ਹੁਣ ਕਈ ਡਿਕਟੇਟਰ ਸਰਕਾਰਾਂ ਨੇ, ਸਾਊਦੀ ਅਰਬ ਹੈ ਜਾਂ ਮਿਡਲ ਈਸਟ ਹੈ, ਉੱਥੇ ਡੈਮੋਕ੍ਰੇਸੀ ਫੇਲ ਹੈ, ਫੇਲ ਹੋਣੀ ਹੋਣੀ ਆ, ਉੱਥੇ ਉਹ ਜੁਗਾਂ ਜਗੰਤਰਾਂ ਤੋਂ ਇੱਦਾਂ ਹੀ ਚੱਲਿਆ ਆਉਂਦਾ ਰਾਜੇ ਮਹਾਰਾਜੇ, ਇੱਦਾਂ ਹੀ ਇੰਡੀਆ ਵਾਲਾ ਕੰਮ ਵੀ ਇਹੀ ਆ। ਇੰਡੀਆ ਦੇ ਵਿੱਚ ਵੀ ਲੋਕਤੰਤਰੀ ਸਰਕਾਰਾਂ ਰਹੀਆਂ ਨੇ, ਪਹਿਲਾਂ ਵੀ ਰਹੀਆਂ ਨੇ, ਪਰ ਮਿਡਲ ਈਸਟ ਨਹੀਂ ਰਹੀਆਂ। ਜ਼ਿਆਦਾਤਰ ਸਾਡੇ ਵੀ ਰਾਜੇ ਮਹਾਰਾਜਿਆਂ ਵਾਲਾ ਹੀ ਕੰਮ ਰਿਹਾ ਆ। ਬੜੀ ਤਰੱਕੀ, ਗੋਲਡਨ ਪੀਰੀਅਡ ਵੀ ਕਿਹਾ ਗਿਆ, ਇੰਡੀਆ ਦੇ ਵਿੱਚ ਚੱਲੇ ਆ, ਬਹੁਤ ਚੱਲੇ ਆ। ਅਤੇ ਪਰ ਮਿਡਲ ਈਸਟ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ, ਜਿਹੜੇ ਕੰਟਰੀ ਸਟੇਬਲ ਨੇ, ਉਹ ਉਹ ਸਟੇਬਲ ਕੰਟਰੀ ਆ ਜਿੱਥੇ ਡਿਕਟੇਟਰਸ਼ਿਪ ਹੈ, ਜਿੱਥੇ ਡੈਮੋਕ੍ਰੇਸੀ ਦੇ ਟੀਕੇ ਲਾ ਕੇ ਕੋਸ਼ਿਸ਼ ਕੀਤੀ, ਉਹ ਸਾਰੇ ਕੰਟਰੀ ਤਬਾਹੀ ਵੱਲ ਨੂੰ ਹੀ ਜਾ ਰਹੇ ਨੇ। ਲੁੱਟ ਘਸੁੱਟ ਦਾ ਕਾਰਨ ਹੈ। ਅਮਰੀਕਾ ਦਾ ਹਾਲ ਦੇਖ ਲਓ, ਆਪਣਾ ਹੀ ਅਮਰੀਕਾ ਦਾ ਹਾਲ ਦੇਖ ਲਓ, ਮੁੱਦੇ ਮੂੰਹ ਇਸ ਵੇਲੇ ਡਿੱਗਿਆ ਪਿਆ। ਕਿਉਂ? ਕਿਉਂਕਿ ਟੂ ਮੈਨੀ ਪੀਪਲ ਮੇਕਿੰਗ ਟੂ ਮੈਨੀ ਡਿਸੀਜਨਸ। ਕੋਈ ਯੂਕਰੇਨ ਵੱਲੋਂ ਘੜੀਸ ਰਿਹਾ, ਕੋਈ ਫਿਨਲੈਂਡ ਵੱਲੋਂ ਘੜੀਸ ਰਿਹਾ। $40 billion ਅੱਜ ਪਾਸ ਹੋਇਆ ਯੂਕਰੇਨ ਨੂੰ ਏਡ ਦੇਣੀ ਹੈ, ਅਤੇ ਅਮਰੀਕਾ ਦੇ ਵਿੱਚ ਬੱਚਿਆਂ ਦਾ ਦੁੱਧ ਖਤਮ ਹੋਇਆ ਆ। ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਅਮਰੀਕਾ ਦੇ ਵਿੱਚ ਬੱਚਿਆਂ ਦੇ ਪੀਣ ਵਾਲਾ ਦੁੱਧ ਫਾਰਮੂਲਾ ਜਿਹੜਾ ਆ ਉਹ ਸ਼ੋਰਟੇਜ ਆਈ ਹੋ ਆ। ਤੇਲ ਜਿਹੜਾ ਆ ਡਬਲ ਹੋ ਗਿਆ ਉਹਦਾ ਭਾਅ ਇੱਕ ਸਾਲ 'ਚ
ਜੀ।
ਚੱਪਲਾਂ ਜਿਹੜੀਆਂ $2 ਦੀਆਂ ਉਹ $35 ਦੀਆਂ ਹੋ ਗਈਆਂ। ਇਹ ਤਾਂ ਹੁਣ ਗਰਾਊਂਡ ਤੋਂ ਹੀ ਸਾਨੂੰ ਰਿਪੋਰਟ ਆਈ ਹੈ 2 ਹਫ਼ਤੇ ਪਹਿਲਾਂ। ਸੋ ਇਹ ਹਾਲ ਦੇਖ ਲਓ ਵੀ ਉਹ ਲੋਕ ਵਿਰੋਧ ਕਰ ਰਹੇ ਨੇ ਅਮਰੀਕਾ ਦੇ ਵਿੱਚ ਕਿ ਯੂਕਰੇਨ ਨੂੰ $40 billion ਕਿਉਂ ਦੇਣਾ, ਸਾਡੇ ਬੱਚਿਆਂ ਲਈ ਦੁੱਧ ਹੈ ਨਹੀਂ ਸ਼ੈਲਫਾਂ 'ਤੇ ਪਿਆ। ਉਹ ਲੜਾਈ ਉਹਨਾਂ ਦੀ ਹੈ, ਲੜਾਈ ਉਹਨਾਂ ਦੀ ਨਹੀਂ ਹੈਗੀ, ਅਸਲ 'ਚ ਇਹਨਾਂ ਨੇ ਛੇੜੀ ਉੱਥੇ। ਹੁਣ ਤੱਕ ਪਤਾ ਨਹੀਂ, ਕਹਿੰਦੇ ਵੀ $800-800 billion ਅਮਰੀਕਾ ਖਰਚ ਚੁੱਕਾ ਸਿਰਫ ਰੂਸ ਨੂੰ ਤੰਗ ਕਰਨ ਦੇ ਲਈ। ਦੈਟਸ ਇਟ। ਰੂਸ ਦੇ ਵਿੱਚ ਸਰਕਾਰ ਬਦਲਣ ਦੇ ਲਈ ਇੰਨੇ ਪੈਸੇ ਉੱਥੇ ਸੁੱਟ ਕੇ ਖਰਾਬ ਕਰ ਚੁੱਕਾ, ਇੰਨੇ ਬੰਦੇ ਮਰਵਾ ਚੁੱਕੇ ਆ, ਇੰਨੇ ਹਥਿਆਰ ਖਰਾਬ ਕਰ ਚੁੱਕੇ ਆ, ਔਰ ਹਜੇ ਲੜਾਈ ਚੱਲੀ ਹੀ ਜਾਣੀ ਹੈ। ਇਹ
ਅਮਨਦੀਪ ਜੀ, ਜਿਸ ਵੇਲੇ ਸਕੇ ਭਰਾਵਾਂ 'ਚ ਲੜਾਈ ਹੁੰਦੀ ਹੁੰਦੀ ਨਾ, ਇਹੀ ਹਾਲਾਤ ਇੱਦਾਂ ਹੀ ਬਣਦੇ ਹੁੰਦੇ
ਨੇ। ਉਹ ਤਾਂ ਹੈਗੀ ਆ, ਪਰ ਨਾਲ ਦੀ ਨਾਲ
ਪੈਨੀਆਂ ਘਰਾਂ 'ਚ
ਜਿਹੜੇ ਜਿਹੜੇ ਨਾਲ ਦੀ
ਸਕੇ ਭਰਾ ਲੜਦੇ ਆ ਨਾ, ਜਿਹੜੇ ਸ਼ਰੀਕਾ ਲੜਦਾ ਆ, ਉਸ ਵੇਲੇ ਤੀਜਾ ਬੰਦਾ ਕਈ ਵਾਰ ਨੁਕਸਾਨ ਆ,
ਉਹਦੇ ਵੀ ਲਫੜੇ ਪੈਂਦੇ ਆ।
ਇਹੀ ਹਾਲਤ
ਤੀਜੇ ਬੰਦੇ ਦੇ ਵੀ ਲਫੜੇ ਪੈਂਦੇ ਆ। ਦੋ ਭਰਾ ਜਿਹੜੇ ਅਖੀਰ ਨੂੰ ਕੀ ਜੱਫੀ ਪਾ ਲੈਂਦੇ ਹੁੰਦੇ, ਜਿਹੜਾ ਵਿੱਚ ਵਿਚਾਲੇ ਵਾਲਾ ਗਵਾਹੀ ਦੇਣ ਵਾਲਾ ਹੁੰਦਾ, ਉਹਨਾਂ ਦੇ ਕੁੱਟ ਪੈ ਜਾਂਦੀ ਹੁੰਦੀ ਆ। ਤੇ ਐਨ ਐਗਜੈਕਟਲੀ ਆਹੋ
ਇਹੀ ਰਸ਼ੀਆ ਤੇ ਜਿਹੜਾ ਯੂਕਰੇਨ ਦੇ ਵਿੱਚ ਸਕੇ ਭਰਾ ਆਏ ਆ, ਬਿਲਕੁਲ ਲੈਂਗੁਏਜ ਵੀ ਸੇਮ ਆ, ਉਹਨਾਂ ਦਾ ਕਲਚਰ ਵੀ ਸੇਮ ਆ, ਉਹਨਾਂ ਦੇ ਰਿਸੋਰਸਿਸ ਵੀ ਸੇਮ ਆ, ਸਭ ਕੁਛ ਸੇਮ ਆ, ਲੈਂਡਸਕੇਪ ਵੀ ਸੇਮ ਆ। ਤੇ ਦੇਖੋ ਤੀਜਾ ਬੰਦਾ ਆ ਕੇ ਲੜਾ, ਹੁਣ ਹੋ ਸਕਦਾ ਵੀ ਜੇ ਉਹ ਇਕੱਠੇ ਹੋ ਗਏ ਤਾਂ ਲੱਫੜ ਮਾਰ ਵੀ ਸਕਦੇ ਆ ਅਮੈਰੀਕਾ ਨੂੰ, ਜਾਂ
ਉਹ ਬੱਜ ਹੀ ਰਹੇ ਆ
ਯੂਰੋਵਿਜ਼ਨ ਵਾਲੇ,
ਉਹ ਲੱਫੜ ਨਾਟੋ ਦੇ ਹੀ ਬੱਜ ਰਹੇ ਨੇ। ਉਹਨਾਂ ਦੇ ਜਨਰਲ ਫੜ ਹੋ ਰਹੇ ਨੇ, ਉਹਨਾਂ ਦੇ ਕਮਾਂਡਰ ਉੱਥੋਂ ਫੜ ਹੋ ਰਹੇ ਨੇ। ਉਹ ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਉਹਨਾਂ ਦੇ ਸਿਟੀਜ਼ਨ ਹੈ ਉੱਥੇ ਲੜਨ ਗਏ, ਉਹ ਫੜ ਹੋ ਰਹੇ ਨੇ, ਮਿਲਟਰੀ ਵਾਲੇ ਬੰਦੇ ਫੜ ਹੋ ਰਹੇ ਨੇ, ਉਹ ਫੜ ਫੜ ਕੇ ਅੰਦਰ ਦੇਈ ਜਾ ਰਹੇ ਰਸ਼ੀਆ ਵਾਲੇ, ਉਹ ਹੌਲੀ ਹੌਲੀ ਕੱਢਣੇ ਆ ਉਹਨਾਂ ਨੇ ਸੌਦੇ ਕਰਨੇ ਆ। ਠੀਕ ਹੈ, ਹੁਣ
ਨਾਲ ਦੀ ਭਾਸ਼ਾ 'ਚ ਕਹੋ ਵਿਚੋਲਾ ਕੁੱਟ ਹੋ ਰਿਹਾ,
ਪ੍ਰੋਕਸੀ ਵਾਰ ਹੈ ਇਹ, ਪ੍ਰੋਕਸੀ ਵਾਰ ਲੜ ਰਹੀ ਹੈ। ਯੂਕਰੇਨ ਤਾਂ ਰਸ਼ੀਆ ਦੀ ਲੜਾਈ ਨਹੀਂ ਹੈਗੀ, ਇਹ ਲੜਾਈ ਅਮਰੀਕਾ ਨਾਟੋ ਦੀ ਅਤੇ ਰਸ਼ੀਆ ਦੀ ਲੜਾਈ ਹੈ। ਅਤੇ ਯੂਕਰੇਨ ਵਾਲੇ ਤਾਂ ਮਰ ਰਹੇ ਨੇ ਵਿੱਚ, ਹੈ ਨਾ, ਅਤੇ ਮਰ ਤਾਂ ਉੱਧਰੋਂ ਵੀ ਰਹੇ ਨੇ, ਨਾਟੋ ਦੇ ਵੀ ਮਰ ਖੈਰ ਨਹੀਂ ਵੇ। ਗੱਲ ਆਪਾਂ ਕਰ ਰਹੇ ਸੀਗੇ ਵੀ ਤੁਸੀਂ ਕਰ ਰਹੇ ਸੀਗੇ ਵੀ ਜਿਹੜੇ ਡੈਮੋਕ੍ਰੈਟਿਕ ਸਰਕਾਰਾਂ ਨੇ ਉੱਥੇ ਕੰਮ ਜ਼ਿਆਦਾ ਹੁੰਦਾ ਹੈ ਜਾਂ ਜਿਹੜੀਆਂ ਡਿਕਟੇਟਰ ਹੈਗੀਆਂ ਉੱਥੇ। ਮੇਰੇ ਹਿਸਾਬ ਦੇ ਨਾਲ ਜੇ ਵਧੀਆ ਡਿਕਟੇਟਰ ਹੋਵੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ, ਜੇ ਮਾੜਾ ਡਿਕਟੇਟਰ ਹੋਵੇ ਉਹਦੇ ਨਾਲ ਦਾ ਕੋਈ ਨਰਕ ਨਹੀਂ ਹੈਗਾ। ਪਰ ਡੈਮੋਕ੍ਰੇਸੀ ਜਿਹੜੀ ਆ, ਡੈਮੋਕ੍ਰੇਸੀ ਜਿਹੜੀ ਆ ਦੋਨੋਂ ਪਾਸੇ ਨੂੰ ਚੱਲਦੀ ਆ, ਉੱਥੇ ਨਰਕ ਅਤੇ ਸਵਰਗ ਇਕੱਠੇ ਹੀ ਰਹਿੰਦੇ ਨੇ, ਪਤਾ ਨਹੀਂ ਹੁੰਦਾ। ਜਿਹਦੇ ਕੋਲ ਪੈਸਾ ਆ ਉਹਦੇ ਲਈ ਸਵਰਗ ਹੈ, ਜਿਹਦੇ ਕੋਲ ਨਹੀਂ ਪੈਸਾ ਉਹਦੇ ਲਈ ਨਰਕ ਹੈ ਡੈਮੋਕ੍ਰੇਸੀ। ਇਹ ਹਾਲ ਅਸੀਂ ਦੇਖਿਆ ਹੈ। ਪਰ ਭਾਅ ਜੀ ਜਿਹੜੀ ਜਿੱਦਾਂ ਹੁਣ ਨੌਰਥ ਕੋਰੀਆ, ਕਦੇ ਉਹਦੀ ਗੱਲ ਸੁਣੀ ਵੀ ਉੱਥੇ ਕੋਵਿਡ ਹੋ ਗਿਆ ਜਾਂ ਉੱਥੇ ਕੋਈ ਦੰਗੇ ਹੋ ਗਏ ਜਾਂ ਪ੍ਰੋਬਲਮ ਹੋ ਗਈ? ਕੋਈ ਨਹੀਂ ਆਉਂਦੀ, ਹੈ ਹੀ ਨਹੀਂ ਉੱਥੇ। ਇੱਦਾਂ ਹੀ ਜਦੋਂ ਇਰਾਕ ਦੇ ਵਿੱਚ ਸਦਾਮ ਹੁਸੈਨ ਸਿੰਘ ਹੋਣੀ ਸੀਗੇ, ਬੜਾ ਵਧੀਆ ਸੀ। ਲੀਬੀਆ ਦੇ ਵਿੱਚ ਜਦੋਂ ਗਦਾਫੀ ਸੀਗਾ, ਮਤਲਬ ਉਹਨਾਂ ਕੋਲ ਭੁੱਖਾ ਨਹੀਂ ਸੀ ਸੌਣ ਦਿੱਤਾ, ਉਹ ਆਪ ਟੈਂਟ 'ਚ ਰਹਿੰਦਾ ਸੀ, ਹਾਲਾਂਕਿ ਉਹਦੇ ਮਹਿਲ ਵੀ ਸੀ, ਸਾਰਾ ਕੁਝ ਸੀਗਾ। ਕਹਿੰਦਾ ਜਦ ਤੱਕ ਮੈਂ ਆਪਣੇ ਸਾਰੇ ਲੀਬੀਆ ਵਾਲਿਆਂ ਨੂੰ ਘਰ ਨਹੀਂ ਦੇ ਦਿੰਦਾ, ਮੈਂ ਆਪ ਟੈਂਟ 'ਚ ਰਹਿਣਾ ਹੈ। ਉਹਨੇ ਅੰਡਰਗਰਾਊਂਡ ਨਹਿਰਾਂ ਬਣਾਤੀਆਂ ਸੀ, ਬਿਜਲੀ ਫਰੀ, ਤੇਲ ਫਰੀ, ਇੱਦਾਂ ਆਰਾਮ 'ਚ ਹੈ। ਤੇਲ ਫਰੀ ਹੈ, 2 ਪਹੀਆ ਵਹੀਕਲ ਦੇ ਲਈ ਨਾ, ਜੇ ਤੁਹਾਡੇ ਕੋਲ ਸਕੂਟਰ ਹੈ, ਮੋਟਰਸਾਈਕਲ ਹੈ, ਤੇਲ ਫਰੀ ਹੈ, ਕਾਰ ਦੇ ਵਿੱਚ ਹੀ ਪੈਸੇ ਦੇਣੇ ਪੈਣੇ ਤੁਸੀਂ ਉੱਥੇ ਆਰਾਮ। ਹਾਂ, ਇਰਾਨ ਦੇ ਵਿੱਚ ਇਸੇ ਤਰ੍ਹਾਂ ਹੀ ਹੈ, ਲੀਬੀਆ ਦੇ ਵਿੱਚ ਵੀ ਇਸੇ ਤਰ੍ਹਾਂ ਸੀ, ਇਰਾਕ 'ਚ ਵੀ ਇਸੇ ਤਰ੍ਹਾਂ ਹੀ ਸੀ। ਕਿਉਂਕਿ ਉਹ ਕਹਿੰਦੇ ਮਿੱਟੀ ਦਾ ਤੇਲ ਹੈ, ਮਿੱਟੀ ਦਾ ਹੀ ਆ, ਇਹ ਸਾਰੇ ਲੋਕਾਂ ਦਾ ਆ। ਇੱਦਾਂ ਹੀ ਬਿਜਲੀ ਵੀ ਫ੍ਰੀ ਸੀਗੀ। ਇਰਾਨ ਦੇ ਵਿੱਚ ਮੈਂ ਕਿਤਾਬ ਪੜ੍ਹੀ ਪੰਨੂ ਸਾਹਿਬ ਦੀ, ਉਹ ਗਏ ਸੀ, ਉੱਥੇ ਆਟਾ ਵੀ ਫ੍ਰੀ ਹੈ, ਉੱਥੇ ਕ੍ਰਾਈਮ ਹੈ। ਜੇ ਤੁਸੀਂ ਨਾ ਦੁਕਾਨ ਦੇ ਉੱਤੇ ਦੁਕਾਨਦਾਰ ਆਟਾ ਵੇਚਦਾ ਆ ਜਾਂ ਕੋਈ ਪ੍ਰਾਈਵੇਟ ਆਟਾ ਵੇਚਦਾ, ਉਹਦੀ ਸਜ਼ਾ ਆ, ਆਟਾ ਤੁਸੀਂ ਵੇਚ ਨਹੀਂ ਸਕਦੇ, ਫ੍ਰੀ ਆ।
ਅਮਨਦੀਪ, ਤੁਸੀਂ ਕਹਿੰਦੇ ਕਾਰ ਵਿੱਚ ਪੈਟਰੋਲ ਪਾਉਣਾ ਪੈਂਦਾ ਆ, ਕਾਰ ਵੀ ਫ੍ਰੀ ਹੋ ਸਕਦੀ ਹੈ ਜੇ ਥੋੜੀ ਜਿਹੀ ਟੈਕਨੀਕ ਤੋਂ ਕੰਮ ਲਓ। ਆਪਣੇ ਮੋਟਰਸਾਈਕਲ ਜੋ ਪੈਟਰੋਲ ਭਰਾ ਕੇ ਕਾਰ ਆ ਕੇ ਕਾਰ ਚ ਪਾ ਲਓ, ਫੇਰ ਚਲ ਜਾਓ ਕਾਰ ਚ ਪਾ ਲਓ, ਕਾਰ ਵੀ ਤਾਂ ਫ੍ਰੀ ਹੋ ਸਕਦੀ।
ਹੁਣ ਉਹ ਚ 5 ਲੀਟਰ ਪੈਂਦਾ ਮੈਂ ਸੀ, ਤੁਹਾਨੂੰ ਪਤਾ ਲੈ, ਇੱਦਾਂ ਤਾਂ ਫਿਰ ਬੰਦਾ
ਉਹਨਾਂ ਦੇ ਇੱਕ ਵਾਰੀ ਜਾਵੇ 25 ਬਣ ਜਾਣਾ,
ਉਹਨਾਂ ਤੇਲ ਨਹੀਂ ਫੂਕ ਲੈਣਾ, ਇੰਨਾ ਟਾਈਮ ਕਿਹਦੇ ਕੋਲ ਹੁੰਦਾ, ਜਿਹਦੇ ਕੋਲ ਕਾਰ ਹੈ ਉਹਦੇ ਕੋਲ ਇੰਨਾ ਟਾਈਮ ਥੋੜ੍ਹਾ ਹੁੰਦਾ। ਇਹ ਭਾਜੀ ਤੁਸੀਂ ਬਸ ਪੁੱਠੇ ਦੇਖ, ਆਹ ਹੀ ਡੈਮੋਕ੍ਰੇਸੀ ਦੀਆਂ ਨੁਕਸਾਨ ਹੈ। ਅਗਲਿਆਂ ਨੂੰ ਜਾਂ ਪਤਾ ਲੱਗਣਾ ਨਾ, ਉਹਨੇ ਡਿਕਟੇਟਰਾਂ ਨੂੰ ਉਹਨੇ ਲੰਮੇ ਪਾ ਕੇ ਚੱਲ ਦੋ ਦੋ ਲਿੱਤਰ ਮਾਰਨੇ ਨਾ, ਫੇਰ ਪਤਾ ਲੱਗਣਾ ਫਿਰ ਤੇਲ ਕਿੱਦਾਂ। ਇਹ ਸਕੀਮਾਂ ਇੰਡੀਆ ਵਾਲੇ ਕੱਢ ਸਕਦੇ ਆ, ਡੈਮੋਕ੍ਰੇਸੀ ਚ ਇੱਦਾਂ ਦੀਆਂ ਸਕੀਮਾਂ
ਨਹੀਂ ਜਗਾੜ। ਇੱਥੇ ਅਮਨਦੀਪ NRMA ਅੱਗੇ ਨਾ ਤੇਲ ਦਿੰਦਾ ਹੁੰਦਾ, ਜੇ ਤੁਸੀਂ ਤੁਹਾਡੀ ਗੱਡੀ ਖਰਾਬ ਹੋ ਗਈ, ਤੇਲ ਮੁੱਕ ਗਿਆ ਤੇ 5 ਲੀਟਰ ਜਾਂ 10 ਲੀਟਰ ਤੇਲ ਪਾ ਜਾਂਦੇ ਹੁੰਦੇ ਸੀ। ਤੇ ਫਿਰ ਜਿਹੜੀਆਂ ਕਮਿਊਨਿਟੀਆਂ ਵਿਦੇਸ਼ਾਂ ਤੋਂ ਆਈਆਂ ਓਵਰਸੀਜ਼ ਕਮਿਊਨਿਟੀਜ਼ ਦੇ, ਉਹਨਾਂ ਦਾ ਤੇਲ ਹੀ ਮੁੱਕਣ ਲੱਗ ਪਿਆ, ਕਿ ਜਦੋਂ ਦੇਖਣਾ ਤੇਲ ਮੁਕਾ ਕੇ ਬਹਿ ਜਾਣਾ, ਉਹਨੇ ਪਾ ਜਾਣਾ ਤੇਲ ਮੁਕਾ ਕੇ ਬਹਿ ਜਾਣਾ, ਉਹਨੇ ਆ ਕੇ ਪਾ ਜਾਣਾ। ਫਿਰ ਉਹਨੇ ਹੁਣ ਏਦਾਂ ਕੀਤਾ ਵੀ ਸਾਲ ਵਿੱਚ ਇੱਕ ਵਾਰੀ ਜੇ ਤੁਹਾਡਾ ਤੇਲ ਮੁੱਕਦਾ ਹੈ ਨਾ 2 ਸਾਲਾਂ ਦੇ ਵਿੱਚ, ਤਾਂ ਅਸੀਂ ਪਾਵਾਂਗੇ, ਜੇ ਵਾਰ ਵਾਰ ਤੁਹਾਡਾ ਤੇਲ ਮੁੱਕਦਾ ਫਿਰ ਤੁਹਾਡੀ ਆਪਣੀ ਸਮੱਸਿਆ ਹੈ।
ਠੀਕ ਹੈ, ਇਹ ਵੀ ਗੱਲ ਠੀਕ ਹੈ ਭਾਜੀ। ਏਦਾਂ ਕਰਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਇੱਕ ਦੋ ਮਸਲੇ ਹੋਰ ਹੈ, ਪਿਛਲੀ ਵਾਰੀ ਵੀ ਕਾਫੀ ਮਗੇ ਸੀ ਮਸਲੇ, ਅਤੇ ਆਪਾਂ ਆਪਣੇ ਸਰੋਤਿਆਂ ਨੂੰ ਫਿਰ ਛੋਟੀ ਜਿਹੀ ਬ੍ਰੇਕ ਦੇਈਏ, ਆਪ ਵੀ ਲਈਏ ਅਤੇ ਆਪਣੇ ਜਿੰਨੇ ਸੁਨੇਹੇ ਸਾਡੇ ਸਪੌਂਸਰ ਦੇ ਉਹ ਵੀ ਆਪਾਂ ਪਹੁੰਚਾਉਣੇ ਆ, ਸੋ ਮਿਲਦੇ ਹਾਂ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
04285564। ਅੱਜ ਹੀ ਕੰਟੈਕਟ ਕਰੋ ਅਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-941-180।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅਮ੍ਰਿਤਪਾਲ ਸਿੰਘ ਮਿਨਹਾਸ।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au।
We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
White Hill Studios leke aaye ne.
Sangam Sangari.
Tusi meri choti behan Kinna naal dooja vyah kar.
Yaar oh meri saari up, main unnu kade unnade naal vekhe nahi ga.
Koi gall nahi, hun dekh lo.
Starring Ami Virk, Sargun Mehta and Nimrat Khera.
Sangkan, sangkane, chappani chappani la, gandam ghumar.
Silsila do pehna de pyaran da.
Sangkan, sangkane, badan de takara.
ਮਾਹੀ ਨਾਲ ਰੁੱਸਣ ਤੇ ਮਨਾਉਣ ਦਾ
ਜਿਵੇਂ ਆਪਦੀ ਆਈ ਤੇ ਆ ਗਈ ਨਾ ਥੋੜੀਆਂ ਗੁੱਤਰੀਆਂ ਘਵਾ ਦੂੰਗੀ ਮੈਂ
ਟਿਕ ਜਾ ਆਈ ਵੱਡੀ ਗੁੱਤਾ ਘਵਾਉਣ ਵਾਲੀ ਮੈਂ ਪੈਰੀ ਹੱਥ ਲਾ ਕੇ ਚੱਕ ਵੀ ਲੈਣੀ ਹੋ
13 ਮਈ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਅਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅਤੇ ਅੱਜ ਪ੍ਰੋਗਰਾਮ ਦੇ ਵਿੱਚ ਇਲੈਕਸ਼ਨਸ ਦੀ ਗੱਲ ਚੱਲ ਰਹੀ ਹੈ ਸੋ ਅਮਰੀਕ ਭਾਅ ਜੀ ਸਾਡੇ ਨਾਲ ਕਈ ਸੱਜਣ ਮਿੱਤਰ ਜੁੜ ਰਹੇ ਨੇ ਅਤੇ ਗੌਰਵ ਸ਼ਰਮਾ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ ਉਹਨਾਂ ਨੇ ਇੱਕ ਕਵਰ ਸਾਂਝੀ ਕੀਤੀ ਹੈ ਅਤੇ ਸਤਨਾਮ ਸਿੰਘ ਮੈਲਬਨ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਰ ਯੂ ਕਮਿੰਗ ਟੂ ਗ੍ਰਿਫਿਥ ਕੋਸ਼ਿਸ਼ ਹੈ ਜੀ ਜੇ ਸਮਾਂ ਬਣਿਆ ਤਾਂ ਜ਼ਰੂਰ ਆਵਾਂਗੇ ਹਜੇ ਤਾਂ ਪ੍ਰੋਗਰਾਮ ਬਣ ਰਿਹਾ ਰਜਿੰਦਰ ਸਿੰਘ ਧਨੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਅਮਰੀਕਾ ਦੇ ਹਾਲਾਤ 'ਤੇ ਟਿੱਪਣੀ ਕਰ ਰਹੇ ਨੇ ਗੁਰਿੰਦਰ ਸਿੰਘ ਕਹਿੰਦੇ ਬੱਸ ਕਰਾਤੀ ਇਸ ਬੰਦੇ ਨੇ ਜੋ ਬਾਈਡਨ ਨੇ ਅਮਰੀਕਾ ਦੀ ਅਤੇ ਭਾਅ ਜੀ ਇੱਦਾਂ ਕਰਦੇ ਹਾਂ ਕਿ ਆਪਾਂ ਮਸਲਿਆਂ ਦੇ ਨਾਲ ਨਾਲ ਨਾ ਸੱਜਣਾ ਮਿੱਤਰਾਂ ਨੂੰ ਵੀ ਸੱਦਾ ਦੇ ਦਿੰਦੇ ਹਾਂ ਕਿ ਅਗਰ ਉਹ ਆਪਣੀ ਗੱਲ ਕਹਿਣਾ ਚਾਹੁਣ ਤਾਂ ਕਾਲ 'ਤੇ ਸਾਡੇ ਨਾਲ ਗੱਲ ਕਰ ਸਕਦੇ ਨੇ ਓਪਨ ਕਰਦੇ ਹਾਂ ਲਾਈਨ ਸੋ ਸੱਜਣ ਮਿੱਤਰ ਪਿਆਰੇ ਕਾਲ ਕਰਕੇ ਆਪਣੇ ਦਿਲ ਵਾਲੀ ਗੱਲ ਜਿਹੜੀ ਆ ਉਹ ਸਾਂਝੀ ਕਰ ਸਕਦੇ ਨੇ ਸੋ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅਗਰ ਨਹੀਂ ਤਾਂ ਟੈਕਸਟ ਕਰਕੇ ਤੁਸੀਂ ਸਾਡੇ ਤੋਂ ਨੰਬਰ ਲੈ ਸਕਦੇ ਹੋ ਸੋ ਭਾਅ ਜੀ ਸਾਡੇ ਨਾਲ ਮਨਦੀਪ ਸਿੰਘ ਹੁਣੀ ਜੁੜੇ ਸਨ ਪ੍ਰੋਗਰਾਮ ਦੇ ਵਿੱਚ ਅਤੇ ਉਹ ਕਹਿੰਦੇ ਨੇ ਕਿ ਮੈਂ ਪਹਿਲਾਂ ਹੀ ਵੋਟ ਪਾਇਆ ਹਾਂ ਅਤੇ ਉਹ ਲਿਬਰਲ ਪਾਰਟੀ ਨੂੰ ਕਹਿੰਦੇ ਵੋਟ ਪਾ ਕੇ ਆਏ ਨੇ ਟੇਕ ਗਟਸ ਟੂ ਟੇਕ ਸੋਂਗ ਸਟਰੋਂਗ ਡਿਸੀਜਨ ਅਤੇ ਲੈਫਟਿਸਟ ਆਈਡੋਲੋਜੀ ਡੇਂਜਰਸ ਦੈਨ ਆਈਸਿਸ ਆਈਡੋਲੋਜੀ ਠੀਕ ਹੈ ਜੀ ਤੁਹਾਡਾ ਵਿਚਾਰ ਹੈ ਜੀ ਅਤੇ ਨਰਿੰਦਰ ਸਿੰਘ ਜੌਲ ਸਾਡੇ ਨਾਲ ਜੁੜੇ ਨੇ ਭਾਅ ਜੀ ਅਤੇ ਰਿਵਰਲੈਂਡ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਅਮਨਦੀਪ ਭਾਅ ਜੀ ਅਤੇ ਫਲੋਰਾ ਭਾਅ ਜੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਅਮਰੀਕ ਭਾਅ ਜੀ ਪਿਛਲੀ ਵਾਰੀ ਅਸੀਂ ਇੱਕ ਚਿੰਤਨ ਕੀਤਾ ਸੀਗਾ ਕਿ ਇੰਡੀਆ ਦੇ ਵਿੱਚ ਜਿਹੜਾ ਕੇਸ ਹੋਇਆ ਆ ਮਾਂ ਬਾਪ ਨੇ ਕੀਤਾ ਆਪਣੇ ਬੱਚਿਆਂ ਦੇ ਨਹੁੰ 'ਤੇ ਅਤੇ ਉਸ ਨੂੰ ਲੈ ਕੇ ਫਿਰ ਕਾਫੀ ਆਪਾਂ ਵੀ ਖਿਆਲ ਦੱਸੇ ਸੀ ਉਸ ਤੋਂ ਬਾਅਦ ਸਾਡੇ ਸਰੋਤਿਆਂ ਨੇ ਵੀ ਸਾਡੇ ਨਾਲ ਸਾਂਝਾਂ ਪਾਈਆਂ ਸੀਗੀਆਂ ਚੰਗੀ ਡਿਸਕਸ਼ਨ ਹੋਈ ਸੀ ਔਰ ਸਾਰਿਆਂ ਨੇ ਪਸੰਦ ਵੀ ਕੀਤੀ ਸੀ ਸਮਾਜਿਕ ਇਸ਼ੂ ਨੇ ਸੋ ਇਹੋ ਜਿਹੇ ਕਈ ਜਿਹੜੇ ਮੁੱਦੇ ਨੇ ਉਹ ਸਾਹਮਣੇ ਆ ਜਾਂਦੇ ਨੇ ਸਮਾਜ ਦੇ ਵਿੱਚ ਕਈ ਕੇਸ ਬਾਈ ਕੇਸ ਇੱਦਾਂ ਨਹੀਂ ਵੀ ਸਾਰੇ ਇੱਕੋ ਜਿਹੇ ਹੁੰਦੇ ਨੇ ਹੁਣ ਇੱਕ ਜਿਹੜਾ ਮੁੱਦਾ ਜ਼ਿਆਦਾ ਚੱਲ ਰਿਹਾ ਆ ਕਿ ਅਸੀਂ ਇੱਕ ਬਣਾਇਆ ਹੋਇਆ ਕਿ ਪੇਰੈਂਟਸ ਦਾ ਮੁੱਦਾ ਕਿ ਜਿਹੜੀ ਸਰਕਾਰ ਜਿਹੜੀ ਆ ਕਿਹੜੀ ਅਲਾਓ ਕਰਦੀ ਆ ਪੇਰੈਂਟਸ ਨੂੰ ਇੱਥੇ ਆਉਣ ਦੇ ਲਈ ਵੀਜ਼ੇ ਕੌਣ ਖੋਲ੍ਹਦੀ ਹੈ ਅਤੇ ਵੀਜ਼ਾ ਐਕਸਪੈਂਸਿਵ ਬਹੁਤ ਹੈ ਹੈ ਨਾ ਉਹ ਸਾਰਾ ਕੁਛ ਅਤੇ ਇਹਦੇ ਲਈ ਪਿਛਲੀ ਵਾਰੀ ਸਰਕਾਰ ਨੇ ਉਹ ਵੀਜ਼ੇ ਜਿਹੜੇ ਨੇ 3 ਸਾਲ 5 ਸਾਲ ਦੇ ਕੀਤੇ ਸੀ ਚੰਗੀ ਗੱਲ ਹੈ ਵਧੀਆ ਗੱਲ ਹੈ ਔਰ ਪੇਰੈਂਟਸ ਇਸ ਚੀਜ਼ ਦਾ ਇੰਜੋਏ ਵੀ ਕਰ ਰਹੇ ਨੇ ਬੱਚੇ ਵੀ ਕਿ ਉਹਨਾਂ ਨੂੰ ਸਪੋਰਟ ਮਿਲਦੀ ਹੈ ਇੰਡੀਆ ਤੋਂ ਪੇਰੈਂਟਸ ਆ ਜਾਂਦੇ ਨੇ ਬਾਲ ਬੱਚਾ ਜਿਹੜਾ ਜੱਚਾ ਬੱਚਾ ਉਹ ਥੋੜ੍ਹਾ ਸਾਂਭਣ ਵਾਸਤੇ ਵੀ ਹੈਲਪ ਮਿਲ ਜਾਂਦੀ ਹੈ ਮੈਟਰਨਿਟੀ ਦੇ ਵਿੱਚ ਫੈਮਿਲੀ ਨੂੰ ਸਪੋਰਟ ਹੋ ਜਾਂਦੀ ਹੈ ਇਹ ਤਾਂ ਹੈਗੇ ਇਹਦੇ ਪੋਜ਼ਿਟਿਵ ਪੱਖ, ਨੈਗੇਟਿਵ ਪੱਖ ਵੀ ਇਹਦੇ ਬਹੁਤ ਕੇਸ ਇਹਦੇ ਆਉਂਦੇ ਨੇ। ਪਰ ਭਾਅ ਜੀ ਜਿਹੜੀ ਜੇ ਹੁਣ ਸਰਕਾਰਾਂ ਦੀ ਗੱਲ ਕਰੀਏ, ਸਰਕਾਰ ਤਾਂ ਇਹ ਇਹ ਗੱਲ ਮੰਨ ਲਈ ਪਈ ਲੈ ਵੀ ਸਾਲ ਦਾ ਵੀਜ਼ਾ, ਅੱਗੇ 3 ਮਹੀਨੇ ਦਾ ਵੀਜ਼ਾ ਹੁੰਦਾ ਸੀ, ਹੁਣ 3 ਸਾਲ ਦਾ ਵੀਜ਼ਾ ਵੀ ਆ, ਜੇ ਤੁਸੀਂ ਐਕਸਟਰਾ ਪੈਸੇ ਦੇਣੇ ਆ 5 ਸਾਲ ਦਾ ਵੀ ਆ, ਜੇ ਤੁਸੀਂ ਪੱਕੇ ਹੀ ਮੰਗਾਉਣੇ ਆ ਤਾਂ ਉਹਦਾ ਵੀ $45,000-$50,000 ਜਿੰਨਾ ਉਹ ਵੀ ਹੈਗਾ ਆ। ਹੁਣ ਇਹ ਇੱਕ ਮੁੱਦਾ ਬਣਦਾ ਜੀ, ਇਹ ਵੀਜ਼ੇ ਮਹਿੰਗੇ ਬਹੁਤ ਨੇ, ਅਤੇ ਮਹਿੰਗੇ ਦੇ ਵਿੱਚ ਮੈਂ ਇੱਥੇ ਆਪਣੇ ਸਰੋਤਿਆਂ ਨੂੰ ਇਹ ਦੱਸਦਾ ਕਿ ਇਹ ਸਸਤੇ ਨਹੀਂ ਹੋਣੇ। ਸਸਤੇ ਕਿਸ ਕਰਕੇ ਨਹੀਂ ਹੋਣੇ, ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਲਓ, ਇਹ ਸਸਤੇ ਨਹੀਂ ਹੋਣੇ, ਕਿਉਂਕਿ ਇਹ ਪਾਰਟੀ ਦੇ ਨਾਲ ਕਨੈਕਟਡ ਨਹੀਂ ਹੈਗੇ, ਇਕੱਲੇ ਭਾਰਤੀ ਵੀਜ਼ਿਆਂ ਦੀ ਗੱਲ ਨਹੀਂ, ਇਹ ਸਾਰੇ ਓਵਰਆਲ ਵਰਲਡ ਤੋਂ ਵੀਜ਼ੇ ਜਿਹੜੇ ਲੱਗਦੇ ਨੇ, ਪੇਰੈਂਟ ਵੀਜ਼ਾ ਜਿਹੜਾ ਉਹਦੇ ਦੀ ਉਹਦੀ ਗੱਲ ਹੈ। ਇਹ ਉਹ ਪੈਸੇ ਨੇ ਜਿਹੜੇ ਐਜ਼ ਏ ਟੈਕਸ ਹੁੰਦੇ ਨੇ, ਕਿਉਂਕਿ ਇੱਥੇ ਆ ਕੇ ਜਿਹੜੀਆਂ ਫੈਸਿਲਿਟੀਆਂ ਮੰਨਣੀਆਂ, ਸੜਕਾਂ 'ਤੇ ਟੈਕਸ ਲੱਗਦਾ, ਟੈਕਸ ਅਸੀਂ ਦਿੱਤਾ ਹੁੰਦਾ 10 ਸਾਲ, ਆਸਟ੍ਰੇਲੀਆ ਦੇ ਵਿੱਚ ਵੀ ਉਹਨੂੰ ਪੈਨਸ਼ਨ ਮਿਲਦੀ ਆ ਜਿਹਨੇ ਘੱਟੋ ਘੱਟ 10 ਸਾਲ ਕੰਮ ਕੀਤਾ ਹੋਵੇ, ਟੈਕਸ ਦਿੱਤਾ ਹੋਵੇ। ਔਰ ਦੇਖੋ ਸਾਡਾ ਆਪਣੇ ਖੂਨ ਦਾ ਰਸ ਹੈ, ਹੁਣ ਜੇ ਆਸਟ੍ਰੇਲੀਆ ਦੇ ਸਿਟੀਜ਼ਨ ਹੈ ਕੋਈ ਵੀ ਹੈ ਇੱਥੇ, ਉਹਨਾਂ ਨੇ ਸਾਰੀ ਉਮਰ ਕੰਮ ਕੀਤੇ ਫਿਰ ਉਹਨਾਂ ਨੂੰ ਜਾ ਕੇ ਪੈਨਸ਼ਨ ਮਿਲਦੀ ਆ, ਇੱਕ ਬੰਦੇ ਨੇ ਕਿਸੇ ਹੋਰ ਕੰਟਰੀ ਦੇ ਵਿੱਚ ਸਾਰੀ ਉਮਰ ਕੰਮ ਕੀਤਾ ਹੈ, ਉੱਥੇ ਚਲੋ ਮੰਨ ਲੈਂਦੇ ਉੱਥੇ ਟੈਕਸ ਦਿੱਤਾ ਆ, ਤੇ ਉਹਨੂੰ ਉਸ ਕੰਟਰੀ ਦੀ ਪੈਨਸ਼ਨ
ਲੱਗੀ ਹੁੰਦੀ,
ਉੱਥੇ ਵੀ ਲੱਗੀ ਹੁੰਦੀ,
ਪੈਨਸ਼ਨ ਲੱਗੀ ਹੁੰਦੀ ਹੈ
ਕਈ ਵਾਰੀ ਨੀ, ਹਾਂਜੀ ਉੱਥੇ ਵੀ ਲੱਗੀ ਹੁੰਦੀ, ਤੇ ਫਿਰ ਉਹ ਇੱਥੇ ਵੀ ਚਾਹੁੰਦੇ ਆ ਕਿ ਇੱਥੇ ਵੀ ਆਉਂਦਿਆਂ ਨੂੰ ਸਾਡੀ ਪੈਨਸ਼ਨ ਲੱਗ ਜਾਵੇ। ਇਹ ਅਨਫੇਅਰ ਹੈ, ਇੱਦਾਂ ਹੋਣਾ ਨਹੀਂ ਚਾਹੀਦਾ, ਔਰ ਇੱਦਾਂ ਹੋਣਾ ਵੀ ਹੈ ਨਹੀਂ। ਜੇ ਉਹ ਸਾਰੀਆਂ ਫੈਸਿਲਿਟੀਆਂ ਮੰਨਣੀਆਂ ਆ, ਸਾਰੇ ਹੋਸਪਿਟਲ ਫੈਸਿਲਿਟੀ ਮੰਨਣੀ ਹੈ, ਹੈਲਥ ਕੇਅਰ ਫੈਸਿਲਿਟੀ ਮੰਨਣੀ ਹੈ, ਰੋਡਸ, ਟ੍ਰੈਫਿਕ, ਸਾਰਾ ਕੁਛ, ਮਤਲਬ ਸਿਕਿਉਰਿਟੀ, ਤਾਂ ਜਿਹੜਾ ਇਨਫਰਾਸਟ੍ਰਕਚਰ ਬਣਿਆ ਉਹਦੇ ਵਿੱਚ ਯੋਗਦਾਨ ਤਾਂ ਪਾਉਣਾ ਹੀ ਪੈਣਾ ਹੈ ਨਾ। ਸੋ ਇਸ ਕਰਕੇ ਇਹ ਜਿਹੜੀਆਂ ਫੀਸਾਂ ਆ, ਇਹ ਜਿਹੜੇ ਪੈਸੇ ਆ, ਇਹ ਜਿਹੜੀਆਂ ਫੈਸਿਲਿਟੀਆਂ ਸਾਨੂੰ ਮਿਲਦੀਆਂ ਨੇ, ਹੁਣ ਮੰਨ ਲਓ 30,000 ਬੰਦਾ ਅਸੀਂ ਆਸਟ੍ਰੇਲੀਆ ਐਕਸਟਰਾ ਲੈਂਦਾ ਆ, ਉਹ 30,000 ਬੰਦੇ ਲਈ ਹੋਸਪਿਟਲ ਵੀ ਚਾਹੀਦੇ ਆ, ਬੈੱਡ ਵੀ ਚਾਹੀਦੇ ਆ, ਇਨਫਰਾਸਟ੍ਰਕਚਰ ਵੀ ਚਾਹੀਦਾ ਹੈ, ਉਹ ਕਿਨ ਪੇ ਕਰਨਾ ਹੈ? ਉਹ ਉਹਨਾਂ 'ਤੇ ਲੋਡ ਪਏਗਾ ਜਿਨ੍ਹਾਂ ਨੇ ਪਹਿਲਾਂ ਹੀ ਕੰਮ ਕੀਤੇ ਹੋਆ, ਉਹਨਾਂ ਦੀਆਂ ਫੈਸਿਲਿਟੀਆਂ ਘਟਣਗੀਆਂ ਅਤੇ ਉਹਨਾਂ ਨੂੰ ਵਿੱਚ ਐਡਜਸਟਮੈਂਟ ਉਹਨਾਂ ਦੀ ਹੋਵੇਗੀ। ਪਰ ਜੇ ਉਹ ਆਪਣਾ ਕੰਟਰੀਬਿਊਸ਼ਨ ਦੇ ਦਿੰਦੇ ਨੇ, ਅਤੇ ਫਿਰ ਜਿਹੜੇ ਲੋਕ ਨੇ ਆਸਟ੍ਰੇਲੀਆ ਦੇ ਉਹ ਮਾਇੰਡ ਨਹੀਂ ਕਰਦੇ, ਕਹਿੰਦੇ ਕੋਈ ਗੱਲ ਨਹੀਂ ਆਪਾਂ ਹੋਰ ਬਣਾ ਲਵਾਂਗੇ, ਪਰ ਉਹ ਸਾਡੇ 'ਤੇ ਲੋਡ ਨਹੀਂ ਪੈਣਾ ਚਾਹੀਦਾ। ਸੋ ਜਦੋਂ ਅਸੀਂ ਡਿਮਾਂਡ ਕਰਦੇ ਹਾਂ ਕਿ ਇਹ ਜੀ ਵੀਜ਼ੇ ਮਹਿੰਗੇ ਬਹੁਤ ਹੈ, ਇਹਦੀ ਵੀਜ਼ੇ ਇੱਦਾਂ ਬਹੁਤ ਹੈ, ਤਾਂ ਮੈਨੂੰ ਲੱਗਦਾ ਆ ਕਿ ਜਦੋਂ ਫੈਮਿਲੀ ਰੀਯੂਨੀਅਨ ਦੀ ਗੱਲ ਆਉਂਦੀ ਹੈ, ਅਸੀਂ ਆਪਣੇ ਮਾਂ ਬਾਪ ਦੇ ਨਾਲ ਇਕੱਠਾ ਰਹਿਣਾ ਚਾਹੁੰਦੇ ਹਾਂ, ਬੱਚਿਆਂ ਨਾਲ ਇਕੱਠਾ ਰਹਿਣਾ ਚਾਹੁੰਦੇ ਹਾਂ, ਅਤੇ ਅਸੀਂ ਉਹ ਪੇ ਕਰਕੇ ਜਿਹੜਾ ਸਾਡਾ ਬਣਦਾ ਆ, ਪੇ ਕਰਕੇ ਜੇ ਇਕੱਠੇ ਰਹਿ ਲਈਏ, ਤਾਂ ਫਿਰ $5,000-$10,000 ਕਰਕੇ ਥੋੜ੍ਹੋ ਆਪਾਂ ਮਤਲਬ ਆਪਣੇ ਮਾਂ ਬਾਪ ਛੱਡ ਦੇਣੇ ਆ। ਜਦੋਂ ਅਸੀਂ ਦੇਖੀਏ ਅਸੀਂ $10,000 ਇੰਡੀਆ ਦਾ ਹਰੇਕ ਸਾਲ ਖਰਚ ਦੇਣੇ ਆ ਜਾ ਕੇ ਉੱਥੇ, ਕਿ ਵਿਆਹ ਸ਼ਾਦੀਆਂ 'ਤੇ ਆਵਾਗੁਣ ਖਰਚਾ ਕਰ ਲੈਣਾ, ਪਰ ਇਹ ਅਸੀਂ ਇਹ ਨਹੀਂ ਕਰਨ ਦੀ ਕੋਸ਼ਿਸ਼ ਕਰਦੇ। ਹੁਣ ਇੰਡੀਆ ਦੇ ਵਿੱਚ ਇੰਨੇ ਪੈਸੇ ਪਏ ਹੁੰਦੇ, ਪੇਰੈਂਟਸ ਕੋਲ ਵੀ ਪਏ ਹੁੰਦੇ, ਉਹ ਵੀ ਕਹਿ ਦੇਣਾ ਭਾਈ ਮੈਂ ਕੋਲੋਂ ਦੇ ਦਿੰਦਾ ਕੋਈ ਚੱਕਰ ਨਹੀਂ। ਭਾਅ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ ਅਮਨਦੀਪ, ਤੁਸੀਂ ਇਕਨੋਮਿਕ ਫਰੰਟ ਨੂੰ ਟੱਚ ਕੀਤਾ ਹੈ, ਇੱਥੇ ਇਕਨੋਮਿਕ ਫਰੰਟ ਵੀ ਇੱਥੇ ਆਉਂਦਾ ਹੈ, ਇਕਨੋਮੀ ਵੀ ਇਹਦੇ ਨਾਲ ਡੀਲ ਕਰਦੀ ਹੈ। ਅਗਰ ਤੁਸੀਂ ਸਾਰੇ ਵੀਜ਼ੇ ਬਹੁਤ ਸਸਤੇ ਕਰ ਦੋਗੇ ਤਾਂ ਇੱਥੇ ਦੇ ਜਿਹੜੇ ਇਮੀਗ੍ਰੇਸ਼ਨ ਦਾ ਬਹੁਤ ਜ਼ਿਆਦਾ ਹੜ ਆ ਸਕਦਾ ਹੈ, ਕਿਉਂਕਿ ਇਮੀਗ੍ਰੈਂਟ ਕੇਅਰ ਪੰਜਾਬ ਤੋਂ ਹੀ ਨਹੀਂ ਆਉਂਦੇ, ਸਾਰੀ ਦੁਨੀਆ ਤੋਂ ਇੱਥੇ ਇਮੀਗ੍ਰੈਂਟ ਆਉਂਦੇ ਆ, ਮਿਡਲ ਈਸਟ ਕੰਟਰੀਜ਼ ਤੋਂ ਆਉਂਦੇ ਆ, ਯੂਰੋਪੀਅਨ ਕੰਟਰੀਜ਼ ਤੋਂ ਆਉਂਦੇ ਆ, ਇੱਧਰ ਜੇ ਨੌਰਥ ਅਮੈਰੀਕਨ ਕੰਟਰੀਜ਼ ਤੋਂ, ਉਹਨਾਂ ਤੋਂ ਬਹੁਤ ਜ਼ਿਆਦਾ ਇਮੀਗ੍ਰੈਂਟ ਇੱਥੇ ਆਉਂਦੇ ਆ, ਅਤੇ ਅਗਰ ਕਈ ਲੱਖ ਇਮੀਗ੍ਰੈਂਟ ਇੱਥੇ ਆਉਂਦੇ ਇੱਕ ਸਾਲ ਦੇ ਜਾਂ ਹਜ਼ਾਰਾਂ ਵਿੱਚ ਆਉਂਦੇ ਆ, ਅਤੇ ਉਹਨਾਂ ਨਾਲ ਉਨਿਆਂ ਤੋਂ ਕਈ ਜ਼ਿਆਦਾ ਪੇਰੈਂਟਸ ਇੱਥੇ ਆਊਗੇ। ਅਗਰ ਤੁਸੀਂ ਜ਼ਿਆਦਾ ਇਹਨੂੰ ਮੁਫਤ ਦੀ ਚੀਜ਼ ਬਣਾ ਦੋਗੇ, ਜਿੱਦਾਂ ਕਿ ਅੰਡਰ ਡਿਵੈਲਪ ਕੰਟਰੀਆਂ ਦੇ ਵਿੱਚ ਮੁਫਤ ਦੀ ਚੀਜ਼ ਬਹੁਤ ਜ਼ਿਆਦਾ ਦਿੰਦੇ ਆ ਆਪਣੇ ਆਪ ਨੂੰ ਮੇਨਟੇਨ ਕਰਨ ਦੇ ਲਈ, ਤਾਂ ਫਿਰ ਵੀ ਇੱਥੇ ਜਿਹੜੇ ਫੈਸਿਲਿਟੀਜ਼ ਆ, ਇੱਥੇ ਦੇ ਜਿਹੜੇ ਇੰਫਰਾਸਟ੍ਰਕਚਰ ਆ, ਉਹਨੂੰ ਖੋਰਾ ਲੱਗੂਗਾ। ਫਿਰ ਜਿਹੜੇ ਟੈਕਸ ਪੇਅਰ ਆ, ਜਿਹੜੇ ਕਿ ਸਾਰੀ ਉਮਰ ਜਿਹਨਾਂ ਨੇ ਕੰਮ ਕੀਤਾ, 20-25, 30-30 ਹਜ਼ਾਰ ਸਾਲ ਦਾ ਟੈਕਸ ਦਿੰਦੇ ਆ, ਉਹਨਾਂ 'ਤੇ ਬਹੁਤ ਜ਼ਿਆਦਾ ਹੋਰ ਭਾਰ ਪਊਗਾ। ਜਿੱਦਾਂ ਤੁਸੀਂ ਸਾਰੀਆਂ ਗੱਲਾਂ ਕਹੀਆਂ, ਮੈਨੂੰ ਤਾਂ ਲੱਗਦਾ ਕਿ ਤੁਸੀਂ ਵੀ ਕਾਫੀ ਸੁਲਝੇ ਹੋਏ ਇੱਕ ਤਰ੍ਹਾਂ ਦੇ ਇਕੋਨਮੀ ਨੂੰ ਜਾਣਦੇ ਆ, ਅਤੇ ਵਧੀਆ ਗੱਲ ਕੀਤੀ ਆ। ਇੱਦਾਂ ਥੋੜ੍ਹਾ ਬਹੁਤਾ ਤਾਂ ਹੋ ਸਕਦਾ ਆ, ਲੇਕਿਨ ਇਹੀ ਕਿਉਂਕਿ ਫੇਸ ਇਹ ਜਿਹੜੇ ਮਾਮਲੇ ਹੁੰਦੇ ਆ ਨਾ ਇਹ ਤੁਹਾਡੇ ਇੰਡੀਵਿਜੁਅਲ ਟੂ ਇੰਡੀਵਿਜੁਅਲ ਹੁੰਦੇ ਆ ਆਪਣੇ ਸਾਨੂੰ ਉਹੀ ਮਾਮਲਾ ਜ਼ਿਆਦਾ ਇੰਪੋਰਟੈਂਟ ਆਉਂਦਾ ਜਿਹੜਾ ਸਾਡੇ ਨਾਲ ਰਿਲੇਟਡ ਹੁੰਦਾ ਆ ਅਤੇ ਜਿਹੜੇ ਜਿਹੜੇ ਮਾਈਗਰੈਂਟ ਸਟੂਡੈਂਟ ਇੱਥੇ ਆਏ ਆ ਉਹਨਾਂ ਨੂੰ ਉਹਨਾਂ ਦੇ ਲਈ ਇਹੀ ਬਹੁਤ ਇੰਪੋਰਟੈਂਟ ਮਸਲਾ ਹੁੰਦਾ ਕਿ ਉਹਨਾਂ ਦੇ ਪੇਰੈਂਟ ਆਉਣ ਲੇਕਿਨ ਜਿੰਨੇ ਨੋਮੀਨਲ ਚਾਰਜਸ 'ਤੇ ਪੇਰੈਂਟਸ ਨੂੰ ਆਉਣ ਦੀ ਆਗਿਆ ਇੱਥੇ ਹੈਗੀ ਆ ਮੇਰੇ ਖਿਆਲ 'ਚ ਉਹ ਇੱਕ ਤਰ੍ਹਾਂ ਦਾ ਸਸਟੇਨੇਬਲ ਸਿਸਟਮ ਹੈਗਾ ਆ ਅਗਰ ਤੁਸੀਂ ਇਹਨੂੰ ਜ਼ਿਆਦਾ ਲੂਜ਼ ਕਰੋਗੇ ਤਾਂ ਉਹ ਅਨਸਸਟੇਨੇਬਲ ਕੈਟਾਗਰੀ ਵਿੱਚ ਚਲੇ ਜਾਊਗਾ ਫਿਰ ਉੱਤੇ ਜ਼ਿਆਦਾ ਜਿਹੜਾ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਜਿਹੜੇ ਇੱਥੇ ਟੈਕਸ ਪੇਅਰ ਆ ਉਹਦੇ 'ਤੇ ਕਾਫੀ ਬੋਝ ਪੈ ਸਕਦਾ ਹੈ ਜੀ ਅਮਦੀਪ
ਹਾਂਜੀ ਇਹੀ ਮਸਲਾ ਜਿਹੜਾ ਕੈਨੇਡਾ ਦੇ ਵਿੱਚ ਵੀ ਚੱਲ ਰਿਹਾ ਆ ਕੈਨੇਡਾ ਦੇ ਵਿੱਚ ਵੀ ਕਾਫੀ ਚਿੰਤਨ ਹੋ ਰਿਹਾ ਆ ਕਿਉਂਕਿ ਦੇਖੋ ਉੱਥੇ ਦਾ ਸਵਾ ਸੌ ਸਾਲ ਹੋ ਗਿਆ ਨਾ ਕਮਿਊਨਿਟੀ ਨੂੰ ਰਹਿੰਦੇ ਨੂੰ ਅਤੇ ਜਿਹੜੇ ਪੋਲੀਟੀਸ਼ਨ ਹੈ ਉਹ ਲੋਲੀਪੋਪ ਦੇ ਰਹੇ ਨੇ ਲਓ ਜੀ ਅਸੀਂ ਐਂ ਕਰ ਦਾਂਗੇ ਉਹਨਾਂ 'ਤੇ ਫਿਰ ਸਵਾਲ ਵੀ ਹੁੰਦੇ ਅਤੇ ਉਹ ਬੈਕਫਾਇਰ ਵੀ ਕਰਦੇ ਨੇ ਦੂਜੀ ਗੱਲ ਇਹ ਆ ਕਿ ਜਿਹੜੇ ਇਹ ਜਿਹੜੀਆਂ ਜਾਇਜ਼ ਮੰਗਾਂ ਹੈ ਨਾ ਉਹ ਰੱਖਣੀਆਂ ਬਣਦੀਆਂ ਨੇ ਕਿ ਵੀਜ਼ੇ ਲੰਬੇ ਖੋਲ੍ਹ ਦਿਓ ਜੀ ਚਲੋ ਕੋਈ ਗੱਲ ਨਹੀਂ ਖੁੱਲ੍ਹ ਗਏ ਹੈ ਨਾ ਪਰ ਜਦੋਂ ਜਿਹੜੀ ਪੋਲੀਟਿਕਸ ਹੈ ਪੋਲੀਟਿਕਸ ਦੇ ਵਿੱਚ ਵੋਟਾਂ ਕਾਊਂਟ ਕਰਦੀਆਂ ਨੇ ਕਿ ਜਦੋਂ ਪੰਜ ਸੱਤ ਸਾਲ ਹਜੇ ਵੋਟ ਹੀ ਨਹੀਂ ਬਣੀ ਉਹਨਾਂ ਨੇ ਲੋਲੀਪੋਪ ਜ਼ਰੂਰ ਦੇਣੇ ਨੇ ਕਿਸੇ ਵੀ ਪਾਰਟੀ ਨੇ ਪਰ ਉਹਨਾਂ ਨੇ ਕਰਨਾ ਨਹੀਂ ਕੁਛ ਵੀ ਜਿਹੜੀ ਫੀਸ ਇੱਕ ਵਾਰੀ ਤੈਅ ਹੋ ਗਈ ਅੱਜ ਤੱਕ ਇਹ ਗਰੰਟੀ ਰੱਖ ਲਓ ਚਾਹੇ ਕੋਈ ਪਾਰਟੀ ਆ ਜਾਵੇ ਉਹ ਫੀਸ ਘਟੀ ਨਹੀਂ ਹੈਗੀ ਖਾਸ ਕਰਕੇ ਇਮੀਗ੍ਰੇਸ਼ਨ ਦੀ ਅਤੇ ਜ਼ਮੀਨਾਂ ਦੇ ਭਾਅ ਇਹ ਕਦੇ ਘਰਾਂ ਦੇ ਘਾਹ ਭਾਅ ਜਿਹੜੇ ਆ ਘਟੇ ਨਹੀਂ ਹੈਗੇ ਕੋਸਟ ਆਫ ਲਿਵਿੰਗ ਜਿਹੜੀ ਆ ਕਦੇ ਵੀ ਘਟੀ ਨਹੀਂ ਇੱਦਾਂ ਨਹੀਂ ਹੋਈ ਉਹ ਸਬਜ਼ੀ ਜਿਹੜੇ ਕਿਸਾਨ ਉਗਾਉਂਦਾ ਆ ਚੀਜ਼ਾਂ ਉਹਨਾਂ ਦੀ ਜ਼ਰੂਰ ਘੱਟ ਜਾਂਦੀ ਆ ਲੁੱਟ ਖਸੁੱਟ ਹੋਣ ਲੱਗ ਪੈਂਦੀ ਆ ਰੁਲਣ ਲੱਗ ਪੈਂਦੇ ਨੇ ਪਰ ਜਿਹੜੀ ਇਹ ਚੀਜ਼ਾਂ ਨੇ ਸੋਨਾ ਨਹੀਂ ਘਟਿਆ ਰੀਅਲ ਇਸਟੇਟ ਨਹੀਂ ਘਟੀ ਅਤੇ ਫੀਸਾਂ ਨਹੀਂ ਘਟੀਆਂ ਟੈਕਸ ਨਹੀਂ ਘਟੇ ਕਦੇ ਵੀ ਇਹ ਇੱਕ ਪਾਸੇ ਉਹ ਘਟਾ ਕੇ ਦੂਏ ਪਾਸੇ ਲਾਉਂਦੇ ਨੇ ਸੋ ਇਹ ਫੈਕਟ ਹੈ ਇਹਨਾਂ ਦੇ ਆਪਾਂ ਲੋਲੀਪੋਪ ਨਾ ਲਈਏ ਕਿਸੇ ਵੀ ਪਾਰਟੀ ਦੇ ਹਾਂ ਫੈਸਿਲਿਟੀ ਵੱਧ ਲੈ ਸਕਦੇ ਹਾਂ ਉਹ ਵੱਖਰੀ ਗੱਲ ਹੈ ਜਿੱਦਾਂ ਹੁਣ ਛੇ ਤਿੰਨ ਮਹੀਨੇ ਤੋਂ ਤਿੰਨ ਸਾਲ ਦਾ ਵੀਜ਼ਾ ਹੋ ਗਿਆ ਤਿੰਨ ਤੋਂ ਪੰਜ ਦਾ ਹੋ ਗਿਆ ਆਪਸ਼ਨ ਹੋ ਗਈ ਅਤੇ ਦੂਜੀਆਂ ਜਿਹੜੀਆਂ ਨੇ ਵੀ ਇਹਨੂੰ ਵੀਜ਼ੇ ਦੇ ਵਿੱਚ ਹੋਰ ਆਪਾਂ ਫੈਸਿਲਿਟੀਆਂ ਕਿਹੜੀਆਂ ਲੈ ਸਕਦੇ ਹਾਂ ਕੰਮ ਕਰਨ ਦੀ ਇਜਾਜ਼ਤ ਅਪਲਾਈ ਕਰ ਸਕਦੇ ਹਾਂ ਮਲਟੀਪਲ ਐਂਟਰੀਜ਼ ਕਰ ਸਕਦੇ ਹਾਂ ਸੋ ਇੱਦਾਂ ਦੀਆਂ ਜਿਹੜੀਆਂ ਫਾਈਨ ਟਿਊਨਿੰਗ ਜਿਹੜੀਆਂ ਕਰ ਸਕਦੇ ਹਾਂ ਪਰ ਕੀ ਇਹ ਸਾਡੀਆਂ ਮੇਨ ਮੰਗਾਂ ਨੇ ਔਰ ਇਹਦੇ ਵਿੱਚ ਵੀ ਆਪਾਂ ਕਿਸ ਦਿਨ ਚਿੰਤਨ ਕਰਾਂਗੇ ਕਿ ਜਦੋਂ ਆਪਾਂ ਮਾਂ ਬਾਪ ਨੂੰ ਆਪਣਿਆਂ ਨੂੰ ਮੰਗਾ ਲੈਂਦੇ ਹਾਂ ਤਿੰਨ ਸਾਲ ਦੇ ਵੀਜ਼ੇ ਦੇ ਪੰਜ 'ਤੇ ਹੈ ਨਾ ਅਤੇ ਉਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਨੁਕਸਾਨ ਇਹ ਸੀਗਾ ਵੀ ਪਹਿਲਾਂ ਆਪਸ਼ਨ ਇਹ ਸੀ ਵੀ ਜਾਂ ਤਿੰਨ ਮਹੀਨੇ ਦਾ ਵੀਜ਼ਾ ਜਾਂ ਫਿਰ 45,000 ਜਾਂ 50,000 ਦੇ ਕੇ ਪੱਕਾ ਵੀਜ਼ਾ ਹੁਣ ਉਹਦੇ ਵਿੱਚ ਉਹ ਵੀਜ਼ੇ ਬਹੁਤ ਘੱਟ ਲੋਕਾਂ ਨੇ ਲਵਾਏ ਆ ਆਪਣੇ ਬਹੁਤ ਘੱਟ ਪੇਰੈਂਟਸ ਨੇ ਵੀਜ਼ੇ ਲਵਾਏ ਆ ਕਿਉਂਕਿ ਉਹ ਕਹਿੰਦੇ ਸੀਗੇ ਵੀ ਜਿੱਦਾਂ ਹੁਣ 60 ਤੋਂ ਉੱਤੇ ਹੋ ਗਏ ਆ ਕਹਿੰਦੇ ਪਤਾ ਨਹੀਂ ਹੁਣ 10 ਸਾਲ ਹੈ ਪਤਾ ਨਹੀਂ 5 ਸਾਲ ਹੈ ਪਤਾ ਨਹੀਂ 15-20 ਸਾਲ ਹੈ ਵੀ 45,000 ਇੱਕ ਦਾ ਹੋ ਗਿਆ ਚਲ 50 ਵੀ ਲੱਖ ਡਾਲਰ ਦੋਵਾਂ ਦਾ ਦੇ ਕੇ ਵੀ ਇਹ ਫਾਇਦਾ ਹੈ ਉਹਦਾ
52 ਲੱਖ ਇੰਡੀਆ ਦਾ ਹੋ ਗਿਆ
ਹਾਂ ਵੀ 52 ਲੱਖ ਇੰਡੀਆ ਦਾ ਦੇ ਕੇ ਜੇ ਉੱਥੇ ਮਤਲਬ ਅੱਜ ਦੇ ਹਿਸਾਬ ਨਾਲ 4 ਜਾਂ 5 ਖੇਤ ਵੇਚ ਕੇ ਅਸੀਂ ਉੱਥੇ ਜ਼ਮੀਨ ਲੈ ਲਾਂਗੇ ਮਤਲਬ ਉਹ ਕੁਆਲਿਟੀ ਨਹੀਂ ਦੇਖਦੇ ਮੈਂ ਖੁਦ ਗੱਲਾਂ ਕੀਤੀਆਂ ਨੇ ਪੇਰੈਂਟਸ ਦੇ ਨਾਲ ਮੈਂ ਉਹਨਾਂ ਨੂੰ ਐਡਵਾਈਜ਼ ਵੀ ਕੀਤਾ ਆ ਉਹਨਾਂ ਦੇ ਅਕਾਊਂਟਾਂ 'ਚ 80-80 ਲੱਖ ਰੁਪਈਆ ਪਿਆ ਆ ਬੈਂਕਾਂ 'ਚ FDs ਕਰਾਈਆਂ ਪਈਆਂ ਨੇ ਉਹਨਾਂ ਕੋਲ 10-10 ਖੇਤ ਜ਼ਮੀਨ ਦੇ ਨੇ ਪੈਨਸ਼ਨਾਂ ਆ ਰਹੀਆਂ ਨੇ ਔਰ ਉਹ ਛੱਡ ਕੇ ਰਾਜ਼ੀ ਨਹੀਂ ਹੈਗੇ ਉਹ ਵੱਖ ਰਹਿ ਕੇ ਤਾਂ ਰਾਜ਼ੀ ਹੈ ਉਹ ਇੱਦਾਂ ਰਾਜ਼ੀ ਆ ਵੀ ਸਾਡੇ ਨਿਆਣੇ ਕੋਈ ਗੱਲ ਨਹੀਂ ਉੱਥੇ ਰਹਿਣ ਅਸੀਂ ਇੱਥੇ ਰਹੀਏ ਅਲੱਗ ਅਲੱਗ ਤਾਂ ਰਹਿ ਲੈਣਾ ਪਰ ਨਾ ਅਸੀਂ ਪੈਨਸ਼ਨ ਛੱਡਣੀ ਆ ਅਤੇ ਨਾ ਅਸੀਂ ਆਪਣੀ ਜ਼ਮੀਨ ਵੇਚਣੀ ਆ ਅਤੇ ਨਾ ਅਸੀਂ ਕੁਛ ਕਰਨਾ ਹਾਂ ਜੇ ਆਸਟ੍ਰੇਲੀਆ ਦੀ ਸਰਕਾਰ ਫ੍ਰੀ ਕਰ ਦੇਵੇ ਫਿਰ ਅਸੀਂ ਜਾਣਾ ਆ ਇੱਦਾਂ ਨਹੀਂ ਹੁਣ ਇਹ ਆਸਟ੍ਰੇਲੀਆ ਦੀ ਸਰਕਾਰ ਨੂੰ ਨਹੀਂ ਮਨਜ਼ੂਰ ਹੋਣਾ ਅਤੇ ਜਿਹੜੀ ਸਰਕਾਰ ਨੇ ਕੰਡੀਸ਼ਨ ਰੱਖੀ ਭਾਈ ਜੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਇਕੱਠਾ ਰਹਿਣਾ ਚਾਹੁੰਦੇ ਹਾਂ ਤਾਂ ਤੁਸੀਂ ਆਪਣਾ ਵੇਚ ਵੱਟ ਕੇ ਆ ਜਾਓ ਲੈ ਆਓ ਨਹੀਂ ਉਹ ਵੀ ਨਹੀਂ ਛੱਡਣਾ ਇੱਥੇ ਆਸਟ੍ਰੇਲੀਆ ਦੀ ਸਰਕਾਰ ਵੀ ਸਹੀ ਆ ਉਹ ਕਹਿੰਦੇ ਭਾਈ ਟੈਕਸ ਤੁਸੀਂ ਉੱਥੇ ਦਿੱਤੇ ਆ ਟੈਕਸ ਤੁਸੀਂ ਉੱਥੇ ਦੇ ਰਹੇ ਹੋ ਇਨਵੈਸਟਮੈਂਟ ਤੁਹਾਡੀ ਉੱਥੇ ਆ ਠੀਕ ਹੈ ਬੈਨੀਫਿਟ ਸਾਰੇ ਆਸਟ੍ਰੇਲੀਆ ਦੀ ਸਰਕਾਰ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਕੈਨੇਡਾ ਦੀ ਸਰਕਾਰ ਤੋਂ ਲੈਣ ਦੀ ਇਹ ਵੀ ਸਹੀ ਗੱਲ ਨਹੀਂ ਹੈਗੀ ਉੱਥੇ ਫਿਰ ਅਸੀਂ ਸਾਡਾ ਜਿਹੜਾ ਉਹ ਫੈਮਿਲੀ ਦਾ ਜਿਹੜਾ ਇਮੋਸ਼ਨਲ ਕਾਰਡ ਹੈ ਉਹ ਢਹਿ ਢੇਰੀ ਹੋ ਜਾਂਦਾ ਆ ਜਿੱਥੇ ਪੈਸੇ ਦੀ ਗੱਲ ਆ ਜਾਂਦੀ ਆ ਉੱਥੇ ਫਿਰ ਅਸੀਂ ਆਪਣੇ ਮਨ ਉੱਥੇ ਅਸੀਂ ਆਪ ਕਰਪਟ ਹੋ ਜਾਂਦੇ ਹਾਂ ਫਿਰ ਪੈਸਾ ਨਹੀਂ ਅਸੀਂ ਛੱਡ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਨਾ ਆਪਣੀ ਪੈਨਸ਼ਨ ਛੱਡ ਕੇ ਰਾਜੀ ਆ ਨਾ ਆਪਣੇ ਅਕਾਊਂਟਾਂ 'ਚੋਂ ਪੈਸੇ ਦੇ ਕੇ ਰਾਜੀ ਆ ਔਰ ਕਈ ਇਹ ਕਹਿੰਦੇ ਨੇ ਭਾਈ ਮੁੰਡੇ ਕੁੜੀ ਨੂੰ ਤੂੰ ਲਾ ਦੇ ਅਸੀਂ ਆ ਜਾਂਦੇ ਹਾਂ ਹੁਣ ਉਹਨਾਂ ਕੋਲ ਇੰਨੇ ਗੁੰਜਾਇਸ਼ ਨਹੀਂ ਹੁੰਦੀ ਉਹਨੇ ਘਰ ਵੀ ਲੈਣੇ ਹੁੰਦੇ ਕਿਸ਼ਤਾਂ ਵੀ ਦੇਣੀਆਂ ਹੁੰਦੀਆਂ ਕਈ ਕੁਛ ਕਰਨਾ ਹੁੰਦਾ
ਅਮਨਦੀਪ ਇੱਥੇ ਇੱਕ ਹੋਰ ਵੀ ਪੁਆਇੰਟ ਆ ਜੇ ਜੇ ਤੁਹਾਡੇ ਕੋਲ 80 ਲੱਖ ਕਰੋੜ ਰੁਪਇਆ ਇੰਡੀਆ 'ਚ ਪਿਆ ਆ ਉਹ ਪਿਆ ਹੀ ਰਹਿੰਦਾ ਵੈਸੇ ਤਾਂ ਬਾਅਦ 'ਚ ਤੁਹਾਡੇ ਨਿਆਣਿਆਂ ਨੂੰ ਮਿਲਣਾ ਤੁਹਾਡੇ ਇੱਥੇ ਨਿਆਣੇ ਔਖੇ ਆ ਇੱਥੇ ਨਿਆਣੇ ਔਖੇ ਉਹਨੇ ਘਰ ਲੈਣੇ ਆ ਜੇ ਉਹ ਜਿਹੜਾ ਅਨਯੂਜ਼ਡ ਮਨੀ ਆ ਜਿਹੜੀ ਕਿ ਯੂਜ਼ ਏ ਨਹੀਂ ਹੋ ਰਹੀ ਸਰਕਾਰ ਹੀ ਯੂਜ਼ ਕਰ ਰਹੀ ਹੈ ਮੋਦੀ ਸਰਕਾਰ ਯੂਜ਼ ਕਰ ਰਹੀ ਜਾਂ ਹੋਰ ਸਰਕਾਰ ਯੂਜ਼ ਕਰ ਰਹੀ ਆ ਉਹਨੂੰ ਜੇ ਉਹ ਤੁਸੀਂ ਕਮਾਏ ਆ ਤੁਹਾਡੀ ਪ੍ਰੋਪਰਟੀ ਆ ਉਹ ਜੇ ਤੁਸੀਂ ਇੱਧਰੋਂ ਟ੍ਰਾਂਸਫਰ ਕਰ ਲੈਂਦੇ ਆ ਤਾਂ ਤੁਹਾਡੇ ਨਿਆਣੇ ਵੀ ਸੌਖੇ ਹੋ ਜਾਊਗੇ ਉਹਨਾਂ ਨੂੰ ਵੀ ਥੋੜੀ ਮਦਦ ਮਿਲ ਜਾਊਗੀ ਤੇ ਨਾਲ ਇਹ ਹੋ ਜਾਊਗਾ ਤੁਸੀਂ ਯੂਨੀਅਨ ਵੀ ਤੁਹਾਡੀ ਹੋ ਜਾਊਗੀ ਫੈਮਿਲੀ ਯੂਨੀਅਨ ਵੀ ਹੋ ਜਾਊਗੀ
ਉਹ ਸੁਣ ਲਓ
ਇੱਕ ਤਰ੍ਹਾਂ ਦੇ ਨਾਲ ਜਿਹੜੀ ਲਾਈਫ ਵਧੀਆ ਹੋ ਜਾਊਗੀ
ਉਹ ਸੁਣ ਲਓ
ਜਾਂ ਫਿਰ ਇੱਧਰ ਵਾਲੇ ਬੱਚੇ ਉੱਧਰ ਨੂੰ ਚੱਲ ਜਾਣ ਇੱਕ ਪਾਸੇ ਰਹਿਣ
ਨਹੀਂ ਨਹੀਂ ਉਹ ਸੁਣ ਲਓ ਉੱਥੇ ਪ੍ਰੋਬਲਮ ਕੀ ਆ ਮੰਨ ਲਓ ਕਿਸੇ ਸਾਰਿਆਂ ਨੂੰ ਪਤਾ ਵੀ ਮੇਰੇ ਬਾਪੂ ਦੇ ਅਕਾਊਂਟ ਦੇ ਵਿੱਚ 80 ਲੱਖ ਰੁਪਈਆ ਪਿਆ ਹੁਣ ਉੱਥੇ ਘਰੇ ਕਲੇ
ਬਾਅਦ ਚ ਤਾਂ ਆਉਣਾ ਤਾਂ ਉਹ ਵੀ ਇੱਥੇ ਹੀ ਆ ਬਾਅਦ ਚ ਵੀ ਦੇਖੂਗੇ
ਉੱਥੇ ਘਰੇ
ਆ ਜਾਣਾ ਉਹ
ਘਰੇ ਕਲੇਸ਼ ਹੁੰਦਾ ਲਿਓ ਜੀ ਵੇਚ ਵੱਟ ਕੇ ਇੱਥੇ ਆਓ ਜੀ ਵੇਚ ਵੱਟ ਕੇ ਇੱਥੇ ਆਓ ਇੱਥੇ ਆ ਕੇ ਜੀ ਸਾਨੂੰ ਘਰ ਲੈ ਦਿਓ ਠੀਕ ਆ ਇਹ ਹੁੰਦੀ ਆ ਵੀ ਘਰ ਲੈ ਦਿਓ ਜੀ ਸਾਨੂੰ ਲੈ ਦਿਓ ਘਰ ਉੱਥੇ ਕੀ ਹੁੰਦਾ ਆ ਵੀ ਉਹ ਥੋੜ੍ਹੀ ਜਿਹੀ ਨਾ ਡਿਸਕਸ਼ਨ ਕਰਨ ਦੀ ਲੋੜ ਹੈ ਆਪਾਂ ਰੇਡੀਓ 'ਤੇ ਵੀ ਕਰਦੇ ਹਾਂ ਕਿਤੇ ਸੈਮੀਨਾਰ ਵੀ ਕਰ ਸਕਦੇ ਹਾਂ ਕਿ ਜੇ ਕੋਈ ਇਹੋ ਜਿਹਾ ਸੀਨ ਬਣਦਾ ਯੂਨੀਅਨ ਦਾ ਰੌਲਾ ਪੈਂਦਾ ਆ ਯੂਨੀਅਨ ਹੋਣੀ ਚਾਹੀਦੀ ਆ ਇਕੱਠੇ ਰਹਿਣੇ ਚਾਹੀਦੇ ਆ ਡਿਸਾਈਡ ਕਰ ਲੈਣ ਪਏ ਅਸੀਂ ਆਸਟ੍ਰੇਲੀਆ ਹੀ ਰਹਿਣਾ ਆ ਜਾਂ ਕਨੇਡਾ ਰਹਿਣਾ ਆ ਤਾਂ ਰਹਿ ਸਕਦੇ ਆ ਉਹ ਫਿਰ ਬਣਦਾ ਆ ਵੀ ਜਿਹੜਾ ਇੰਡੀਆ ਵਾਲਾ ਆ ਜਿੰਨਾ ਕੁ ਵੀ ਉਹ ਪੇਰੈਂਟਸ ਆਪਣਾ ਅਫੋਰਡ ਕਰ ਸਕਣ ਉਹ ਆਪਣੇ ਖਰਚੇ ਦੇਣ ਉਹ ਆਪਣੇ ਬੱਚਿਆਂ ਦੇ ਨਾਲ ਨਾ ਬੈਠ ਕੇ ਸਿੱਧੀ ਸਿੱਧੀ ਇੱਕ ਡੀਲ ਜਾਂ ਗੱਲ ਕਰਨ ਪਈ ਅਸੀਂ ਆਉਣਾ ਆ ਅਸੀਂ ਆਪਣੇ ਪੈਸੇ ਲੈ ਕੇ ਆਵਾਂਗੇ ਅਸੀਂ ਫੀਸ ਦੇਵਾਂਗੇ ਤੁਸੀਂ ਦੱਸੋ ਕੀ ਦਿੰਦੇ ਹਾਂ ਉਹ ਬੱਚਿਆਂ ਦਾ ਵੀ ਥੋੜ੍ਹਾ ਬਹੁਤਾ ਲੱਗਣਾ ਚਾਹੀਦਾ ਫਿਰ ਉਹ ਜਿਹੜਾ ਘਰ ਹੈ ਨਾ ਜਿਹੜਾ ਘਰ ਲੈਣਾ ਆ ਉਹ ਘਰ ਫਿਰ ਸਾਂਝਾ ਹੀ ਲੈਣਾ ਚਾਹੀਦਾ ਆ ਬੱਚਿਆਂ ਨੂੰ ਨਹੀਂ ਲੈ ਕੇ ਦੇਣਾ ਚਾਹੀਦਾ ਇਕੱਲਿਆਂ ਨੂੰ ਕਿਉਂਕਿ ਉਹ ਮਾਂ ਬਾਪ ਦਾ ਪੈਸਾ ਹੈ ਨਾ ਉਹਨਾਂ ਦੀ ਵੀ ਸੇਹ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਇਹੋ ਜਿਹੇ ਕੇਸ ਦੇਖੇ ਨੇ ਜਿੱਥੇ ਮਾਂ ਬਾਪ ਇਹ ਗਲਤੀ ਕਰ ਦਿੰਦੇ ਪਏ ਅਸੀਂ ਤਾਂ ਲੈ ਵੀ ਆਪਣੇ ਮੁੰਡੇ ਨੂੰ ਉਹਨੂੰ ਲੈ ਦਿੱਤਾ ਜੀ ਘਰ ਔਰ ਮੁੰਡਾ ਜਦੋਂ ਉਹਨਾਂ ਦੇ ਨਾਂ ਹੋ ਜਾਂਦਾ ਤਾਂ ਉਹ ਘਰੋਂ ਕੱਢ ਦਿੰਦੇ ਨੇ ਮੈਂ 2 ਕੇਸ ਇਹੋ ਜਿਹੇ ਦੇਖੇ ਨੇ ਬ੍ਰਿਸਬੇਨ ਤੋਂ ਸਾਡੇ ਗੁਰੂ ਘਰ ਫਿਰ ਰਹਿ ਕੇ ਵੀ ਗਏ ਇੱਥੇ ਮਤਲਬ ਯੂਪੀ ਤੋਂ ਸੀਗੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਫਿਰ ਪਹਿਲਾਂ ਉਹਨੇ ਘਰ ਲੈ ਦਿੱਤੇ ਘਰ ਬਣਾ ਦਿੱਤੇ ਸਾਰਾ ਕੁਝ ਕਰਤੇ ਅਤੇ ਮੁੜ ਕੇ ਉਹਨੇ ਘਰੋਂ ਕੱਢ ਦਿੱਤੇ ਬੋਲਣੋ ਹੀ ਹਟ ਗਏ ਹਾਲਾਤ ਇੱਦਾਂ ਦੇ ਪੈਦਾ ਕਰਤੇ ਕਿ ਉਹਨਾਂ ਨੂੰ ਜਾਣਾ ਹੀ ਪੈ ਗਿਆ ਇੰਡੀਆ ਵਾਲਾ ਵੀ ਗਵਾ ਲਿਆ ਇੱਥੇ ਵੀ ਕੋਈ ਪੱਲੇ ਨਹੀਂ ਪਿਆ ਮੁੜ ਕੇ ਫਿਰ ਇੰਡੀਆ ਨੂੰ ਜਾਣਾ ਪੈ ਗਿਆ ਸੋ ਉੱਥੇ ਆਪਣੇ ਆਪ ਨੂੰ ਵੀ ਥੋੜ੍ਹਾ ਜਿਹਾ ਸਿਕਿਓਰ ਰੱਖਣਾ ਚਾਹੀਦਾ ਕਿਉਂਕਿ ਜੁਆਇੰਟ ਲੈਣਾ ਚਾਹੀਦਾ ਉਹਨਾਂ ਦੀ ਵੀ ਸੇਹ ਹੋਣੀ ਚਾਹੀਦੀ ਹੈ ਇੱਦਾਂ ਰਹਿਣਾ ਚਾਹੀਦਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ 'ਤੇ ਮਤਲਬ ਕੇਸ ਬਾਈ ਕੇਸ ਬਣਦਾ ਕੋਈ ਇੱਕ ਸਲਿਊਸ਼ਨ ਨਹੀਂ ਹੈਗਾ ਆਪਣੀ ਫੈਮਿਲੀ ਦੇ ਹਿਸਾਬ ਨਾਲ ਕਈਆਂ ਦੇ 2-2 ਮੁੰਡੇ ਆ ਕਈਆਂ ਦੇ ਕੋਈ ਇੰਡੀਆ ਆ ਕੋਈ ਕਨੇਡਾ ਆ ਸੋ ਉਹਨਾਂ ਦੀ ਹਰ ਪੇਰੈਂਟਸ ਦੀ ਆਪਣੀ ਆਪਣੀ ਸਿਚੁਏਸ਼ਨ ਹੈ ਪਰ ਰਹੀ ਅੱਜ ਸਰਕਾਰਾਂ ਦੀ ਗੱਲ ਅੱਜ ਵੋਟਾਂ ਪੈ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ ਅਤੇ ਅਸੀਂ
ਖੋਲਦੇ ਹੋ ਤਾਂ ਮਨਦੀਪ
ਹਾਂਜੀ ਹੁਣ ਜੇ ਕੋਈ ਸੱਜਣ ਕਰਨਾ ਚਾਹੁੰਦਾ ਗੱਲ ਤਾਂ ਕਰ ਸਕਦਾ ਸਾਡੀ ਲਾਈਨ ਓਪਨ ਹੈ ਸੋ ਕਾਲ ਵੀ ਕਰ ਸਕਦੇ ਆਪਣਾ ਓਪੀਨੀਅਨ ਵੀ ਦੇ ਸਕਦੇ ਪਰ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਵੀਜ਼ਿਆਂ ਦੇ ਮਾਮਲੇ ਦੇ ਵਿੱਚ ਵੀਜ਼ੇ ਬਹੁਤ ਲੱਗ ਰਹੇ ਨੇ ਇਮੀਗ੍ਰੇਸ਼ਨ ਦੇ ਹਿਸਾਬ ਨਾਲ ਪੇਰੈਂਟਸ ਨੂੰ ਖੁੱਲ੍ਹ ਹੈ ਪਰ ਬਹੁਤ ਸਾਰੇ ਜਿਹੜੇ ਪੇਰੈਂਟਸ ਹੈ ਉਹ ਨਹੀਂ ਆਉਣਾ ਚਾਹੁੰਦੇ ਇਸ ਹਿਸਾਬ ਨਾਲ ਨਹੀਂ ਆਉਣਾ ਚਾਹੁੰਦੇ ਫ੍ਰੀ ਆਉਣਾ ਚਾਹੁੰਦੇ ਆ ਫ੍ਰੀ ਆ ਕੇ ਵੀ ਇੱਥੇ ਟੈਕਸ ਨਹੀਂ ਦੇਣਾ ਚਾਹੁੰਦੇ ਇੱਥੇ ਕੰਮ ਜਿਹੜਾ ਆ ਉਹ 2 ਨੰਬਰ 'ਚ ਕਰਨਾ ਚਾਹੁੰਦੇ ਨੇ ਦੇ ਡੋਂਟ ਅੰਡਰਸਟੈਂਡ ਕਿ ਇੱਥੇ 1 ਨੰਬਰ 'ਚ ਹੀ ਕੰਮ ਜ਼ਿਆਦਾ ਜਿਹੜਾ ਕਰਨਾ ਚਾਹੀਦਾ ਟੈਕਸ ਵੀ ਦੇਣੇ ਚਾਹੀਦੇ ਆ ਟੈਕਸ ਦੇ ਕੇ ਰਾਜੀ ਨਹੀਂ ਹੈ ਨਾ ਸੋ ਜਿਹੜਾ ਮਾਇੰਡ ਸੈੱਟ ਹੈ ਮਾਇੰਡ ਸੈੱਟ ਜਿਹੜਾ ਆ ਉਹ ਸਹੀ ਨਹੀਂ ਹੈਗਾ ਇਹਦੇ ਵਾਸਤੇ ਐਜੂਕੇਸ਼ਨ ਦੀ ਲੋੜ ਹੈ ਆਪਣਾ ਨੂੰ ਅਤੇ ਸਾਡੇ ਨਾਲ ਜੁੜੇ ਨੇ ਜਗਵੀਰ ਸਿੱਖ ਉਹ ਹੈ ਨਾ ਮੈਲਬਨ ਤੋਂ ਇਹਨਾਂ ਨੇ ਵਿਚਾਰ ਸਾਂਝਾ ਕੀਤਾ ਕਹਿੰਦੇ ਬਾਈ ਜੀ ਮਾਂ ਬਾਪ ਵੀ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਲੱਖਾਂ ਰੁਪਏ ਖਰਚ ਕੇ ਇੱਥੇ ਭੇਜਦੇ ਨੇ ਮਾਂ ਬਾਪ ਆਪਣੀ ਸਾਰੀ ਕਮਾਈ ਬੱਚਿਆਂ ਦੀ ਪੜ੍ਹਾਈ 'ਤੇ ਲਾ ਦਿੰਦੇ ਨੇ ਬਿਲਕੁਲ ਸਹੀ ਗੱਲ ਹੈ ਪੈਸੇ ਲਾਉਂਦੇ ਨੇ ਉਹਨਾਂ ਨੂੰ ਭੇਜਦੇ ਨੇ ਕੇਸ ਬਾਈ ਕੇਸ ਹੈ ਇਹ ਕਈ ਪੜ੍ਹਾ ਕੇ ਜਿਹੜੇ ਲਾਉਂਦੇ ਨੇ ਫੀਸਾਂ ਵੀ ਦਿੰਦੇ ਨੇ ਔਰ ਕਈ ਕਰਜ਼ਾ ਚੱਕ ਕੇ ਵੀ ਭੇਜਦੇ ਨੇ ਹੁਣ ਇਹੋ ਜਿਹੇ ਕੇਸ ਵੀ ਆਉਂਦੇ ਨੇ ਕਰਜ਼ਾ ਚੱਕ ਕੇ ਭੇਜਦੇ ਨੇ ਇੱਥੇ ਜਵਾਨ ਕੁਛ ਵੀ ਨਹੀਂ ਮਤਲਬ ਮੁੜ ਕੇ ਸਾਰੇ ਨਹੀਂ ਲੈਂਦਾ ਮਾਂ ਪੇ ਦੀ ਸੋ ਜਗਵੀਰ ਬਾਈ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਆਪਾਂ ਇਸ ਤੇ ਗੱਲਬਾਤ ਜਾਰੀ ਰੱਖਾਂਗੇ। ਪਰ ਸਾਡੇ ਨਾਲ ਇੱਕ ਸੱਜਣ ਮਿੱਤਰ ਪਿਆਰੇ ਜੁੜ ਰਹੇ ਨੇ ਤੇ ਆਪਾਂ ਉਹਨਾਂ ਨੂੰ ਆਨਲਾਈਨ ਲੈ ਲੈਂਦੇ। ਸਤਿ ਸ੍ਰੀ ਅਕਾਲ ਬਾਈ ਜੀ।
ਬੱਚੇ ਉੱਥੇ ਮਕਾਨ ਲੈ ਕੇ ਦਿੱਤਾ ਹੋਇਆ
ਜੀ,
ਪਰ ਇੱਥੋਂ ਦਾ ਮਾਹੌਲ ਵਧੀਆ ਲੱਗ ਰਿਹਾ ਬੱਚੇ ਪ੍ਰਤੀ।
ਅੱਛਾ, ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ, ਵੀ ਤੁਸੀਂ ਚੰਗਾ ਕੀਤਾ ਜਾਂ ਨਹੀਂ, ਕੁਛ ਹੋਰ ਤਰੀਕੇ ਨਾਲ ਕਰਨਾ ਚਾਹੀਦਾ ਸੀ ਤੁਹਾਨੂੰ?
ਨਹੀਂ, ਸੋਚ ਤਾਂ ਚੰਗੀ ਸੀ, ਉਹ ਸਾਡੇ ਇਕੱਲੇ ਹੀ ਬੇਟਾ ਸੀਗਾ ਇਹ।
ਹਾਂਜੀ,
ਪਰ ਉਹ ਰਿਸਪੈਕਟ ਨਹੀਂ ਮੈਂ ਰਹੀ।
ਅੱਛਾ, ਕੀ ਸਮੱਸਿਆ ਆ ਰਹੀ ਹੈ, ਕੁਝ ਥੋੜਾ ਹੋਰ ਖੁੱਲ ਕੇ ਦੱਸੋ।
ਜੰਦੀ ਵੀ ਤੁਹਾਨੂੰ ਕੀ ਪਤਾ ਹੈ
ਜੀ,
ਸੋਨੂੰ ਹਰੇ ਘੱਟ ਕਹਿੰਦੇ ਤੁਹਾਨੂੰ ਪਤਾ, ਡਿਗਰੇਡ ਜਿਹਾ ਕੀਤਾ ਜਾ ਰਿਹਾ ਹੈ ਜੇ ਕਿ ਸਾਡੀ ਪੈਨਸ਼ਨ ਨਹੀਂ ਹੈ। ਜੇ ਮੈਂ ਕਹਿੰਦਾ ਮੈਂ ਕਹਿ ਰਿਹਾ ਉਸ ਮੈਂ ਕਹਿੰਦਾ ਪੈਨਸ਼ਨ ਵੀ ਹੈ ਨਹੀਂ
ਜੀ। ਸੋ ਤੁਸੀਂ ਐਜ਼ ਏ ਪੱਕੇ ਆਏ ਹੁਣ, ਪੱਕੇ ਹੀ ਹੋ ਆਸਟ੍ਰੇਲੀਆ ਚ?
ਨਹੀਂ ਜੀ, ਇੱਕ ਸਾਲ ਦੀ ਵੀਜ਼ਾ ਤੇ ਇੱਥੇ ਆਏ ਹਾਂ।
ਅੱਛਾ ਅੱਛਾ,
ਸਾਡੀ ਪੀਆਰ ਦੀ ਪਾਉਣ ਬਾਰੇ ਸੋਚ ਰਹੇ ਸੀਗੇ।
ਠੀਕ ਹੈ,
ਉੱਥੇ ਮੇਰੇ ਕੋਲ ਬਿੰਡ ਵੀ ਕੋਠੀ ਮੇਰੇ ਕੋਲ ਹੈਗੀ ਆ, ਉਹਦੇ ਮਕਾਨ ਆ ਉਹਦਾ
ਜੀ,
ਤੇ 25 ਲੱਖ ਰੁਪਏ ਮੇਰੇ ਕੋਲ ਐਫ ਡੀਆਂ ਵੀ ਹੈਗੀਆਂ
ਜੀ।
ਮੈਂ ਤਾਂ ਉਹ ਵੀ ਦਿਨ ਤਿਆਰ ਨਹੀਂ, ਪਰ ਹੁਣ ਦੇਖ ਰਿਹਾ ਵੀ ਨਾ ਤੇ ਜਾਣ ਤਾਂ ਵਧੀਆ ਗੱਲ ਹੈ।
ਹਾਂ, ਫਿਰ ਇਹ ਤੁਸੀਂ ਦੇਖ ਲਓ, ਜੇ ਬੱਚੇ ਨੂੰ ਲੋੜ ਨਹੀਂ ਹੈਗੀ ਤੁਹਾਡੀ ਮਦਦ ਦੀ ਤਾਂ ਜ਼ਰੂਰੀ ਨਹੀਂ ਹੈਗਾ ਆਪਾਂ ਤੁਸੀਂ ਮਦਦ ਕਰਨੀ ਆ। ਤੇ ਜੇ ਤੁਸੀਂ
ਲੋੜ ਤਾਂ ਜੀ, ਮੈਂ ਮੇਰੇ ਕੋਲ 4 ਕਿੱਲੇ ਜ਼ਮੀਨ ਸੀ, ਉਹ ਵੇਚ ਕੇ ਇਹਨੂੰ ਮਕਾਨ ਮੈਂ ਤਾਂ ਬਣਾਤਾ ਹੈਗਾ
ਜੀ,
ਐਕਚੁਲੀ ਦਿੱਤਾ ਮੈਂ, ਅਤੇ ਮੈਂ 1.25 ਕਰੋੜ ਰੁਪਏ ਨੀਰ ਕੋਟੇ ਨੂੰ ਮੈਂ ਦੇ ਚੁੱਕਿਆ ਆਲਰੇਡੀ
ਜੀ।
ਹਾਂ,
ਤੇ ਚਲੋ ਫਿਰ ਇੱਦਾਂ ਵੀ ਬੈਠ ਕੇ ਤੁਸੀਂ ਕਨਵਰਸੇਸ਼ਨ ਕਰੋ, ਗੱਲਬਾਤ ਕਰੋ, ਅਗਰ ਕੋਈ ਫਾਰਮੂਲਾ ਬਣਦਾ ਆ ਤਾਂ ਜ਼ਰੂਰ ਬਣਨਾ ਚਾਹੀਦਾ, ਸਲਾਹ ਵੀ ਲੈ ਲੈਣੀ ਚਾਹੀਦੀ ਜਿੱਦਾਂ ਹੁਣ ਚਲੋ ਤੁਸੀਂ ਗੱਲਬਾਤ ਸਾਡੇ ਨਾਲ ਕੀਤੀ।
ਮੈਂ ਤੁਸੀਂ ਚਲੋ ਮੈਂ ਤੇਰੇ ਦੇ ਮਾਸਟਰ ਨਾਲ ਗੱਲ ਕਰ ਰਿਹਾ, ਮੈਂ ਤੁਹਾਡੇ ਨਾ ਮੈਡਮ ਤੁਹਾਡਾ ਪਰਸਨਲ ਨੰਬਰ ਵੀ ਹੈਗਾ
ਜੀ,
ਮੈਂ ਤੁਹਾਨੂੰ ਇੱਕ ਵਾਰੀ ਤੁਹਾਨੂੰ ਪਰਸਨਲੀ ਮੈਂ ਗੱਲ ਡਿਟੇਲ ਕਰੂੰਗਾ ਇਸ ਟਾਈਮ ਦੇ ਵਿੱਚ।
ਠੀਕ ਹੈ, ਚਲ ਹਾਂ ਚਲੋ 1-2 ਦਿਨਾਂ ਤੱਕ ਕਰਦੇ ਹਾਂ, ਅਤੇ ਅੱਜ ਥੋੜ੍ਹਾ ਜਿਹਾ ਇਲੈਕਸ਼ਨਾਂ 'ਚ ਬਿਜ਼ੀ, ਮੈਨੂੰ ਡਿਊਟੀ ਵੀ ਦੇਣੀ ਪੈਣੀ, ਅਤੇ ਫਿਰ ਤੁਸੀਂ ਮੈਨੂੰ ਕਾਲ ਕਰ ਲਿਓ ਅਤੇ ਆਪਾਂ ਫਿਰ ਡਿਸਕਸ਼ਨ ਕਰ ਸਕਦੇ ਹਾਂ। ਕੋਈ ਇਹ ਸਿੱਧੂ ਸਾਹਿਬ, ਇਹ ਮਸਲੇ ਜਿਹੜੇ ਗੱਲਬਾਤ ਕਰਕੇ ਹੀ ਹੱਲ ਨਿਕਲਦੇ ਨੇ, ਵੱਖਰੀ ਵੱਖਰੀ ਸਿਚੁਏਸ਼ਨ ਹੁੰਦੀਆਂ ਨੇ।
ਹਾਂਜੀ ਹਾਂਜੀ
ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਂਝ ਪਾਈ ਆਪਣੇ ਵਿਚਾਰ ਦੀ।
ਥੈਂਕ ਯੂ।
ਸੋ ਭਾਅ ਜੀ, ਇਹ ਸਮੱਸਿਆਵਾਂ ਤਾਂ ਹੈਗੀਆਂ ਜਿਹੜੀਆਂ ਆਪਾਂ ਗੱਲ ਕਰ ਰਹੇ ਹਾਂ, ਆਪਾਂ ਬਹੁਤਾ ਇਹਨਾਂ 'ਤੇ ਕਈ ਵਾਰੀ ਟੱਚ ਨਹੀਂ ਕਰਦੇ, ਸੈਂਸਿਟਿਵ ਹੋ ਜਾਂਦੀਆਂ ਨੇ, ਪਰ
ਅਮਨਦੀਪ ਇੱਕ ਹੋਰ ਐਂਗਲ ਤੋਂ ਵੀ ਮੈਂ ਸੋਚਦਾ ਹਾਂ
ਜੀ,
ਜਿਸ ਵੇਲੇ ਤੁਸੀਂ ਹਿੰਦੁਸਤਾਨ 'ਚੋਂ ਪੈਸੇ ਲਿਆ ਕੇ ਇੱਥੇ ਮਕਾਨ ਬਣਾਉਣੇ ਆ, ਪ੍ਰੋਪਰਟੀ ਬਣਾਉਣੇ ਆ, ਥੋੜ੍ਹਾ ਜਿਹਾ ਇਨੀਸ਼ੀਏਟਿਵ ਆ, ਤੁਹਾਡਾ ਡਿਟਰਮੀਨੇਸ਼ਨ ਆ, ਤੁਹਾਡਾ ਸਕਸੈਸ ਵੱਲ ਨੂੰ ਜਿਹੜੇ ਕਦਮ ਵਧਣੇ ਆ, ਉਹਦੇ 'ਤੇ ਕਾਫੀ ਰੋਕ ਲੱਗਦੀ ਹੈ। ਜੇ ਸਾਡੇ ਵਰਗੇ ਲੋਕ ਇੱਥੇ 42 ਸਾਲ ਦੀ ਉਮਰ ਵਿੱਚ ਆ ਕੇ ਘਰ ਬਣਾ ਸਕਦੇ ਆ, ਆਪਣੇ ਆਪ ਨੂੰ ਐਸਟੈਬਲਿਸ਼ ਕਰ ਸਕਦੇ ਆ, ਸਾਡੇ ਇੰਗਲਿਸ਼ ਸਕਿੱਲ ਵੀ ਇੰਨੇ ਵਧੀਆ ਨਹੀਂ ਹੁੰਦੇ ਸੀ, ਉਹ ਆ ਕੇ ਸਕਸੈਸਫੁਲ ਹੋ ਸਕਦੇ ਆ, ਅਤੇ ਜਿਹੜੇ ਇੱਥੇ ਦੇ ਨਿਆਣੇ ਆ ਜਿਨ੍ਹਾਂ ਨੇ ਇੱਥੇ ਪੜ੍ਹਨਾ ਆ, ਉਮਰਾਂ ਵੀ ਥੋੜ੍ਹੀਆਂ, 20-22 ਸਾਲ ਦੇ, 25-25 ਸਾਲ ਦੇ ਨੌਜਵਾਨ ਇੱਥੇ ਆਉਂਦੇ ਆ, ਅਤੇ ਉਹ ਵੀ ਮਿਹਨਤ ਕਰਕੇ ਸਭ ਕੁਛ ਬਣਾ ਸਕਦੇ ਆ। ਇਹ ਵੈਸੇ ਥੀਰੀ ਠੀਕ ਨਹੀਂ ਹੈ ਕਿ ਤੁਸੀਂ ਇੰਡੀਆ ਤੋਂ ਪੈਸੇ ਲੈ ਕੇ ਇੱਥੇ ਇਨਵੈਸਟ ਕਰੋ ਅਤੇ ਇੱਥੇ ਉਹਨਾਂ ਨੂੰ ਮਕਾਨ ਲੈ ਕੇ ਦਿਓ, ਮੇਰੇ ਖਿਆਲ 'ਚ ਇੰਨੀ ਵਾਇਬਲ ਨਹੀਂ ਹੈ। ਇਹਦੇ ਨਾਲ ਇਹਦੇ ਡਰਾਬੈਕਸ ਜ਼ਿਆਦਾ ਆ, ਇਹਦੇ ਬੈਨੀਫਿਟ ਘੱਟ ਹੋਊਗੇ, ਹੋ ਸਕਦਾ ਸ਼ੋਰਟ ਟਰਮ ਦੇ ਵਿੱਚ ਉਹਨਾਂ ਨੂੰ ਕਾਫੀ ਮਦਦ ਮਿਲਦੀ ਹੋਊਗੀ, ਲੇਕਿਨ ਇੱਕ ਤਰ੍ਹਾਂ ਦਾ ਵਿਹਲਾਪਣ ਵੀ ਆ ਜਾਂਦਾ ਹੈ ਜਿਸ ਵੇਲੇ ਤੁਹਾਨੂੰ ਮੁਫ਼ਤ ਦੀ ਚੀਜ਼ ਮਿਲ ਜਾਂਦੀ ਹੈ, ਅਤੇ ਤੁਹਾਡਾ ਕੰਮ ਕਰਨ ਦਾ ਜਿਹੜਾ ਚਾਅ ਉਹ ਵੀ ਘੱਟ ਜਾਂਦਾ ਹੈ, ਤੁਹਾਡੇ ਐਫਰਟ ਘੱਟ ਜਾਂਦੇ ਆ, ਤੁਸੀਂ ਆਪਣੇ ਅਪ ਸਕੇਲ ਨਹੀਂ ਕਰਦੇ ਅਤੇ ਕੋਸ਼ਿਸ਼ ਨਹੀਂ ਕਰਦੇ, ਇਹ ਇੱਕ ਹੋਰ ਪਹਿਲੂ ਵੀ ਹੈ।
ਇਹ ਵੀ ਠੀਕ ਹੈ ਤੁਹਾਡਾ, ਮਤਲਬ ਕਿ ਮੈਂ ਇਹੀ ਪਹਿਲਾਂ ਵੀ ਇਹੀ ਕਹਿੰਦਾ ਕਿ ਆਪਾਂ ਨੂੰ ਜਿਹੜੇ ਨਾ ਸੋਚ ਸਮਝ ਕੇ ਜਿੱਦਾਂ ਥੋੜ੍ਹਾ ਜਿਹਾ ਇਨਵੈਸਟਮੈਂਟ ਕਰਨੀ ਚਾਹੀਦੀ, ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ, ਕਿ ਉਹਦੇ ਵਿੱਚ ਜੇ ਹੁਣ ਜਿੱਦਾਂ ਹੁਣ ਸਿੱਧੂ ਸਾਹਿਬ ਨਾਲ ਗੱਲ ਹੋਈ ਸੀਗੀ ਹੈ ਨਾ, ਅਤੇ ਇਹ ਥੋੜ੍ਹਾ ਜਿਹਾ ਜਿੱਦਾਂ ਆਪਣਾ ਇੰਟਰਸਟ ਵੀ ਰੱਖਣਾ ਚਾਹੀਦਾ ਇਹਨਾਂ ਨੂੰ, ਪੇਰੈਂਟਸ ਨੂੰ ਜਿਹੜੇ ਇੰਡੀਆ ਤੋਂ, ਇੱਦਾਂ ਸਾਰਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਰਾ ਵੀ ਇੱਕਦਮ ਹੀ ਨਹੀਂ ਦੇ ਦੇਣਾ ਚਾਹੀਦਾ, ਥੋੜ੍ਹਾ ਜਿਹਾ ਉਹਦੇ ਵਿੱਚ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਖੈਰ, ਆਪਾਂ ਗੱਲਬਾਤ ਅੱਗੇ ਜਾਰੀ ਰੱਖਦੇ ਹਾਂ, ਅਤੇ ਸਾਡੇ ਨਾਲ ਸਮੀਰ ਪੌਲ ਜੁੜੇ ਨੇ ਆਸਟ੍ਰੇਲੀਆ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਆਇਆਂ ਨੂੰ, ਅਤੇ ਹਰਦੀਪ ਸਿੰਘ ਸੰਧੂ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਤੇ ਉਹ ਵੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ, ਭਾਅ ਜੀ ਦੀ ਐਂਟਰੀ ਬੜੀ ਜ਼ਬਰਦਸਤ ਸੀ ਅੱਜ ਪ੍ਰੋਗਰਾਮ ਦੇ ਵਿੱਚ, ਅਤੇ ਕੈਨ ਸਿੱਧੂ ਸਟੈਂਡ ਇਨ ਇਲੈਕਸ਼ਨ ਨਾਓ ਆਫਟਰ 1 ਈਅਰ ਸੈਂਟੈਂਸ। ਭਾਅ ਜੀ ਜੇਲ੍ਹ ਜਾ ਕੇ ਬੰਦਾ ਕਹਿੰਦਾ ਵੀ ਲੀਡਰ ਬਣ ਜਾਂਦਾ, ਮੈਂ ਸੁਣਿਆ ਵੀ ਲੈ ਵੀ ਸਾਡੇ ਲੀਡਰ ਨੇ 3 ਸਾਲ ਜੇਲ੍ਹ ਕੱਟੀ, ਬਾਦਲ ਸਾਹਿਬ ਨੇ ਵੀ ਕੱਟੀ, ਗਾਂਧੀ ਜੀ ਨੇ ਵੀ ਕੱਟੀ, ਨਹਿਰੂ ਜੀ ਨੇ ਵੀ ਕੱਟੀ, ਅਤੇ ਉਹ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਏ। ਇੰਡੀਆ ਦੇ ਵਿੱਚ ਜਿਹੜਾ ਜੇਲ੍ਹ ਕੱਟਦਾ ਹੈ ਨਾ ਉਹ ਲੀਡਰ ਬਣਦਾ, ਅਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਜੇਲ੍ਹ ਕੱਟਦਾ ਉਹ ਕੰਪਨੀ ਦਾ ਡਾਇਰੈਕਟਰ ਵੀ ਨਹੀਂ ਬਣ ਸਕਦਾ 5 ਸਾਲ, ਅਤੇ
ਨੌਕਰੀ ਵੀ ਨਹੀਂ ਕਰ ਸਕਦਾ,
ਉਹ ਨੌਕਰੀ ਵੀ ਨਹੀਂ ਕਰਦਾ, ਸਰਕਾਰੀ ਨੌਕਰੀ ਵੀ ਨਹੀਂ ਮਿਲਦੀ ਉਹਨੂੰ,
ਨੌਕਰੀ ਵੀ ਨਹੀਂ ਕਰ ਸਕਦਾ ਕਿਤੇ ਉਹ।
ਅਤੇ ਹੁਣ ਹੁਣ ਤੁਸੀਂ ਦੱਸੋ ਵੀ ਸਿੱਧੂ ਸਾਹਿਬ ਬਣ ਸਕਦੇ ਨੇ ਲੀਡਰ?
ਅਮਨਦੀਪ, ਜੇ ਨਾ 3 ਸਾਲ ਦੀ ਸਜ਼ਾ ਹੋ ਜਾਵੇ ਕਿਸੇ ਨੂੰ, ਉਹ ਫਿਰ ਚੋਣ ਨਹੀਂ ਲੜ ਸਕਦਾ। ਜੇ 3 ਸਾਲ ਤੋਂ ਘੱਟ ਸਜ਼ਾ ਹਿੰਦੁਸਤਾਨ ਵਿੱਚ ਹੋਵੇ ਤਾਂ ਉਹ ਚੋਣ ਲੜ ਸਕਦਾ, ਲੀਡਰ ਬੜਾ ਪੱਕਾ ਬਣੂਗਾ, ਪੱਕਾ ਬਣ ਸਕਦਾ ਲੀਡਰ। ਤਾਂ ਡਿਪੈਂਡ ਕਰਦਾ ਨੇਚਰ ਆਫ ਤੁਹਾਡੀ ਜਿਹੜੀ ਆ ਸਜ਼ਾ ਕਿੰਨੀ ਆ, ਉਹਦਾ ਸਪੈਨ ਕਿੰਨਾ ਆ। 3 ਸਾਲ ਤੋਂ ਬਾਅਦ ਹੋ ਜਾਵੇ ਫਿਰ ਚੋਣ ਨਹੀਂ ਲੜ ਸਕਦਾ।
ਮੈਨੂੰ ਲੱਗਦਾ ਜਿਹੜਾ ਪਹਿਲਾਂ 3 ਸਾਲ ਵੀ ਦਿੱਤਾ ਸੀ ਉਹ ਵੀ ਇਹਨਾਂ ਨੂੰ ਲੀਡਰ ਬਣਨ ਤੋਂ ਰੋਕਣ ਲਈ ਦਿੱਤਾ ਸੀ, ਅਤੇ ਹੁਣ ਜਿਹੜਾ 1 ਸਾਲ ਹੋਇਆ ਇਹ ਸਮਝੌਤਾ ਨਹੀਂ ਹੋਇਆ ਲੱਗਦਾ ਫਿਰ ਤੁਹਾਨੂੰ? ਭਗਵੰਤ ਮਾਨ ਕੋ ਗਏ ਫਿਰ ਉੱਥੇ ਚਾਹ ਚੁ ਪੀਤੀ, ਭਗਵੰਤ ਮਾਨ ਦੀਆਂ ਸਿਫਤਾਂ ਕੀਤੀਆਂ, ਹਨਾ, ਫਿਰ ਭਗਵੰਤ ਮਾਨ ਆਇਆ ਉਹ ਕੋਈ ਨੀ ਤੂੰ ਏਦਾਂ ਕਰ, ਤੂੰ ਮੇਰੀ ਪਾਰਟੀ ਚ ਆ ਜਾਈ, ਮੈਂ 1 ਸਾਲ ਦੀ ਸਜ਼ਾ ਕਰਾ ਦਿੰਦਾ, ਚਲੋ ਠੀਕ ਆ, ਮਲਾਓ ਹੱਥ, ਟੋਕੋ ਤਾਲੀ ਹੋ ਗਿਆ ਸਮਝੌਤਾ, ਤੇ 1 ਸਾਲ। ਇਹ ਤਾਂ ਤੁਸੀਂ ਨੁਕਤਾ ਜਿਹੜਾ ਇਹ ਤਾਂ ਮਸਲਾ ਹੀ ਹੱਲ ਕਰਤਾ ਸਾਰਾ, ਫਿਰ ਉਹ ਲੀਡਰ ਬਣਨ ਦੇ ਲਈ 1 ਸਾਲ ਦੀ ਸਜ਼ਾ ਨਾ ਮੁੜ ਕੇ, ਹਨਾ, ਪੋਲੀਟੀਕਲ ਰਾਹ ਉੱਪਰ।
ਇਹ ਤਾਂ ਲਾਅ ਹੈ ਅਮਨਦੀਪ, ਹਿੰਦੁਸਤਾਨ ਦਾ ਲਾਅ ਹੈਗਾ ਆ, ਇਹ ਜੇ ਤੁਸੀਂ 3 ਸਾਲ ਦੀ ਸਜ਼ਾ ਭੁਗਤ ਫਿਰ ਜੇਲ੍ਹ ਕੱਟੀ ਫਿਰ ਤੁਸੀਂ ਚੋਣ ਨਹੀਂ ਲੜ ਸਕਦੇ। ਜੇ ਉਹ ਤੋਂ ਘੱਟ ਸਜ਼ਾ ਆ, ਚਾਹੇ 1 ਦਿਨ ਵੀ ਘੱਟ ਹੋਵੇ 3 ਸਾਲ ਤੋਂ, ਤੁਸੀਂ ਚੋਣ ਲੜ ਸਕਦੇ ਆ, ਲੀਡਰ ਬਣ ਸਕਦੇ, ਪੱਕੇ ਐਨ ਪੂਰੇ
ਪੱਕੇ। ਠੀਕ ਆ, ਚਲੋ ਭਾਈ, ਇਹ ਵੀ ਨਵੇਂ ਨਵੇਂ ਨੁਕਤੇ ਹੁਣ ਤੁਸੀਂ ਕੱਢ ਕੇ ਦੱਸਦੇ ਹੋ ਸਾਨੂੰ, ਸਾਰਾ ਪਹਿਲਾਂ ਅਸੀਂ ਐਵੇਂ ਬੋਲੀ ਗਏ ਅੱਧਾ ਘੰਟਾ, ਗਲਾ ਸਗੋਂ ਖਰਾਬ ਕਰ ਲਿਆ ਆਪਣਾ, ਪਹਿਲਾਂ ਹੀ ਦੱਸ ਦਿੰਦੇ ਆ ਗੱਲ। ਓਹੋ, ਚਲੋ, ਅਤੇ ਭਾਅ ਜੀ ਜਿਹੜੇ ਮਸਲੇ ਆ ਨਾ, ਆਪਾਂ ਮਸਲਿਆਂ 'ਤੇ ਚਲੋ ਗੱਲ ਕਰ ਰਹੇ ਹਾਂ, ਅਤੇ ਇਹ ਛੋਹਣ ਦੀ ਗੱਲ ਹੈ, ਇਹ ਕਈ ਵਾਰੀ ਨਾ ਸਮਝ ਆਉਣ ਦੀ ਗੱਲ ਹੈ। ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ, ਉਹਦੇ ਵਿੱਚ ਨਾ ਇਹੀ ਇੱਦਾਂ ਦੇ ਮਸਲੇ ਕਾਫੀ ਹੁਣ ਡਿਸਕਸ਼ਨਸ ਹੋ ਰਹੀਆਂ ਨੇ। ਤੁਸੀਂ ਦੇਖੋ, ਕਨੇਡਾ, ਅਮਰੀਕਾ ਜਾਂ ਈਵਨ ਆਸਟ੍ਰੇਲੀਆ ਦੇ ਵਿੱਚ ਸੱਥਾਂ ਦੇ ਵਿੱਚ ਜਦੋਂ ਬਹਿੰਦੇ ਨੇ, ਉੱਥੇ ਗੱਲਾਂ ਚੱਲਦੀਆਂ ਨੇ, ਹੈ ਨਾ, ਜਿਹੜੇ ਬਜ਼ੁਰਗ ਨੇ ਉਹ ਮੁੰਡੇ ਨੂੰ ਉਹਦੀਆਂ ਗੱਲਾਂ ਕਰਦੇ ਨੇ, ਧੀ ਜਵਾਈ ਦੀਆਂ ਗੱਲਾਂ ਕਰਦੇ ਨੇ, ਅਤੇ ਜਿਹੜੇ ਜਦੋਂ ਮੁੰਡੇ ਇਕੱਠੇ ਹੁੰਦੇ ਨੇ ਤਾਂ ਉਹ ਆਪਣੇ ਮਾਂ ਬਾਪ ਦੀਆਂ ਗੱਲਾਂ ਕਰਦੇ, ਜਦੋਂ ਨੌਹਾਂ ਇਕੱਠੀਆਂ ਹੁੰਦੀਆਂ ਤਾਂ ਸੱਸਾਂ ਸਹੁਰਿਆਂ ਦੀਆਂ ਗੱਲਾਂ ਕਰਦੇ ਆ। ਇਹ ਕਿਤੇ ਨਾ ਇਹ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਆ, ਆਪਣੇ ਪਰਿਵਾਰ ਦੀ ਥਿੰਕਿੰਗ ਹੋਣੀ ਚਾਹੀਦੀ ਆ। ਕਈ ਵਾਰੀ ਇੱਕ ਅੱਧਾ ਖਰਾਬ ਕਰਦੇ ਆ ਫਿਰ ਸਾਰਿਆਂ ਨੂੰ, ਹੰਗਾਰੇ ਭਰਾਈ ਜਾਂਦੇ ਆ, ਉਹ ਮੇਰੇ ਐਂ ਜੀ, ਮੇਰੇ ਓਂ, ਉਹ ਵੀ ਗੱਲਾਂ ਘੁੰਮ ਘੁੰਮ ਕੇ ਫਿਰ ਆਈ ਜਾਂਦੀਆਂ ਆ। ਸੱਥਾਂ ਦੇ ਵਿੱਚ ਜ਼ਰੂਰ ਬੈਠੋ, ਕੋਈ ਪ੍ਰੋਬਲਮ ਨਹੀਂ ਹੈਗੀ, ਆਪਣੇ ਮਿੱਤਰਾਂ ਦੋਸਤਾਂ ਨਾਲ ਗੱਲਾਂ ਕਰੋ, ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰੋ, ਪਰ ਆਪਣੇ ਪਰਿਵਾਰ ਦੀਆਂ ਗੱਲਾਂ ਨਾ ਕਰੋ, ਪਰਸਨਲ ਗੱਲਾਂ ਨਾ ਕਰੋ, ਹੈ ਨਾ। ਅਤੇ ਉਹ ਘੁੰਮ ਘੁੰਮ ਕੇ 10-10 ਗੁਣਾ ਹੋ ਕੇ ਕਮਿਊਨਿਟੀ ਦੇ ਵਿੱਚੋਂ ਆਉਂਦੀਆਂ ਨੇ, ਅਤੇ ਉਹ ਲੜਾਈ ਦਾ ਘਰ ਬਣਦੀਆਂ ਨੇ। ਇਹ ਬਹੁਤ ਇੱਕ ਸਮੱਸਿਆ ਆ ਆਸਟ੍ਰੇਲੀਆ ਦੇ ਵਿੱਚ, ਕਿ ਇੰਡੀਆ ਵਾਲਾ ਕੰਮ ਜਿਹੜਾ ਆ ਉਹ, ਇੰਡੀਆ ਦੇ ਵਿੱਚ ਤਾਂ ਪਿੰਡ ਦਾ ਪਤਾ ਹੀ ਹੁੰਦਾ ਕੌਣ ਚਾਚੇ ਤਾਏ ਹੁੰਦੇ ਸਾਰੇ, ਇੱਥੇ ਅਸੀਂ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਹਾਂ, ਜਿਹਨੂੰ ਅਸੀਂ ਕਹਿ ਦਿੰਦੇ ਭਾਂਤ ਭਾਂਤ ਦੀ ਲੱਕੜੀ ਆ, ਹੈ ਨਾ, ਇੱਕ ਜੰਗਲ ਦੀ ਨਹੀਂ ਹੈਗੀ। ਸੋ ਪਤਾ ਨਹੀਂ ਹੁੰਦਾ ਕਿਹਨੇ ਜ਼ਿਆਦਾ ਬਲਣਾ ਹੈ ਅਤੇ ਕਿਹਨੇ ਘੱਟ ਬਲਣਾ ਹੈ। ਸੋ ਇਸ ਕਰਕੇ ਗਰੇਜ ਕਰਨਾ ਚਾਹੀਦਾ ਆਪਾਂ ਨੂੰ, ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਬਹੁਤੀਆਂ ਪਰਿਵਾਰ ਦੀਆਂ ਆਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਅਤੇ ਅਗਰ ਕੋਈ ਚੰਗਾ ਸਲਾਹੂ ਹੈ ਤਾਂ ਉਸ ਤੋਂ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਅਮਰੀਕ ਭਾਅ ਜੀ ਵੀ ਸਾਨੂੰ ਸਾਡੀ ਸੁਸਾਇਟੀ ਦੇ ਵਿੱਚ ਨਾ ਟ੍ਰੇਨਡ ਬੰਦੇ, ਔਰ ਕੋਈ ਇਹੋ ਜਿਹੀ ਸੰਸਥਾ ਹੋਵੇ, ਗੁਰਦੁਆਰੇ ਹੋਣ ਜਾਂ ਕੋਈ ਪੰਜਾਬੀ ਸੰਸਥਾ ਹੋਵੇ, ਵੈਸੇ ਗੁਰਦੁਆਰਿਆਂ ਦਾ ਨਾਂ ਹੀ ਹੋਣ ਤਾਂ ਜ਼ਿਆਦਾ ਵਧੀਆ, ਕੁਛ ਸੰਸਥਾਵਾਂ ਹੋਣ ਜਿਹੜੇ ਪ੍ਰੋਫੈਸ਼ਨਲ ਬੰਦੇ ਲੀਏਜਨ ਕਰਾ ਸਕਣ, ਗੱਲਬਾਤ ਕਰਾ ਸਕਣ, ਹੈ ਨਾ, ਵਿੱਚ ਵਿਚੋਲਗਰੀ ਕਰਾ ਸਕਣ ਇਹੋ ਜਿਹੀਆਂ ਸਮੱਸਿਆ ਨੂੰ। ਤੁਹਾਡਾ ਕੀ ਖਿਆਲ ਹੈ ਭਾਅ ਜੀ, ਲੋੜ ਹੈ ਇਹਦੀ?
ਨਹੀਂ ਬਿਲਕੁਲ ਅਮਨਦੀਪ, ਇਸ ਚੀਜ਼ ਦੀ ਲੋੜ ਆ ਕਿ ਜਿਸ ਵੇਲੇ ਥੋੜੀ ਡਿਸਕਸ਼ਨ ਜ਼ਿਆਦਾ ਹੋਣ ਲੱਗ ਪੈਂਦੀ ਆ, ਤੁਸੀਂ ਜ਼ਿਆਦਾ ਖੁੱਲ੍ਹ ਜਾਂਦੇ ਆ, ਫਿਰ ਤੁਸੀਂ ਪਰਿਵਾਰਕ ਗੱਲਾਂ ਵਿੱਚ ਆ ਜਾਂਦੇ, ਇੱਕ ਦੂਜੇ ਦੀਆਂ ਗੱਲਾਂ ਕਰਦੇ ਆ, ਵੈਸੇ ਇੱਦਾਂ ਹੋਣਾ ਨਹੀਂ ਚਾਹੀਦਾ, ਕਿਸ ਵੇਲੇ ਹੋ ਵੀ ਜਾਂਦਾ ਆ। ਅਮਨਦੀਪ, ਜੇ ਤੁਸੀਂ ਨਾ ਆਪਣੀ ਰੀਸਰਚ ਕਰਾਉਣੀ ਹੋਵੇ ਵੀ ਤੁਹਾਨੂੰ ਜਿਹੜੀਆਂ ਗੱਲਾਂ ਤੁਹਾਨੂੰ ਆਪਣੇ ਆਪ ਨਹੀਂ ਪਤਾ ਵੀ ਤੁਹਾਡੀਆਂ ਗੱਲਾਂ ਹੈਗੀਆਂ ਆ ਜਾਂ ਤੁਸੀਂ ਭੁੱਲ ਗਏ ਹੋ, ਫਿਰ ਤੁਸੀਂ ਜਾਂ ਤਾਂ ਇਲੈਕਸ਼ਨ 'ਚ ਖੜੇ ਹੋ ਜਾਓ ਜਾਂ ਆਪਣਾ ਜਿਹੜੇ ਤੁਸੀਂ ਮੁੰਡਾ ਮੰਗਣਾ ਆ ਉਸ ਵੇਲੇ ਤੁਹਾਨੂੰ ਸਾਰੀਆਂ ਪਤਾ ਲੱਗਣੀਆਂ ਵੀ ਤੁਹਾਡੇ 'ਚ ਕਿਹੜੇ ਕਿਹੜੇ ਕਮਜ਼ੋਰੀਆਂ, ਫਿਰ ਤੁਸੀਂ ਕੀ ਕੀਤਾ ਉਹ ਸਭ ਤੁਹਾਡੇ ਸਾਹਮਣੇ ਆ ਜਾਣੀਆਂ। ਦੋ ਉਹਦੇ ਜਿਹੜੇ ਮੈਂ ਦੱਸਿਆ ਬੇਸ, ਇੱਕ ਤਾਂ ਇਲੈਕਸ਼ਨ 'ਚ ਖੜੇ ਹੋ ਜਾਓ, ਉਹ ਸਾਰੀ ਕੱਢ ਲੈਣੀ ਹੋਣੀ, ਸਾਰੀ ਰੀਸਰਚ ਕਰ ਲੈਣੀ ਹੈ,
ਜਾਂ
ਫਿਰ ਤੁਸੀਂ ਆਪਣਾ ਜਿਹੜੇ
ਮੰਗਣਾ ਹੋਵੇ,
ਮੁੰਡਾ ਮੰਗਣਾ ਹੈ ਉਸ ਵੇਲੇ ਸਾਰਿਆਂ 15 ਕੰਮ ਹੋ ਜਾਣਾ।
ਠੀਕ ਹੈ, ਉਹ ਤੁਹਾਡੇ ਪਿਛਲੇ ਦਾਦੇ ਪੜਦਾਦਿਆਂ ਨੇ ਕਈ ਕਈ ਪੀੜ੍ਹੀਆਂ, ਹਾਂ ਕਈ ਕਈ ਪੀੜ੍ਹੀਆਂ ਦੀਆਂ ਕੱਢ ਕੇ ਲਿਆਉਂਦੇ ਆ ਫਿਰ ਲੋਕ, ਅਤੇ ਪੂਰੀ ਇਨਵੈਸਟੀਗੇਸ਼ਨ ਹੁੰਦੀ ਹੈ। ਖੈਰ ਨਹੀਂ, ਮਸਲਾ ਇਹ ਹੈ ਕਿ ਕੋਈ ਵੀ ਪ੍ਰੋਬਲਮ ਆਉਂਦੀ ਹੈ, ਮੇਰਾ ਖਿਆਲ ਸਾਨੂੰ ਇੱਧਰ ਨੂੰ ਹੁਣ ਕੰਮ ਕਰਨਾ ਚਾਹੀਦਾ ਕਿ ਅਸੀਂ ਸਰਕਾਰਾਂ ਤੋਂ ਜਿਹੜੀਆਂ ਮੰਗਾਂ ਆ ਨਾ, ਮੈਂ ਇਹ ਨਹੀਂ ਕਹਿੰਦਾ ਅੱਜ ਇਲੈਕਸ਼ਨਾਂ ਆ, ਕੋਈ ਵੀ ਕੱਲ੍ਹ ਨੂੰ ਸਰਕਾਰ ਬਣ ਸਕਦੀ ਹੈ, ਪਰ ਅਸੀਂ ਮੰਗ ਉਹ ਕਰੀਏ ਜਿਹੜੀ ਸਾਨੂੰ ਲੋੜ ਹੈ। ਸਾਨੂੰ ਸਸਤੇ ਵੀਜ਼ਿਆਂ ਦੀ ਲੋੜ ਨਹੀਂ ਹੈਗੀ ਬਹੁਤੀ। ਕਿੰਨੀ ਘਟਾ ਲਉਗੇ ਫੀਸ? $100 ਘਟਾ ਲਉਗੇ, 200 ਘਟਾ ਲਉਗੇ, 500? ਵੈਸੇ ਤਾਂ ਘਟਣੀ ਨਹੀਂ, ਗਰੰਟੀ ਲਿਖ ਲਓ। ਅਸੀਂ ਉਹ
ਮੰਗ ਦਊਗੇ, ਫਿਰ ਕੀ ਹੋ ਜਾਊਗਾ?
ਅਸੀਂ ਉਹ ਮੰਗਾਂ ਕਿਉਂ ਕਰ ਰਹੇ ਹਾਂ ਜਿਹੜੀਆਂ ਮਤਲਬ ਸਾਨੂੰ ਲੋੜ ਨਹੀਂ? ਅਸੀਂ ਮੰਗਾਂ ਉਹ ਕਰੀਏ ਸਰਕਾਰ ਤੋਂ ਕਿਉਂ ਕਰੀਏ? ਅਸੀਂ ਕੋਈ ਆਪਣੇ ਭਾਈਚਾਰੇ ਤੋਂ ਕਰੀਏ ਵੀ ਇੱਕ ਸੰਸਥਾ ਬਣਾਓ, ਉਹਦੇ ਵਿੱਚ ਜਿਹੜੇ ਉਹ ਪ੍ਰੋਪਰ ਕੰਸਲਟੈਂਟ ਹੋਣ, ਉਹ ਕੁਆਲੀਫਾਈਡ ਹੋਣ, ਔਰ ਉਹਨਾਂ ਨੂੰ ਸਾਰੇ ਕਾਨੂੰਨਾਂ ਦਾ ਪਤਾ ਹੋਵੇ, ਔਰ ਉਹ ਕਾਉਂਸਲਿੰਗ ਕਰਨ। ਉਹਦੀ ਵੀ ਉੱਦਾਂ ਥੋੜ੍ਹੀ ਬਹੁਤੀ ਫੀਸ ਹੋਵੇ, ਜਿੱਦਾਂ ਹੁਣ ਇੱਥੇ ਮੰਨ ਲਓ ਕਿ ਕੋਈ ਕਿਸੇ ਨੂੰ ਪਰਿਵਾਰ ਦੀ ਸਮੱਸਿਆ ਆਉਂਦੀ ਹੈ, ਇੱਥੇ ਮੇਨ ਸਟ੍ਰੀਮ ਭਾਈਚਾਰੇ ਤੁਸੀਂ ਕਾਉਂਸਲਿੰਗ ਲੈ ਸਕਦੇ ਆ, ਡਾਕਟਰ ਤੁਹਾਨੂੰ ਲਿਖ ਸਕਦਾ ਆ, ਜਾਂ ਕੋਈ ਵੀ ਜਿਹੜੀ ਅਥੋਰਿਟੀ ਆ ਕਹਿ ਸਕਦੀ ਹੈ ਵੀ ਭਾਈ ਤੂੰ ਕਾਉਂਸਲਿੰਗ ਦੇ, 3 ਸੈਸ਼ਨ, 2 ਸੈਸ਼ਨ, 5 ਸੈਸ਼ਨ ਲਾ। $60 ਲੈਂਦੇ ਨੇ ਕਾਉਂਸਲਿੰਗ ਦਾ, ਅੱਧੇ ਇੱਕ ਘੰਟੇ ਦੀ ਜਾਂ ਘੰਟੇ ਦੀ ਹੁੰਦੀ ਆ, 3-4 ਸੈਸ਼ਨਾਂ ਦੇ ਵਿੱਚ ਉਹ ਬਹੁਤ ਇਹੋ ਜਿਹੇ ਨੁਕਤੇ ਦੱਸਦੇ ਨੇ ਜਿਹੜੀ ਸਾਡੇ ਹੀ ਐਕਚੁਲੀ ਦਿਮਾਗ ਦੇ ਵਿੱਚ ਕੀੜੇ ਪੁੱਠੇ ਹੋਏ ਹੁੰਦੇ ਆ, ਉਹ ਸਾਡੇ ਹੀ ਸਿੱਧੇ ਕਰ ਦਿੰਦੇ, ਗੱਲ ਕੁਛ ਵੀ ਨਹੀਂ ਹੁੰਦੀ। ਇਸ ਕਰਕੇ ਸਾਨੂੰ ਇਹ ਡਿਮਾਂਡ ਕਰਨੀ ਚਾਹੀਦੀ ਹੈ ਵੀ ਭਾਈ ਅਸੀਂ ਕਾਉਂਸਲਿੰਗ ਕਰਾਉਣੀ ਹੈ, ਔਰ ਇਹ ਕੰਮਾਂ ਦੇ ਲਈ, ਕਾਉਂਸਲਿੰਗ ਦੇ ਲਈ ਚਲੋ ਥੋੜ੍ਹੀ ਜਿਹੀ ਸਬਸਿਡੀ ਦੇ ਦਿਓ, ਜਿੱਥੇ $60 ਉੱਥੇ $30 ਕਰ ਦਿਓ, ਹੈ ਨਾ, ਇੱਦਾਂ ਦਾ ਜਿਹੜਾ ਕੋਈ ਨਾ ਕੋਈ ਕਰਨਾ, ਸਾਨੂੰ ਇਹੋ ਜਿਹੀਆਂ ਡਿਮਾਂਡਾਂ ਕਰਨੀਆਂ ਚਾਹੀਦੀਆਂ। ਪੈਸਾ ਤਾਂ ਕੋਈ ਚੱਕਰ ਹੀ ਨਹੀਂ, 5,000, 10,000, ਲੋਕ ਸਾਲ 'ਚ 2-2 ਵਾਰੀ ਇੰਡੀਆ ਜਾ ਕੇ 10-10, 20-20 ਹਜ਼ਾਰ ਖਰਚ ਆਉਂਦੇ, ਉੱਥੇ ਬੁਲਟ ਲੈ ਲੈਂਦੇ ਆ 5 ਲੱਖ ਦਾ, ਹੈ ਨਾ, ਉਹ $10,000 ਹੀ ਹੋ ਗਿਆ, ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਗਲਤ ਡਿਮਾਂਡ ਕਰ ਰਹੇ ਹਾਂ, ਗਲਤ ਪਾਸੇ ਨੂੰ ਤੁਰ ਰਹੇ ਹਾਂ, ਇਹਨਾਂ ਚੀਜ਼ਾਂ 'ਤੇ ਡਿਸਕਸ਼ਨ ਹੀ ਨਹੀਂ ਕਰ ਰਹੇ। ਸਾਡੇ ਨਾਲ ਗੁਰਪ੍ਰੀਤ ਸਿੰਘ ਵੀ ਜਿਹੜੇ ਨੇ, ਗੁੱਡ ਮੋਰਨਿੰਗ ਬੁਲਾਉਂਦੇ ਨੇ, ਕਹਿੰਦੇ ਅਗਰੀ ਵਿਦ ਯੂ, ਵੀ ਨੀਡ ਮੋਰ ਟਾਕ ਅਬਾਊਟ ਦਿਸ ਲਾਈਕ ਟੋਪਿਕ, ਹੈ ਨਾ, ਇੱਦਾਂ ਦੇ ਟੋਪਿਕਸ 'ਤੇ ਗੱਲਬਾਤ ਕਰਨੀ ਹੈ। ਰਵਿੰਦਰ ਸਿੰਘ ਵੀ ਮੈਲਬਨ ਤੋਂ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਅਤੇ ਭਾਅ ਜੀ, ਵੈਸੇ ਅੱਗੇ ਅਸੀਂ ਪ੍ਰੋਗਰਾਮ ਕਈ ਕੀਤੇ ਵੀ ਹੈ ਇਹਨਾਂ ਮਸਲਿਆਂ 'ਤੇ, ਪੇਰੈਂਟਸ ਦੇ ਮਸਲੇ 'ਤੇ, ਜਾਂ ਆਪਸ ਦੇ ਵਿੱਚ ਇੱਥੇ ਕਿੱਦਾਂ ਰਹਿਣਾ ਆ, ਹੈ ਨਾ, ਕੀ ਕਰਨਾ ਆ। ਸੋ ਹੋਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ, ਕਿਉਂਕਿ ਬਹੁਤ ਟੋਪਿਕ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ, ਲੋਕ ਗੱਲ ਵੀ ਕਰਦੇ ਨੇ, ਪਰ ਅਸੀਂ ਉਹ ਪ੍ਰਾਈਵੇਸੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਨਰਲ ਗੱਲ ਕਰਦੇ ਹਾਂ ਰਹਿਣ ਸਹਿਣ ਦੀ। ਔਰ ਉਹਦੇ ਤੋਂ ਕਾਫੀ ਲੋਕਾਂ ਨੇ ਮਤਲਬ ਲਾਹਾ ਵੀ ਲਿਆ ਆ ਕਿ ਕਿਸ ਤਰ੍ਹਾਂ ਚੱਲਣਾ ਚਾਹੀਦਾ। ਭਾਅ ਜੀ, ਇਲੈਕਸ਼ਨ ਦੇ ਵਿੱਚ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜੇ ਵੋਟ ਨਹੀਂ ਪਾਉਣੀ ਤਾਂ $130 ਜਾਂ $150 ਫਾਈਨ,
ਇੰਨਾ ਕੇ ਹੋਣਾ? ਮੈਂ ਕਦੇ ਹੋਇਆ ਨਹੀਂ, ਪਤਾ ਨਹੀਂ ਹੈ, ਪਹਿਲੇ ਪਾ ਦੇਈਦੀ
ਹੈ, ਅੱਜ ਟਰਾਈ ਕਰਕੇ ਦੇਖ ਲਓ, ਅੱਜ ਟਰਾਈ ਕਰਕੇ ਦੇਖ ਲਓ,
ਅੱਜ ਟਰਾਈ ਕਰਕੇ ਦੇਖੀਏ ਸੁਨਹਿਰੀ ਕਿੰਨਾ ਲੱਗਦਾ,
ਸੁਨਹਿਰੀ ਮੌਕਾ ਹੈ। ਦੇਖੋ ਇਹ ਫਿਰ ਹੁਣ ਦੇਖੋ ਆਪਣੇ ਪਿੰਡੇ ਦੇ ਹਟਾ ਕੇ ਹੀ ਦੱਸਣਾ ਪੈਂਦਾ ਆਪਣੇ, ਹੈ ਨਾ, ਵੀ ਵੋਟ ਨਹੀਂ ਪਾਈ। ਅਤੇ ਵੈਸੇ ਇਹਦਾ ਜਿਹੜਾ ਕਾਰਨ ਹੈ, ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇਹ ਕਿਉਂ ਕੰਪਲਸਰੀ ਆ ਵੋਟ ਪਾਉਣੀ। ਇਹ ਤਾਂ ਕੰਪਲਸਰੀ ਆ ਕਿਉਂਕਿ ਲੋਕ ਇਹ ਸਮਝਦੇ ਨੇ ਵੀ ਉਹ ਛੱਡੋ ਅਸੀਂ ਕੀ ਲੈਣਾ, ਮੈਨੂੰ ਕੀ, ਜਦੋਂ ਮਿੰਟੂ ਭਾਅ ਜੀ ਨਹੀਂ ਕਹਿੰਦੇ ਮੈਨੂੰ ਕੀ, ਹੁਣ ਕਹਿੰਦੇ ਵੀ ਜਿਹਦੇ ਮਤਲਬ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਹੋ ਜਾਂਦੇ ਨੇ, ਤਾਂ ਉਹ ਕਹਿੰਦੇ ਛੱਡੋ ਪਰੇ ਆਪਾਂ ਵੋਟਾਂ ਤੋਂ ਕੀ ਲੈਣੇ, ਵੋਟਾਂ ਦਾ ਆਮ ਜੇ ਗੱਲ ਹੈ, ਆਪਾਂ ਤਾਂ ਵੱਡੇ ਬੰਦੇ ਹਾਂ। ਇਹ ਚੀਜ਼ ਜਿਹੜੀ ਕੀ ਕਰਦੀ ਹੈ ਕਿ ਤੁਸੀਂ ਫਿਰ ਪੋਲੀਟੀਕਲੀ ਅਵੇਅਰ ਨਹੀਂ ਹੁੰਦੇ ਕਿ ਪੋਲੀਟਿਕਸ ਦੇ ਵਿੱਚ ਕੀ ਚੱਲ ਰਿਹਾ, ਮੁੱਦੇ ਕਿਹੜੇ ਆ। ਜਦੋਂ ਤੁਹਾਨੂੰ ਵੋਟ ਪਾਉਣੀ ਪੈਂਦੀ ਹੈ ਨਾ, ਤਾਂ ਤੁਸੀਂ ਘੱਟੋ ਘੱਟ ਮਤਲਬ 70-80% ਲੋਕ ਜਿਹੜੇ ਨੇ ਉਹ ਪੋਲੀਟੀਕਲੀ ਅਵੇਅਰ ਤਾਂ ਹੁੰਦੇ ਨੇ ਨਾ ਵੀ ਵੋਟ ਪਾਉਣੀ ਪੈਣੀ। ਇਹਦੇ ਵਿੱਚ ਇੱਕ ਹੋਰ ਵੱਡਾ ਭਾਜੀ ਜਿਹੜਾ ਫਰੋਡ ਹੈ ਉਹ ਨਹੀਂ ਹੁੰਦਾ ਕਿ ਵੋਟ ਜਿਹੜੀ ਵਿਕਦੀ ਨਹੀਂ ਉਹ ਪੁੱਠਾ ਹੋ ਗਿਆ ਨਾ ਕੰਮ। ਜੇ ਇੰਡੀਆ ਦੇ ਵਿੱਚ ਦੇਖੋ ਕਹਿੰਦੇ ਜੇ ਵੋਟ ਪਾਓ ਚਲੋ ਵੀ ਚਲੋ ਤੁਹਾਨੂੰ 1,000-1,000 ਰੁਪਈਆ ਦੇਵਾਂਗੇ ਵੋਟ ਪਾ, ਤੁਸੀਂ ਅਗਲੇ ਨੂੰ ਕਹਿੰਦੇ ਸਾਨੂੰ ਵੋਟ ਪਾਇਓ, ਅਗਲਾ ਕਹਿੰਦਾ ਯਾਰ ਦਿਹਾੜੀ ਭੰਨ ਕੇ ਜਾਵਾਂਗੇ ਅਸੀਂ ਵੋਟ ਪਾ ਸਾਨੂੰ ਕੀ ਮਿਲਣਾ। ਉਹ ਵੀ ਮੂਹਰਿਓ ਕਹਿੰਦੇ ਤੁਹਾਨੂੰ ਅਸੀਂ ਪਕੌੜੇ ਖਿਲਾਵਾਂਗੇ, ਉੱਥੇ ਤੁਹਾਨੂੰ ਦਾਰੂ ਵੀ ਪਿਲਾਵਾਂਗੇ, ਉੱਥੇ ਤੁਹਾਨੂੰ 1,000 ਰੁਪਈਆ ਵੀ ਦੇਵਾਂਗੇ। ਜੇ ਇਹ ਫਾਈਨ ਕਰ ਦਿੱਤਾ ਜਾਵੇ ਵੀ ਜਿਹਨੇ ਵੋਟ ਨਹੀਂ ਪਾਉਣੀ ਉਹਨੂੰ 1,000-2,000 ਰੁਪਏ ਫਾਈਨ ਹੈ, ਫਿਰ ਸਾਰਿਆਂ ਨੇ ਵੋਟ ਪਾਉਣ ਜਾਣਾ ਪੈਣਾ। ਠੀਕ ਹੈ, ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਇਹ ਨੁਕਤਾ ਪਹਿਲਾਂ ਹੀ ਪੁੱਠਾ ਕਰਕੇ ਇਹਨਾਂ ਨੇ ਕੰਨ ਲੱਤਾਂ ਦੇ ਵਿੱਚ ਹੀ ਫੜਾਏ ਹੋਏ ਨੇ ਵੀ ਜੇ ਵੋਟ ਨਹੀਂ ਪਾਉਣੀ ਤਾਂ ਤੁਹਾਨੂੰ ਫਾਈਨ ਹੋਣਾ। ਇਹਦੇ ਨਾਲ ਵੋਟਾਂ ਜਿਹੜੀਆਂ ਵਿਕਣੀਆਂ ਆ ਪੇਮੈਂਟ ਹੋਣੀ ਆ ਉਹ ਬੰਦ ਹੋਈ ਪਈ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਭਾਜੀ?
ਬਿਲਕੁਲ ਬਿਲਕੁਲ ਅਮਦੀਪ, ਇੱਕ ਬਹੁਤ ਵਧੀਆ ਸਟ੍ਰੈਟਜੀ ਆ ਕਿ ਤੁਸੀਂ ਜ਼ਿਆਦਾ ਜ਼ਿਆਦਾ ਜਿਹੜੇ ਵੋਟਰ ਆ ਉਹਨਾਂ ਨੂੰ ਖਿੱਚ ਕੇ ਲਿਆਓ ਆਪਣੇ ਪੋਲਿੰਗ ਬੂਥ 'ਤੇ। ਅਤੇ ਉਹ ਐਕਚੁਲੀ ਤਾਂ ਇਹਦਾ ਮੇਨ ਮਕਸਦ ਹੈ ਕਿ ਜਿਹੜੀ ਰਾਜਨੀਤਿਕ ਪ੍ਰਕਿਰਿਆ ਹੈ ਨਾ ਉਹਦੇ ਵਿੱਚ ਤੁਸੀਂ ਜ਼ਰੂਰ ਭਾਗ ਲਓ। ਜੇ ਤੁਸੀਂ ਰਾਜਨੀਤਿਕ ਪ੍ਰਕਿਰਿਆ 'ਚ ਭਾਗ ਨਹੀਂ ਲੈਂਦੇ ਫਿਰ ਤੁਸੀਂ ਇੱਕ ਐਕਟਿਵ ਸਿਟੀਜ਼ਨ ਨਹੀਂ ਹੈਗੇ ਆਪਣੇ ਦੇਸ਼ 'ਤੇ। ਅਤੇ ਦੇਸ਼ ਦੀ ਸਰਕਾਰ ਨੂੰ ਬਦਲੋ, ਕਿਸੇ ਨੂੰ ਵੀ ਵੋਟ ਪਾਓ ਜ਼ਰੂਰ। ਮੇਰੇ ਖਿਆਲ 'ਚ ਬਹੁਤ ਵਧੀਆ ਇਨੀਸ਼ੀਏਟਿਵ ਆ, ਇਹ ਲੈਣਾ ਚਾਹੀਦਾ ਆ। ਬਾਕੀ ਦੇਸ਼ਾਂ ਨੂੰ ਵੀ ਇਹ ਤੋਂ ਸੇਧ ਲੈਣੀ ਚਾਹੀਦੀ ਆਸਟ੍ਰੇਲੀਅਨ ਪੋਲੀਟੀਕਲ ਸਟ੍ਰੈਟਜੀਜ਼ ਤੋਂ ਜਿਹੜੀ ਕਿ ਵੋਟਿੰਗ ਦੀ ਖਾਸ ਤੌਰ 'ਤੇ ਇਲੈਕਸ਼ਨ ਦੀ ਹੈ, ਅਤੇ ਕਾਫੀ ਕਾਰਗਰ ਸਿੱਧ ਹੋ ਸਕਦੀ ਭਾਰਤ ਦੇ ਵਿੱਚ ਵੀ ਇਹ, ਅਤੇ ਆਮਦਨ ਵੀ ਵੱਧ ਸਕਦੀ ਸਰਕਾਰ ਦੀ।
ਹਾਂਜੀ, ਵਧੀ ਹੋਈ ਆ। ਹੁਣ ਦੇਖੋ ਕਿੱਥੇ ਤਾਂ ਵੋਟ ਵਿਕਣੀ ਸੀ, ਇੱਧਰ ਆਸਟ੍ਰੇਲੀਆ ਦੇ ਵਿੱਚ ਚਾਲ ਸਾਹਿਬ ਨੇ ਇਨਫੋਰਮੇਸ਼ਨ ਭੇਜਤੀ $20 ਹੀ ਆ ਫਾਈਨ, ਅਸੀਂ ਐਵੇਂ ਤੁਸੀਂ 150 ਕਰਾਈ ਜਾਂਦੇ ਭਾਜੀ ਤੁਹਾਨੂੰ ਫਾਇਦਾ ਹੀ ਆ, $20 ਫਾਈਨ।
ਚਾਲ ਸਾਹਿਬ ਨੂੰ ਗਲਤੀ ਲੱਗਦੀ ਹੈ ਮੈਨੂੰ, ਮੈਂ ਜਿੱਦਾਂ ਡਿਪੈਂਡ ਕਰਦਾ ਕਿਹੜੀ ਲੇਅਰ 'ਚ ਆ ਤੁਸੀਂ, ਕੌਂਸਲ ਦੀ ਵੋਟ ਆ, ਸਟੇਟ ਦੀ ਵੋਟ ਆ, ਜਾਂ ਜਿਹੜੀ ਫੈਡਰਲ ਦੀ ਇਲੈਕਸ਼ਨ ਦੀ ਵੋਟ। ਇੱਕ ਵਾਰੀ ਦੇਖ ਲਓ ਚਾਲ ਸਾਹਿਬ ਨਾ ਪਾ ਕੇ, ਫਿਰ ਆਪੇ ਪੁਖਤਾ ਸਬੂਤ ਮਿਲ ਜਾਣੇ। ਫਿਰ
ਇੱਦਾਂ ਕਰੋ ਤੁਸੀਂ ਦੋਏ ਨਾ ਪਾਓ, ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹਨੂੰ ਕਿਹਨੂੰ ਕਿੰਨਾ ਕਿੰਨਾ ਫਾਈਨ ਆਇਆ, ਨਾਲੇ ਇਹ ਵੀ ਟੈਸਟ ਹੋ ਜਾਊਗਾ ਨਾ ਵੀ ਫਾਈਨ ਕਿੰਨਾ ਕਿੰਨਾ।
ਉਹ ਤਾਂ ਤੁਹਾਡੇ ਰਿਕਾਰਡ 'ਚ ਵੀ ਜਾਂਦਾ ਅਮਦੀਪ ਜੀ, ਅਸੀਂ ਜੋਬ ਲੈਣ ਜਾਣਾ ਜਾਂ ਪੈਨਸ਼ਨ ਲਵਾਉਣੀ ਉਹ ਸਾਰੇ ਰਿਕਾਰਡ ਚੈੱਕ ਕਰਦੇ ਵੀ ਵੋਟਾਂ ਨਹੀਂ ਪਾਉਂਦਾ, ਭਾਗ ਨਹੀਂ ਲੈਂਦਾ ਪੋਲੀਟੀਕਲ।
ਉਹ ਅਸਲ ਦੇ ਵਿੱਚ ਅਸਲ 'ਚ ਕੀ ਹੈ ਕਿ ਉਹ ਕਹਿੰਦੇ $20 ਫਾਈਨ ਹੈ, ਅਤੇ ਉਹ ਤੋਂ ਬਾਅਦ ਵੈਸੇ ਤੁਸੀਂ ਤੁਸੀਂ ਰੀਜ਼ਨ ਵੀ ਦੇ ਸਕਦੇ ਆ 28 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਚਿੱਠੀ ਆਉਣੀ ਪਈ। ਮੰਨ ਲਓ ਤੁਸੀਂ ਬਾਹਰ ਕਿਤੇ ਗਏ ਸੀ, ਓਵਰਸੀਜ਼ ਸੀਗੇ ਵੀ ਨਹੀਂ ਹੈਗਾ, ਅਤੇ ਪਰ ਇਹ ਵੱਖਰੀ ਵੱਖਰੀ ਸਟੇਟਾਂ ਦੇ ਵਿੱਚ ਵੀ ਆ। $55 ਆ ਨਿਊ ਸਾਊਥ ਵੇਲਸ ਦੇ ਵਿੱਚ, ਅਤੇ ਉੱਦਾਂ $20 ਉਹਨਾਂ ਨੇ ਰੱਖੇ ਹੋਏ ਆ ਪਹਿਲਾਂ, ਫਿਰ ਉੱਪਰ ਮੈਂ ਕਿਹਾ ਨਿਊ ਸਾਊਥ ਵੇਲਸ ਨੇ ਵੱਖਰੇ ਪਾਤੇ ਹੋਣੇ ਆ। ਅਤੇ ਇੱਕ ਨਾ ਇਹ ਜਿਹੜਾ ਫਾਈਨ ਹੈ ਇਹ $222 ਤੱਕ ਜਾ ਸਕਦਾ, ਜੇ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਮੈਂ ਨਹੀਂ ਦਿੰਦਾ ਜੀ, ਅਤੇ ਉਹ ਤੁਹਾਨੂੰ ਫਿਰ ਫਾਈਨ 222 ਤੱਕ ਉਹ ਕਰ ਸਕਦੇ ਆ। ਫਿਰ ਤੁਸੀਂ ਕੋਰਟ 'ਚ ਵੀ ਲਿਜਾ ਸਕਦੇ ਆ, ਕੋਰਟ ਦੀ ਵੀ ਫੀਸ ਤੁਹਾਨੂੰ ਦੇਣੀ ਪਊਗੀ। ਭਾਜੀ ਇੱਦਾਂ ਕਰੋ ਤੁਸੀਂ ਆਹ ਕੋਰਟ ਵਾਲਾ ਕੰਮ ਕਰਕੇ ਦੇਖੋ, ਅਤੇ ਚਾਲ ਸਾਹਿਬ ਉੱਦਾਂ ਹੀ ਕਰਕੇ ਦੇਖਦੇ ਆ ਬਿਨਾਂ ਵੋਟ ਪਾ ਕੇ, ਅਤੇ ਤੁਸੀਂ ਦੇਖੋ ਇਹ 'ਚ ਹੁੰਦਾ ਕੀ ਹੈ। ਇੱਕ ਵਾਰੀ
ਚਾਰ ਹਫ਼ਤੇ ਬਾਅਦ ਫਿਰ ਤੁਹਾਨੂੰ ਆਊਟਕਮ ਦੱਸ ਦਈਏ
ਆਪੇ। ਤੁਸੀਂ ਵੀ ਸਿੱਧੂ ਮਾਂਗਰ ਸਾਲ ਅੰਦਰ ਚੱਲ ਜਾਇਓ, ਸਾਨੂੰ ਵੀ 3 ਦੀ ਨਹੀਂ ਕਰਾਉਂਦੇ ਸਜ਼ਾ, ਥੋੜ੍ਹੀ ਘੱਟ ਕਰਾ ਉਹਨਾਂ ਕੋਲ, ਠੀਕ ਲਾ ਲਓ। ਅਸੀਂ 2 ਜਣੇ ਅਸੀਂ ਤਾਂ ਟੈਸਟ ਕਰਦੇ ਸੀਗੇ। ਔਖਾ ਭਾਜੀ ਇੰਡੀਆ ਦਾ ਵੀ ਜਿਹੜਾ ਜੁਡੀਸ਼ੀਅਲ ਸਿਸਟਮ, ਦੇਖੋ ਕਿੱਦਾਂ ਸਮਝੌਤੇ ਹੁੰਦੇ ਆ ਨਾ, ਆਰਾਮ ਨਾਲ ਲੈ ਯਾਰ ਤੂੰ ਰਵਾ ਦਵਾ ਦੇ ਕੇ, ਮਤਲਬ ਕੰਪਰੋਮਾਈਜ਼ ਗੱਲ, ਪਲੀਡ ਗਿਲਟੀ ਆਸਟ੍ਰੇਲੀਆ 'ਚ ਵੀ ਹੁੰਦੀ ਹੈ, ਐਡੀ ਕੋ ਗੱਲ ਨਹੀਂ, ਇਹਨੂੰ ਗਿਲਟੀ ਪਲੀਡ ਕਹਿੰਦੇ, ਕੰਪਰੋਮਾਈਜ਼ ਕਹਿੰਦੇ ਆ। ਸਰਕਾਰ ਤੁਹਾਡੇ ਨਾਲ ਚੱਲ ਇੰਨਾ ਕਰ ਲਾ, ਚੱਲ ਇੰਨਾ ਕਰ ਲਾ। ਖੈਰ ਸਾਡੀਆਂ ਐਕਸਪੈਕਟੇਸ਼ਨਸ ਕੁਛ ਹੋਰ ਨੇ, ਅਤੇ ਸੱਜਣ ਮਿੱਤਰ ਜੁੜੇ ਨੇ ਸਾਰੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਿ ਉਹਨਾਂ ਨੇ ਸਾਂਝਾਂ ਪਾਈਆਂ ਨੇ। ਅਤੇ ਭਾਅ ਜੀ ਉਹਨਾਂ ਨੇ ਵੈਸੇ ਚਾਲ ਸਾਹਿਬ ਨੇ ਖਬਰ ਭੇਜੀ ਸੀਗੀ ਵੀ ਮਾਈਗ੍ਰੈਂਟਸ ਦਾ ਖਿਆਲ ਰੱਖਿਆ ਜਾਊਗਾ, ਵਟ ਮੈਟਰ ਮੋਸਟ ਜਿਹੜੀਆਂ ਗੱਲਾਂ ਉਹ। ਅਤੇ ਜਾਂਦੇ ਜਾਂਦੇ ਨਾ ਐਂਡਰੂ ਸਾਈਮੰਡਸ ਦੇ ਬਾਰੇ ਗੱਲ ਕਰਨੀ ਹੈ। ਇਸ ਸਾਲ ਕ੍ਰਿਕਟ ਜਗਤ ਨੂੰ ਕਾਫੀ ਘਾਟਾ ਪਿਆ ਆਸਟ੍ਰੇਲੀਆ ਦੇ ਨੂੰ, ਸ਼ੇਨ ਵਾਰਨ ਤੋਂ ਬਾਅਦ ਐਂਡਰੂ ਸਾਈਮੰਡ ਵੀ ਕਾਰ ਕ੍ਰੈਸ਼ ਦੇ ਵਿੱਚ ਅਕਾਲ ਚਲਾਣਾ ਕਰ ਗਏ, ਅਤੇ ਮਤਲਬ ਕਾਫੀ ਅਥਲੈਟਿਕਸ, ਬੈਟਿੰਗ, ਆਲਰਾਊਂਡਰ, ਫੀਲਡਿੰਗ, ਕਿਆ ਬਾਤ, ਕੀ ਕਹਿਣਾ ਚਾਹੋਗੇ ਭਾਅ ਜੀ?
ਜੀ ਅਮਦੀਪ, ਐਂਡਰਿਊ ਸੈਮੰਡ ਬਹੁਤ ਵਧੀਆ ਖਿਲਾੜੀ ਰਹੇ ਆ 2000 ਤੋਂ ਲੈ ਕੇ 2008-09 ਤੱਕ ਬਹੁਤ ਵਧੀਆ ਉਹਨਾਂ ਨੇ ਆਲਰਾਊਂਡਿੰਗ ਪਰਫਾਰਮੈਂਸ ਦਿੱਤੀ ਹੈ ਕ੍ਰਿਕਟਰ ਨੂੰ ਅਤੇ ਕ੍ਰਿਕਟ ਨੂੰ, ਆਸਟ੍ਰੇਲੀਅਨ ਕ੍ਰਿਕਟ ਨੂੰ ਖਾਸ ਤੌਰ 'ਤੇ। ਉਹਨਾਂ ਦਾ ਜਨਮ ਅਮਨਦੀਪ 1975 ਦੇ ਵਿੱਚ ਬਰਮਿੰਗਮ ਦੇ ਵਿੱਚ ਹੋਇਆ ਸੀ ਅਤੇ ਉਹਨਾਂ ਨੂੰ ਕਿਸੇ ਨੇ ਅਡੋਪਟ ਕਰਕੇ ਫਿਰ ਉਹਨੂੰ ਪਾਲਿਆ ਸੀ ਅਤੇ ਉਹ ਜੋ 7 ਸਾਲ ਦੇ ਸੀ ਫਿਰ ਉਹ ਆਸਟ੍ਰੇਲੀਆ ਵਿੱਚ ਮਾਈਗ੍ਰੈਂਟ ਹੋਏ ਸੀ। ਉਹਨਾਂ ਦਾ ਵੈਸੇ ਜਿਹੜਾ ਬੈਕਗਰਾਊਂਡ ਆ ਉਹ ਬਰਮਿੰਗਮ ਦੀ ਆ, ਇੰਗਲੈਂਡ ਦੀ ਆ, ਅਤੇ ਇੱਕ ਉਹਨੂੰ ਪਾਲਿਆ ਗਿਆ ਕਿਸੇ ਹੋਰ ਦੇ ਦੁਆਰਾ। ਉਹਨੂੰ ਫਿਰ ਇੱਥੇ ਆ ਕੇ ਕਾਫੀ ਮੱਲਾਂ ਮਾਰੀਆਂ ਉਹਨੇ ਕ੍ਰਿਕਟ ਦੇ ਵਿੱਚ। ਇਨੀਸ਼ਲੀ ਉਹ ਰਗਬੀ ਲੀਗ ਖੇਡਣਾ ਚਾਹੁੰਦੇ ਸੀਗੇ ਜੀ ਅਮਨਦੀਪ। ਮੈਂ ਥੋੜ੍ਹੀ ਜਿਹੀ ਇਹਦੇ ਬਾਰੇ ਪੜ੍ਹਿਆ ਸੀਗਾ ਅਤੇ ਇਸ ਵੇਲੇ ਉਹ ਉਸ ਵੇਲੇ ਜਿਸ ਵੇਲੇ ਮੌਤ ਹੋਈ ਤਾਂ ਉਹ ਕਵਿੰਜ਼ੀਲੈਂਡ ਦੇ ਕਿਸੇ ਆਊਟਬੈਕ ਏਰੀਏ ਦੇ ਵਿੱਚ ਰਹਿ ਰਹੇ ਸੀ, ਫਾਰਮਿੰਗ ਦਾ ਸੀ ਸ਼ਾਇਦ ਉਹਨਾਂ ਦਾ ਕੋਈ ਕੰਮ, ਪਸ਼ੂ ਪੰਛੀ ਇੱਦਾਂ ਦੇ ਕੋਈ ਕੰਮ ਕਰਦੇ, ਉਹਨਾਂ ਨੂੰ ਪਾਲਦੇ ਜਾਂ ਰੀਅਰ ਕਰਦੇ ਸੀ ਜੀ ਅਮਨਦੀਪ। ਬੜਾ ਬੜਾ ਘਾਟਾ ਪਿਆ। 3-4 ਆਸਟ੍ਰੇਲੀਅਨ ਕ੍ਰਿਕਟਰ ਜਿਹੜੇ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਸਾਡੇ ਤੋਂ ਵਿਛੋੜਾ ਲੈ ਗਏ ਆ, ਅਤੇ ਵੈਸੇ ਉਹ ਇੰਟਰਨੈਸ਼ਨਲ ਕ੍ਰਿਕਟਰ ਸੀਗੇ, ਉਹਨਾਂ ਦਾ ਆਸਟ੍ਰੇਲੀਆ ਨੂੰ ਨਹੀਂ ਘਾਟਾ ਪਿਆ, ਸਾਰਿਆਂ ਦੇਸ਼ਾਂ ਨੂੰ ਜਿੱਥੇ ਜਿੱਥੇ ਕ੍ਰਿਕਟ ਖੇਡੀ ਜਾਂਦੀ ਆ ਉਹਨਾਂ ਦੀ ਕਾਫੀ ਮਕਬੂਲੀਅਤ ਸੀ, ਉਹਨਾਂ ਸਾਰਿਆਂ ਨੂੰ ਘਾਟਾ ਪਿਆ ਜੀ ਅਮਨਦੀਪ।
ਹਾਂਜੀ, ਮੈਨੂੰ ਵੀ ਮੌਕਾ ਮਿਲਿਆ ਇਹਨਾਂ ਨੂੰ ਦੇਖਣ ਦਾ। ਇੱਕ ਵਾਰੀ ਸਿਡਨੀ ਅਸੀਂ ਮੈਚ ਦੇਖਣ ਗਏ, ਸ਼ਾਇਦ 2004 ਦੀ ਗੱਲ ਹੈ, ਇੰਡੀਆ ਅਤੇ ਸੀਰੀਜ਼ ਚੱਲਦੀ ਸੀ ਇੰਡੀਆ ਅਤੇ ਆਸਟ੍ਰੇਲੀਆ ਦੀ, ਅਤੇ ਉਦੋਂ ਮਤਲਬ ਇਹਨਾਂ ਨੇ ਕਾਫੀ ਰਨ ਬਣਾਏ ਸੀਗੇ। ਸੋ ਮੈਂ ਬਹੁਤਾ ਕ੍ਰਿਕਟ 2-3 ਮੈਚਾਂ ਦੇ ਵਿੱਚ ਹੀ ਦੇਖੀ ਹੈ, ਮਤਲਬ ਲਾਈਵ, ਵੈਸੇ ਤਾਂ ਟੀ ਵੀ 'ਤੇ ਦੇਖਦੇ ਰਹੇ ਹਾਂ। ਅਤੇ ਟਾਊਨਸਵਿਲ ਏਰੀਏ ਦੇ ਵਿੱਚ ਸੀਗੇ, ਪਰਮਜੀਤ ਹੁਣੀ ਕਹਿ ਰਹੇ ਨੇ ਧਾਲੀਵਾਲ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਾਣਕਾਰੀ ਸਾਂਝੀ ਕੀਤੀ। ਤਾਂ ਭਾਅ ਜੀ ਇੱਧਰ ਨਾ ਇਹ ਵੀ ਆਪਾਂ ਗੱਲ ਕਰਨੀ ਹੈ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਾਫੀ ਕੇਸ ਹੋ ਰਹੇ ਨੇ ਕੋਵਿਡ ਦੇ, ਉੱਥੇ ਪੁਹਾਰਾ ਜ਼ਿਆਦਾ ਚੱਲ ਰਿਹਾ। ਨਿਊ ਸਾਊਥ ਵੇਲਸ ਦੀ ਅਪਡੇਟ ਚਾਲ ਸਾਹਿਬ ਨੇ ਭੇਜੀ ਹੈ ਕਿ ਜਿਹੜੇ ਕੇਸ 21 ਮਈ ਤੱਕ ਦੇ ਆ ਆਸਟ੍ਰੇਲੀਆ, ਨਿਊ ਸਾਊਥ ਵੇਲਸ ਦੇ ਵਿੱਚ 96.3% ਟੀਕੇ ਲੱਗ ਚੁੱਕੇ ਨੇ ਪਹਿਲੇ, ਔਰ 63% ਤੀਜੇ ਡੋਜ਼ ਲੱਗ ਚੁੱਕਾ ਆ। ਅਤੇ ਪੋਜ਼ਿਟਿਵ ਟੈਸਟ ਜਿਹੜੇ ਹੋਏ ਨੇ 9632 ਪੋਜ਼ਿਟਿਵ 24 ਘੰਟਿਆਂ 'ਚ ਹੋਏ ਨੇ, ਅਤੇ 14 ਮੌਤਾਂ ਜਿਹੜੀਆਂ ਹੋਈਆਂ ਨੇ, 1187 ਬੰਦੇ ਜਿਹੜੇ ਹੋਸਪਿਟਲ 'ਚ ਨੇ, 41 ਆਈ ਸੀ ਯੂ 'ਚ ਨੇ। ਭਾਅ ਜੀ ਇਹ ਨੰਬਰ ਉਹ ਨੇ ਜਦੋਂ ਮਤਲਬ ਥੋੜ੍ਹੇ ਹੀ 1000-2000 'ਤੇ ਬਵਾਲ ਮੱਚਦਾ ਰਿਹਾ, ਅਤੇ ਹੁਣ ਦੇਖੋ 9632 ਕੇਸ ਹੈ ਅਤੇ ਕੋਈ ਕੋਈ ਪੁੱਛਦਾ ਹੀ ਨਹੀਂ।
2000 ਤੇ ਕਿੱਥੇ ਅਮਨਦੀਪ, 4-5 ਕੇਸਾਂ 'ਤੇ ਬਵਾਲ ਮੱਚਦਾ ਰਿਹਾ, ਜਦੋਂ 6 ਕੇਸ ਹੋ ਗਏ, 10 ਕੇਸ ਹੋ ਗਏ, 20 ਕੇਸ ਹੋ ਗਏ, ਇਹਦੇ 'ਤੇ ਪਿਛਲੇ ਸਾਲ ਕਾਫੀ ਬਵਾਲ ਮੱਚਿਆ ਜਦੋਂ ਲਿਵਰਪੂਲ ਏ ਬੰਦ ਕਰ ਦਿੱਤਾ ਸੀ, ਫੇਅਰ ਫੀਲਡ ਬੰਦ ਕਰ ਦਿੱਤਾ ਸੀ, ਸਾਰੇ ਇਹਦੇ ਕੈਬਰਮਾਟਾ ਸਾਰੇ ਇਲਾਕੇ ਬੰਦ ਕਰ ਦਿੱਤੇ ਸੀ, 5 ਕਿਲੋਮੀਟਰ ਤੱਕ ਤੁਸੀਂ ਜਾ ਹੀ ਨਹੀਂ ਸਕਦੇ ਸੀ।
ਮਤਲਬ ਹੁਣ ਵੈਸਟਰਨ ਆਸਟ੍ਰੇਲੀਆ ਦੇਖੋ ਕਿੰਨਾ ਮਤਲਬ ਕਲੇਸ਼ ਹੁੰਦਾ ਰਿਹਾ, ਇੰਨੇ ਸਾਲ 1.5 ਸਾਲ ਬੰਦੇ ਰੱਖਿਆ ਅਤੇ ਹੁਣ ਉੱਥੇ ਇੰਨੇ ਕੇਸ ਨੇ ਰਹੇ ਰੱਬ ਦਾ ਨਾਂ, ਦੇ ਹੁਣ ਕੋਈ ਪੁੱਛਦਾ ਹੀ ਨਹੀਂ ਹੈਗਾ, ਐਵਰੀਥਿੰਗ ਇਜ਼ ਬੈਕ ਟੂ ਨੋਰਮਲ। ਚਲੋ ਐਨੀਵੇ ਭਾਅ ਜੀ ਆਪਾਂ ਲਈਏ ਜਹਾਜ਼ 'ਤੇ, ਕਿਉਂਕਿ ਸਮਾਂ ਕਾਫੀ ਹੋ ਗਿਆ ਅਤੇ ਅੱਜ ਵੋਟਾਂ ਵੀ ਆ ਅਤੇ ਵੋਟ ਵੀ ਪਾਉਣੀ ਆ। ਭਾਅ ਜੀ ਤਾਂ ਅੱਜ ਨਹੀਂ ਪਾ ਰਹੇ, ਤਜਰਬਾ ਕਰਕੇ ਦੱਸਣਗੇ ਮਹੀਨੇ ਕੁ ਤੱਕ ਕਿੰਨਾ ਫਾਈਨ ਆਇਆ।
ਅਮਨਦੀਪ ਅਗਲੇ ਵੀਕ ਨਾ ਸ਼ਾਇਦ ਤੁਹਾਨੂੰ ਹਰਨਾਮ ਸਿੰਘ ਦੀ ਵੀ ਕੋਈ ਗੱਲ ਸੁਣਾਈਏ, ਤੇ ਉਧਰ ਰਿੱਕੀ ਦੀ ਵੀ ਇੱਕ ਗੱਲ ਆਈ ਹੋ ਆ, ਤੇ ਉਹਨਾਂ ਦੀ ਗੱਲਬਾਤ ਹੋਈ ਆ, ਤੇ ਅਗਲੇ ਵੀਕ ਦੇ ਵਿੱਚ ਤੁਹਾਨੂੰ ਉਹਨਾਂ ਦੀਆਂ ਗੱਲਾਂ ਸੁਣਾਵਾਂਗੇ।
ਮੈਂ ਤੁਹਾਨੂੰ ਭਾਅ ਜੀ ਤਰੀਕਾ ਦੱਸਾਂ, ਤੁਸੀਂ ਨਾ 1 ਘੰਟਾ ਲੱਗਣਾ ਤੁਹਾਨੂੰ ਵੋਟ ਪਾਉਣ ਨੂੰ, ਹਨਾ,
ਹਾਂਜੀ,
ਆਉਣ ਜਾਣ ਨੂੰ। ਤੁਸੀਂ ਇੱਦਾਂ ਕਰੋ, ਆਪਣੀ ਕਾਰ 'ਚ ਨਾ ਊਬਰ ਤੁਸੀਂ ਚਲਾ ਲੈਂਦੇ ਹੋ, ਤੁਸੀਂ ਊਬਰ ਦਾ ਇੱਕ ਗੇੜਾ ਲਾ ਲਓ, ਤੁਹਾਨੂੰ $60-70 ਬਚ ਜਾਣੇ ਆ, ਤੁਹਾਨੂੰ ਫਾਇਦਾ ਹੋ ਜਾਣਾ ਹੈ ਫਿਰ ਵੀ ਊਬਰ ਚਲਾ ਕੇ 1 ਘੰਟਾ, ਨਾਲੇ ਤਜਰਬਾ ਹੋ ਜਾਣਾ, ਤੁਹਾਨੂੰ ਘਾਟਾ ਜਮਾਂ ਹੀ ਨਹੀਂ ਪੈਣਾ, ਤੁਹਾਨੂੰ ਪੈਸੇ ਬਚਣੇ ਆ ਇਹਦੇ ਵਿੱਚ, ਮੰਨ ਲਿਆ ਕਰੋ ਮੇਰੀ ਸਲਾਹ। ਬਹੁਤ ਬਹੁਤ ਦੂਰੋਂ ਦੂਰੋਂ ਲੋਕੀ ਮੇਰੇ ਤੋਂ ਸਲਾਹ ਲੈਣ ਆਉਂਦੇ, ਮੇਰੀ ਮੰਨ ਲਓ, ਸਕੀਮਾਂ ਨਾਲ ਤਾਂ ਆਪਾਂ ਪੁੱਜੇ ਪਏ ਹਾਂ, ਠੀਕ ਹੈ। ਸੋ ਤੁਸੀਂ ਮੰਨੋ, ਤੁਸੀਂ 1 ਘੰਟਾ ਊਬਰ ਚਲਾਓ ਅਤੇ ਨਾਲੇ ਤਜਰਬਾ ਕਰੋ ਵੀ ਤੁਸੀਂ 1 ਘੰਟਾ ਤੁਹਾਨੂੰ ਵੋਟ ਪਾਉਣੀ ਫਾਇਦੇ ਰਹੀ ਜਾਂ ਊਬਰ ਚਲਾਉਣੀ ਫਾਇਦੇ ਰਹੀ, ਇਹ ਦੇਖੋ ਤੁਸੀਂ।
ਚਲੋ ਇਹ ਵੀ ਦੇਖਦੇ ਹਾਂ,
ਠੀਕ ਹੈ ਭਾਅ ਜੀ, ਚੰਗਾ, ਮਿਲਦੇ ਹਾਂ ਫਿਰ ਅਗਲੇ ਹਫ਼ਤੇ।
ਓਕੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਹਾਂਜੀ, ਸੋ ਅਮਰੀਕ ਭਾਅ ਜੀ ਸਾਡੇ ਨਾਲ ਜੁੜਦੇ ਨੇ ਅਤੇ ਸਾਂਝਾ ਪਾਉਂਦੇ ਨੇ ਵਿਚਾਰਾਂ ਦੀਆਂ। ਸੋ ਜਾਂਦੇ ਜਾਂਦੇ ਮੈਂ ਵੀ ਗੀਤ ਸੁਣਾਉਣਾ ਤੁਹਾਨੂੰ, ਇੱਕ ਫਸਲ ਫਤਿਹ ਸ਼ੇਰਗਿੱਲ ਦੀ ਆਵਾਜ਼ ਦੇ ਵਿੱਚ, ਅਤੇ ਇਜਾਜ਼ਤ ਲੈਣਾ ਅਤੇ ਅਗਲੇ ਹਫ਼ਤੇ ਫਿਰ ਅਗਲੇ ਹਫ਼ਤੇ ਨਹੀਂ, ਕੱਲ੍ਹ ਨੂੰ ਫਿਰ ਮਿਲਾਂਗੇ ਸੰਡੇ ਵਾਲੇ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਦੇ ਨਾਲ, ਬਿੱਟੇ ਸਾਹਿਬ ਦੇ ਨਾਲ, ਅਤੇ ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।